ਰਿਦਾ ਥਿਓ ਪਵਾਹੀ ਦੱਪ ਜੇ ਸਾਈਂ ਲੋੜੇ ਸਭ ਇੱਕ ਸਿੱਝੇ ਬੀਆ ਲਤਾੜੀਐ ਤਾਂ ਸਾਈਂ ਦੇ ਦਰਬਾਰੀ ਹੈ।
ਰਿਦਾ ਥਿਓ ਥਿਓ
ਪਵਾਹੀ
ਦੱਪ ਪਵਾਹੀ ਦੱਪ ਹੁੰਦਾ ਸੁੱਕੀ ਸੁੱਕੀ ਦੱਬ ਜਾਂ ਦੱਬ ਸੁੱਕ ਜਾਂਦੀ ਹੈ ਨਾ ਫਿਰ ਉਹ ਆਕੜ ਜਾਂਦੀ ਹੈ ਲਿਖਦੀ ਨਹੀਂ ਦੱਬ ਹਰੀ ਤਾਂ ਲਿਖਦੀ ਹੈ ਜਿਵੇਂ ਮਰਜ਼ੀ ਮੋੜ ਲਓ ਜਾਂ ਸੁੱਕ ਜਾਂਦੀ ਹੈ ਨਾ ਫਿਰ ਸੁੱਕੀ ਦੱਬ ਹੈ ਉਹ ਜਿਵੇਂ ਮਨ ਭੇਜਿਆ ਹੋਇਆ ਤਾਂ ਹੈਗਾ ਕਾਗਜ਼ ਸੁੱਕਾ ਹੈਗਾ ਪੱਥਰ ਸੁੱਕਾ ਮਨ ਪੱਥਰ ਵਰਗਾ ਭੇਜਿਆ ਹੋਇਆ ਕਾਗਜ਼ ਵਰਗਾ ਜੇ ਭੇਜੀ ਜਾਵੇ ਫਿਰ ਕਾਗਜ਼ ਹੈ ਕਾਗਜ਼ 'ਤੇ ਜਿਉਂ ਗਲ ਜਾਵੇਗਾ ਕੀ ਸੀ ਪਹਿਲਾਂ ਇਹ ਜੀਵ ਥਿਓ ਪਵਾਹੀ ਦੱਬ ਮੇਰਾ ਜਿਹੜਾ ਮਨ ਸੀ ਸੁੱਕੀ ਦੱਬ ਵਰਗਾ ਸੀ ਹੰਕਾਰੀ ਸੀ ਪਹਿਲੀ ਵਿਚਾਰਧਾਰਾ ਨੇ ਭੇਜਿਆ ਨਹੀਂ ਹੈ ਉਹਦੇ ਨਾਲ ਮਨ ਮਨ ਦੀ ਤਸੱਲੀ ਨਹੀਂ ਹੋਈ ਗਿਆਨ ਨਾਲ ਜਿੰਨਾ ਚਿਰ ਮਨ ਦੀ ਜਿੰਨਾ ਚਿਰ ਮਨ ਡੁੱਬਦਾ ਨਹੀਂ ਨਾ ਗਿਆਨ ਦੇ ਵਿੱਚ ਭੇਜਦਾ ਨਹੀਂ ਹੈ ਜਿਹੜੇ ਗਿਆਨ 'ਚ ਮਨ ਡੁੱਬ ਜਵੇ ਦੇ ਪੈਰ ਨਾ ਲੱਗਣ ਫਿਰ ਭੇਜਦਾ ਹੈ ਜਿੱਥੇ ਪੈਰ ਲੱਗਦੇ ਨੇ ਤੇ ਕੀ ਸਮਝਦਾ ਠਾਠ ਠਾ ਜਵਾਬ ਦੇਈ ਜਾਂਦਾ ਉਸ ਗਿਆਨ ਨੂੰ ਠਾ ਠਾ ਕੱਟੀ ਜਾਂਦਾ ਦੁਨੀਆਂ ਦੇ ਜਿੰਨੇ ਮੱਤਾਂ ਨੇ ਨਹੀਂ ਮਨ ਨੂੰ ਭਿਓ ਰਹੀਆਂ ਨਹੀਂ ਵਿਸ਼ਵਾਸ ਲੋਕਾਂ ਨੂੰ ਮੱਤਾਂ ਦੇ ਉੱਤੇ ਬਹੁਤ ਸਾਰੇ ਸਵਾਲ ਨੇ ਜਵਾਬ ਹੈ ਨਹੀਂ ਥਿਓ ਪਵਾਹੀ ਦੱਬ
ਜੇ ਸਾਈਂ ਲੋੜੇ ਸਭ
ਸਾਈਂ ਤਾਂ ਸਾਰੇ ਹੀ ਲੋੜਦੇ ਨੇ ਮੈਂ ਵੀ ਲੋੜਦਾ ਸੀ ਧਾਰਮਿਕ ਆਦਮੀ ਸੀ ਰਾਮ ਉਦਕ ਮਿਲਿਆ ਨਹੀਂ ਪਾਣੀ ਮਿਲਿਆ ਨਹੀਂ ਦੱਬ ਕੱਟੀ ਹੋਈ ਸੀ ਕੱਟੀ ਤਾਂ ਪਹਿਲਾਂ ਜਿੰਨਾ ਚਿਰ ਪਾਣੀ ਨਾਲ ਜੁੜੀ ਹੋਈ ਸੀ ਦੱਬ ਉਨਾ ਚਿਰ ਤਾਂ ਮੁੜਦੀ ਸੀ ਪਰ ਜਦ ਪਾਣੀ ਥੱਲੇ ਮੋੜਨਾ ਕੱਟੀ ਗਈ ਦੱਬ ਦੱਬ ਆਕੜ ਗਈ ਇਹ ਆਕੜ ਗਿਆ ਜਨਮ ਤੋਂ ਬਾਅਦ ਜਾਂ ਮੋੜਨਾ ਟੁੱਟ ਗਿਆ
ਲਿਪ ਛੁੱਟੀ ਲੱਗੀ ਤ੍ਰਿਸ਼ਨਾ
ਹਾਂ ਜਾਂ ਲਿਪ ਛੁੱਟਕੀ ਤ੍ਰਿਸ਼ਨਾ ਲੱਗੀ ਆ ਇਹ ਦੱਬ ਵਰਗਾ ਹੋ ਗਿਆ ਸੁੱਕ ਕੇ ਸਿੱਧਾ ਆਕੜ ਗਿਆ ਹੁਣ ਮੰਦਰਾਂ ਨੂੰ ਛੋਟੇ ਛੋਟੇ ਦਰਵਾਜ਼ੇ ਹੁੰਦੇ ਨੇ ਖਿੜਕੀਆਂ ਹੁੰਦੀਆਂ ਨੇ ਦਰਵਾਜ਼ੇ ਕਾਹਦੇ ਹੁੰਦੇ ਨੇ ਕਿਉਂ ਛੋਟੇ ਦਰਵਾਜ਼ੇ ਰੱਖਦੇ ਸੀ ਤਾਂ ਕਿ ਜਦੋਂ ਕੋਈ ਅੰਦਰ ਬੜੇ ਮੁਸਲਮਾਨ ਉਹ ਨੀਵਾਂ ਹੋ ਜਾਵੇ ਅਸੀਂ ਕਹਿੰਦੇ ਹਾਂ ਹਾਂ ਜੀ ਹਾਂ ਮੱਥਾ ਟੇਕਦਾ ਜੀ ਟੇਕਦਾ ਟੇਕਦਾ ਜੀ ਟੇਕਦਾ ਇਹ ਟੈਕਨੀਕ ਸੀ ਜਿਹੜੇ ਵੇਦਾਂਤੀ ਵੇਦਾਂ ਆਚਾਰੀਆ ਵੀ ਨਹੀਂ ਸੀ ਮੰਨਦੇ ਮੰਦਰਾਂ ਨੂੰ ਵੀ ਉਹਨਾਂ ਨੂੰ ਵੀ ਨੀਵਾਂ ਹੋ ਕੇ ਦੇਖਣਾ ਪਊਗਾ ਅਸੀਂ ਕਹਿ ਦਾਂਗੇ ਚੋਗਿਆ 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 ਹੁਣ ਸਾਈਂ ਦੇ ਦਰ 'ਚ ਜੇ ਦੱਬ ਵੜਨੀ ਹੋਵੇ ਵੜਦੀ ਆ ਉਹ ਤਾਂ ਮੁੱਚ ਕੇ ਵੜੂ ਕਿਉਂਕਿ ਛੋਟਾ ਦਰਵਾਜ਼ਾ ਤਾਂ ਫਿਰ ਇਹ ਦੱਬ ਨੂੰ ਜਦ ਵਾੜਿਆ ਅੰਦਰ ਕੀ ਕੀਤਾ ਉਹਨਾਂ ਨੇ ਇਹਨੂੰ ਭਿਉਂਤਾ ਲਤਾੜਿਆ
ਇੱਕ ਸਿੱਝੇ ਬੀਆ ਲਤਾੜੀਏ
ਇਹਨੂੰ ਲਤਾੜਿਆ ਦੱਬ ਨੂੰ ਕੁੱਟਦੇ ਨੇ ਨਾ ਦੱਬ ਨੂੰ ਜੇ ਵੇੜਾ ਮੱਛੜੀਆਂ ਹੁੰਦੀਆਂ ਨੇ ਭਿਉਂ ਕੇ ਫਿਰ ਇਹਨੂੰ ਲਤਾੜਦੇ ਨੇ ਜਿਹੜੇ ਦੱਬ ਦੀਆਂ ਚਟਾਈਆਂ ਬਣਾਉਂਦੇ ਨੇ ਚਟਾਈਆਂ ਉਹ ਇਹਨੂੰ ਭਿਉਂ ਕੇ ਲਤਾੜਦੇ ਨੇ ਕੁੱਟਦੇ ਨਹੀਂ ਹੁਣ ਭਿਉਂ ਲੈਂਦੇ ਨੇ ਫਿਰ ਇਹਨੂੰ ਲਤਾੜਦੇ ਨੇ ਫਿਰ ਉਹ ਚਟਾਈ ਬੁਣਦੇ ਨੇ ਫਿਰ ਉਹ ਅੰਦਰ ਜਾਂਦੀ ਹੈ ਮੰਦਰ 'ਚ ਜਾਂਦੀ ਹੈ ਫਿਰ ਇੱਥੇ ਬਹਿੰਦੇ ਨੇ ਕਹਿੰਦੇ ਉਹਨੂੰ ਵੀ ਭਿਉਂ ਕੇ ਫਿਰ ਲਤਾੜਦੇ ਨੇ ਤਾਂ ਸਾਈਂ ਦਾ ਦਰ ਵੜਦੀ ਹੈ ਐਵੇਂ ਮਨ ਨੂੰ ਜਿੰਨਾ ਚਿਰ ਲਤਾੜਿਆ ਨਾ ਜਾਵੇ ਮਨ ਮੰਨਦਾ ਹੈ ਮਨ ਨੂੰ ਜਿੰਨਾ ਚਿਰ ਗਿਆਨ ਨਾਲ ਲਤਾੜ ਨਾ ਦਈਏ ਪੂਰਾ ਇਹ ਮੰਨਦਾ ਮੰਨਦਾ ਹੀ ਨਹੀਂ ਹੈ ਇਹ ਤਾਂ ਲਤਾੜੇ 'ਤੇ ਮੰਨਦਾ ਜਿਹੜਾ ਗਿਆਨ ਇਹਨੂੰ ਲਤਾੜ ਦੇਵੇ ਮਨ ਨੂੰ ਉਹਦੇ ਮੂਹਰੇ ਤਾਂ ਇਹ ਫਿਰ ਤਾਂ ਇਹ ਝੁੱਕ ਜਾਂਦਾ ਹੈ ਔਰ ਨਾ ਇਹ ਕਿੱਥੇ ਇਹ ਤਾਂ ਆਕੜਿਆ ਤਾਂ ਬਾਗੂ ਹੈ ਹਾਂਜੀ ਸਾਈਂ ਦੇ ਦਰ ਵਿੱਚ ਬਣਨ ਵਾਸਤੇ ਨੀਵਾਂ ਹੋਣਾ ਪੈਂਦਾ ਹੈ ਇਹ ਨੀਵਾਂ ਹੁੰਦਾ ਉਦੋਂ ਜਦੋਂ ਇਹਦੇ ਉੱਪਰ ਦੀ ਗਿਆਨ ਲੰਘ ਜਾਏ ਪਾਣੀ ਉੱਪਰ ਦੀ ਜਾਵੇ ਇਹਨੂੰ ਪਤਾ ਹੀ ਨਾ ਹੋਵੇ ਕਿੰਨਾ ਉੱਪਰ ਹੈ ਮੈਂ ਤਾਂ ਪਾਣੀ ਫਿਰ ਮੰਨਦਾ ਹਾਂਜੀ
ਰੀਦਾ ਥਿਓ ਪਵਾਹੀ ਦੱਬ ਜੇ ਸਾਈਂ ਲੋੜੇ ਸਭ ਇੱਕ ਸਿੱਝੇ ਬੀਆ ਲਤਾੜੀਏ ਤਾਂ ਸਾਈਂ ਦੇ ਦਰਬਾਰ।
ਸਿੱਝਦੇ ਉਹ ਨੇ ਜਿਹੜੇ ਲਤਾੜ ਝੱਲ ਜਾਣ, ਜੇ ਲਤਾੜ ਨਾ ਝੱਲਣ ਮਨ ਫਿਰ ਵੀ ਨਹੀਂ ਸਿੱਝਦਾ। ਸਿੱਝਾ ਸਿੱਝੇ
ਸਿੱਝੇ
ਸਿੱਝ ਸੋਝੀ ਆ ਜਾਣੀ, ਯਾਨੀ ਛਿੱਜ ਹੁੰਦਾ ਆਕੜ, ਆਕੜ ਛੱਡ ਦੇਣੀ, ਜਿਵੇਂ ਕੱਪੜਾ ਛਿੱਜ ਜਾਂਦਾ ਨਾ, ਛਿੱਜ ਜਾਂਦਾ ਜਿਵੇਂ ਕੱਪੜਾ, ਇਹਦੀ ਜਿਹੜੀ ਕੈੜਾਪਣ ਹੈ ਉਹ ਦੂਰ ਹੋ ਜਾਵੇ। ਛਿੱਜਾਂ
ਬੀਆ ਲਤਾੜੀਆਂ,
ਬੀਆ ਲਤਾੜੇ, ਲਤਾੜੇ ਦੇ ਬਾਅਦ ਇਹ ਛਿੱਜ ਜਾਂਦਾ, ਇਹਦੀ ਆਕੜ ਜਿਹੜੀ ਫੁੱਟ ਜਾਂਦੀ ਹੈ, ਕਮਜ਼ੋਰ ਹੋ ਜਾਂਦਾ ਮਨ, ਕਮਜ਼ੋਰ ਹੋ ਜਾਂਦਾ, ਕੱਪੜਾ ਵੀ ਛਿੱਜ ਕੇ ਕਮਜ਼ੋਰ ਹੈ, ਕਮਜ਼ੋਰ ਹੋ ਜਾਂਦਾ ਫਿਰ ਮਨ।
ਰੀਦਾ ਖਾਕ ਨਾ ਨਿੰਦੀਏ, ਖਾਕ ਜੇਠ ਨਾ ਕੋਏ, ਖਾਕੂ ਜੇਠ ਨਾ ਕੋਏ, ਜੀਭ ਦੇ ਪੈਰਾਂ ਤਲੇ ਮੋਹਿਆਂ ਉੱਪਰ ਹੋਏ।
ਕਬੀਰ ਕਹਿੰਦਾ ਖਾਕ ਨਾ ਨਿੰਦੀਏ, ਖਾਕੂ ਜੇਠ ਨਾ ਕੋਏ, ਜਿਹੜੀ ਮਿੱਟੀ ਖਾਕ ਹੈ ਨਾ, ਇਹ ਵੀ ਨਹੀਂ, ਇਹ ਵੀ ਨਿੰਦਣ ਯੋਗ ਨਹੀਂ ਹੈ। ਖਾਕ ਜੇੜ ਨਾ ਕੋਏ, ਇਹਦੇ ਜਿੱਦਾਂ ਘੋਲਾਂ ਹੈ, ਜਿਉਂਦੇ ਜਿਉਂਦੇ ਤਾਂ ਪੈਰਾਂ ਥੱਲੇ ਆਪਣੇ, ਮੋਹਿਆਂ ਉੱਪਰ ਹੋਏ,
ਜੀਭ ਦੀਆਂ ਪੈਰਾਂ ਥੱਲੇ ਮੋਹਿਆਂ ਉੱਪਰ ਹੋਏ।
ਜਦੋਂ ਆ ਜਿਹੜੀ ਖਾਕ ਹੈ ਦੁਨੀਆਂ ਖੇਡ ਆਉਂਦੇ ਨੇ ਨਾ ਸੰਤ ਖੇ, ਇਹਦੀ ਵੀ ਕੀ ਨਿੰਦਿਆ ਕਰੀਏ। ਜਿੰਨਾ ਚਿਰ ਤਾਂ ਸੱਚ ਉੱਪਰ ਹੈ, ਸੱਚ ਜਿਉਂਦਾ, ਪ੍ਰਗਟ ਹੈ ਸੱਚ, ਉਹਨਾਂ ਚਿਰ ਤਾਂ ਸੱਚ ਲਤਾੜ ਦਿੰਦਾ ਨੂੰ ਪੈਰਾਂ ਥੱਲੇ, ਉਹਨਾਂ ਚਿਰ ਤਾਂ ਇਹਦੇ ਮਨ ਜਾਂਦੇ ਨੇ ਲਤਾੜੇ। ਇਹ ਮਨ ਆਕੜਿਆ ਕਿਉਂ ਹੋਇਆ? ਇਹ ਮਨਮੱਤਾਂ ਦਾ ਵਿਗੜਾਇਆ ਹੋਇਆ, ਮਨ ਮਨਮੱਤਾਂ ਦਾ ਮਨਮੱਤ ਲੈ ਕੇ ਹੀ ਮਨ ਆਕੜਿਆ ਹੋਇਆ, ਵੀ ਮੈਂ ਪਤਾ ਨਹੀਂ ਕੀ ਲੈ ਲਿਆ। ਇਹ ਹਲਦੀ ਦੀ ਗੱਠੀ ਲੈ ਕੇ ਪੰਸਾਰੀ ਬਣਿਆ ਹੋਇਆ। ਜਿੰਨਾ ਚਿਰ ਤਾਂ ਸੱਚ ਉੱਪਰ ਹੈ, ਸੱਚ ਦਾ ਪ੍ਰਚਾਰ ਹੈ ਸੱਚ ਦੇ ਸਾਹਮਣੇ, ਉਹਨਾਂ ਚਿਰ ਤਾਂ ਇਹ ਪੈਰਾਂ ਥੱਲੇ। ਪਰ ਜਦ ਸੱਚ ਗੁਪਤ ਹੋ ਜਾਂਦਾ ਨਾ, ਸੱਚ ਦੀ ਅਣਹੋਂਦ ਹੋ ਜਾਂਦੀ ਹੈ, ਫਿਰ ਉੱਪਰ ਆ ਜਾਂਦਾ। ਹੋਇਆ ਉੱਪਰ ਹੋਏ ਇਹ ਖੇ, ਫਿਰ ਖੇ ਦੁਨੀਆਂ ਨੂੰ ਬਸ ਖੇ ਉੱਡਦੀ ਹੈ, ਇਹੀ ਦੁਨੀਆਂ 'ਚ ਇਹੀ ਛਾ ਜਾਂਦੀ ਹੈ, ਇਹਦੀ ਅਗਿਆਨਤਾ ਛਾ ਜਾਂਦੀ ਹੈ, ਖੇ ਦੀ ਅਗਿਆਨਤਾ ਛਾ ਜਾਂਦੀ ਹੈ। ਸਾਰਿਆਂ ਦੇ ਦਿਮਾਗ ਦੇ ਉੱਤੇ ਇਹੀ ਸਵਾਰ ਹੁੰਦੀ ਹੈ, ਅਗਿਆਨਤਾ ਹੀ ਹੈ ਸਵਾਰ ਹੁੰਦੀ ਸਾਰਿਆਂ ਦੇ ਉੱਤੇ। ਅਗਿਆਨਤਾ ਨਿੰਦਣ ਵਾਲੀ ਚੀਜ਼ ਨਹੀਂ ਹੈ, ਜਿਹੜਾ ਨਰਪਤੇ ਇੱਕ ਸੰਘਾਸਨ ਸੋਇਆ ਨਾ, ਉਹ ਮਰਿਆ ਹੋਇਆ, ਸੁੱਤਾ ਮਰਿਆ ਬਰਾਬਰ ਹੁੰਦਾ। ਜਿਹੜਾ ਸੰਘਾਸਨ ਸੋਇਆ ਮਰਿਆ ਹੋਇਆ, ਜਾਂ ਸੁਪਨਾ ਦੇਖਦਾ, ਸੁਪਨੇ 'ਚ ਨਾ ਜਾਂਦਾ, ਹੈ ਤਾਂ ਮਰਿਆ ਹੋਇਆ, ਉਹ ਮਰੇ ਹੋਏ ਨੇ ਜਨਮ ਲੈਣਾ, ਹੁਣ ਜਿਉਂਦਾ ਹੋਣਾ। ਜਦ ਹੁਣ ਅਸੀਂ ਸੁਣ ਕਰਨਾ ਇਹਨੂੰ, ਮਨ ਨੂੰ ਸੁਣ ਕਰਨਾ, ਫਿਰ ਇਹ ਮਰਿਆ ਹੋਇਆ, ਫਿਰ ਉਹ ਤ੍ਰੇਤੀ ਦੀ ਅਵਸਥਾ ਹੀ ਹੈ, ਸੁਣ ਹੋਰ ਕੀ ਹੈ, ਸੁਣ ਤੋਂ ਸਹਿਜ ਵਿੱਚ ਜਾਣਾ। ਜੇ ਹੁਣ ਸੁਣ ਹੋ ਜਾਏ ਮਾਇਆ ਦੇ ਵਿੱਚ ਸੁਪਨੇ 'ਚ, ਸੁਪਨਾ ਛੱਡ ਕੇ, ਇਹ ਗਿਆਨ ਨਾਲ ਸੁਣ ਹੋਊਗਾ, ਉਹ ਅਗਿਆਨਤਾ ਨਾਲ ਸੁਣ ਹੁੰਦਾ। ਅਗਿਆਨਤਾ ਨਾਲ ਸੁਣ ਹੋਣਾ, ਅਗਿਆਨਤਾ ਨਾਲ ਜਿਹੜਾ ਮਰਨਾ, ਅਗਿਆਨਤਾ ਨਾਲ ਮਰਨਾ, ਹਟਕਰ ਮਰਨਾ, ਹਟਕਰ ਮਰੇ ਨਾ ਲੇਖੇ ਪਾਏ। ਜਿਹੜੇ ਹਟ ਕਰਕੇ ਮਰਦੇ ਨੇ, ਧਰਮ ਦੇ ਨਾਂ 'ਤੇ ਵੀ ਮਰਦੇ ਨੇ, ਸ਼ਹੀਦ ਨਹੀਂ ਹੁੰਦੇ, ਭੁਲੇਖੇ 'ਚ ਨਹੀਂ ਆਉਂਦੇ। ਗਿਆਨ ਨਾਲ ਮਰਦੇ ਨੇ, ਚਾਹੇ ਜੰਗ 'ਚ ਸ਼ਹੀਦ ਹੋ ਕੇ ਮਰਦੇ ਨੇ, ਚਾਹੇ ਬਿਨਾਂ ਹੀ ਜੰਗ 'ਤੇ ਮਰਦੇ ਨੇ, ਸ਼ਹੀਦ ਉਹ ਨੇ ਜਿਹਨੇ ਮਰਨ ਕਬੂਲ ਲਿਆ, ਉਹ ਸ਼ਹੀਦ ਉਦਣੇ ਹੋ ਗਿਆ, ਸਰੀਰ ਜਾਂ ਮਰਜ਼ੀ ਛੱਡੇ। ਸ਼ਹੀਦੀ ਪੰਚਮ ਪਾਤਸ਼ਾਹ ਦੀ ਕਿਤੇ ਉਦਣ ਨਹੀਂ ਹੋਈ ਜਿੱਦਣ ਉਹ ਰਾਵੀ 'ਚ ਅਲੋਪ ਹੋ ਗਏ, ਸ਼ਹੀਦ ਤਾਂ ਉਦਣੇ ਹੋ ਗਏ ਸੀ ਜਿੱਦਣ ਉਹਨਾਂ ਦਾ ਮਨ ਹਾਰ ਮੰਨ ਕੇ ਜਿੱਤਿਆ ਗਿਆ। ਸ਼ਹੀਦੀ ਹੁੰਦੀ ਹੈ ਮਰ ਕੇ ਜਿਉਂਦਾ ਹੋ ਜਾਣ ਦੀ, ਜਦ ਸ਼ਬਦ ਮਰਿਆ ਮਰਿਆ ਫਿਰ ਜੀਵ ਹੈ ਨਾ, ਤਾਂ ਫਿਰ ਵਣ ਨਾ ਹੋਈ, ਸ਼ਹੀਦ ਤਾਂ ਉਦਣੇ ਹੋ ਗਏ ਸੀ। ਬਾਅਦ ਦੇ ਵਿੱਚ ਤਾਂ ਕੋਈ ਕੰਮ ਕਰਨਾ ਸੀ, ਉਹ ਕੰਮ ਸਰੀਰ ਕਰਕੇ ਸਰੀਰ ਛੱਡਣਾ ਸ਼ਹੀਦ ਹੋਣਾ ਨਹੀਂ ਹੈ। ਜਾਂ ਤਿਰਕੁਟੀ ਛੱਡਦੀ ਤੀ ਸਰੀਰ ਤਾਂ ਉਦਣੇ ਛੱਡਤਾ ਸੀ, ਭੇਜਣ ਜਾਣਾ ਮਾਨਸ ਦੇ ਹੈ ਫਿਰ ਛੱਡਤਾ ਸਾਡੇ ਕੋਲ। ਦੁਨੀਆਂ ਦੀ ਨਿਗਾਹ 'ਚ ਸ਼ਹੀਦ ਨਹੀਂ ਹੋਏ ਜਿਉਂਦੇ ਨੇ, ਪਰ ਉਹ ਮਰ ਕੇ ਜੰਮੇ ਹੋਏ ਨੇ ਦੁਬਾਰਾ ਨਿਰਾਕਾਰੀ ਜਨਮ ਨੂੰ। ਸੰਸਾਰੀ ਜਨਮ, ਸੰਸਾਰੀ ਜਿਹੜਾ ਹੈ, ਸੰਸਾਰੀ ਆਸਾ ਤਿਆਗ ਦੇਣੀ ਹੀ ਮਰਨਾ ਹੈ ਸੰਸਾਰ ਦਾ, ਮਾਇਆ ਦੀ ਇੱਛਾ ਦਾ ਤਿਆਗ ਹੀ ਮਰਨਾ, ਮਾਇਆ ਦੀ ਜਿਹੜੀ ਭੁੱਖ ਹੈ ਇਹਦਾ ਤਿਆਗ ਹੀ ਮਰਨਾ ਬਸ। ਨਾਮ ਦੀ ਭੁੱਖ ਦੇ ਵਿੱਚ ਜੀਵਨ, ਜਿੰਨਾ ਚਿਰ ਨਾਮ ਦੀ ਭੁੱਖ ਕਾਇਮ ਹੈ ਜੀਵਨ ਹੈ, ਜਿੱਦਣ ਨਾਮ ਦੀ ਭੁੱਖ ਹਟ ਗਈ ਉਦੋਂ ਖੁਆਰੀ ਫਿਰ ਸ਼ੁਰੂ ਹੋ ਜਾਣੀ। ਜਿੰਨਾ ਚਿਰ ਨਾਮ ਦੀ ਭੁੱਖ ਹੈ ਉਹਨਾਂ ਚਿਰ ਜੀਵਨ ਹੈ, ਚਾਹੇ ਉਹ ਚਾਹੇ ਉਹ ਦੋ ਪਦਾਰਥ ਵਾਲਾ, ਚਾਹੇ ਉਹ ਚਾਰ ਵਾਲਾ, ਦੋ ਵਾਲਾ ਚਾਰ ਵਾਲਾ ਦਾ ਕੋਈ ਫਰਕ ਨਹੀਂ ਹੈ। ਚਾਰ ਵਾਲਾ ਸਿਰਫ ਕੰਟਰੋਲਰ ਹੈ, ਵਿਸ਼ਵ ਦਾ ਕੰਟਰੋਲਰ ਹੈ, ਉਹਦੀ ਭੈ ਵਿੱਚ ਹੈ ਸਭ ਕੁਛ, ਉਹ ਹਾਕਮ ਹੈ, ਹੁਕਮ ਦਾ ਮਾਲਕ ਹੈ, ਹੁਕਮ ਹਾਸਲ ਵਾਲਾ ਹੈ। ਕਹਿੰਦਾ ਹੁਕਮ ਹਾਸਲ ਕਰੀ ਬੈਠਾ, ਉਹ ਹੁਕਮ ਹਾਸਲ ਕਰੀ ਬੈਠਾ, ਉਹਨੂੰ ਹੁਕਮ ਦੀ ਪ੍ਰਾਪਤੀ ਹੈ, ਉਹ ਹਾਕਮ ਹੈ, ਦੂਜਾ ਜਾਣੀ ਹਾਕਮ। ਹਾਂਜੀ,
ਫਰੀਦ ਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ, ਜੀਵਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ।
ਜੀਵਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ, ਇਹ ਅਗਿਆਨਤਾ ਵੀ ਜਿਉਂਦਾ ਜਿਉਂਦਾ ਜਿੰਨਾ ਚਿਰ ਹੈ। ਜਿਹੜਾ ਜੀਵਨ ਮੁਕਤ ਅਵਸਥਾ, ਜਿਹੜਾ ਜਿਉਂਦਾ ਹੈ ਸਜੀਵਨ ਵਾਲਾ, ਉਹਦੇ ਹੀ ਪੈਰਾਂ ਥੱਲੇ ਆ ਅਗਿਆਨਤਾ ਉਹਦੀ ਦੱਬੀ ਹੋਈ ਹੈ। ਜੇ ਉਹ ਸੋਚਵੇ ਨਾ ਫਿਰ ਮਨ ਉੱਪਰ ਆ ਜਾਂਦਾ ਹੈ, ਜੇ ਉਹ ਸੌਂ ਜਾਂਦਾ ਨਾ, ਜੇ ਵਿਵੇਕ ਸੌਂ ਜਾਂਦਾ, ਵਿਵੇਕ ਫਿਰ ਉੱਤੇ ਆ ਜਾਂਦਾ ਹੈ। ਜੇ ਵਿਵੇਕ ਸੌਂ ਗਿਆ, ਵਿਵੇਕ ਫਿਰ ਉੱਤੇ ਆ ਗਿਆ। ਜਿੰਨਾ ਚਿਰ ਵਿਵੇਕ ਜਾਗਦਾ ਹੈ, ਵਿਵੇਕ ਥੱਲੇ ਹੈ, ਪੈਰਾਂ ਥੱਲੇ ਹੈ। ਜਿੱਦਣ ਵਿਵੇਕ ਨੂੰ ਨੀਂਦ ਆ ਗਈ, ਉਂਗਰ ਭੁੱਖ ਆ ਗਈ, ਉਂਗ ਆ ਗਈ, ਉਦਣ ਵਿਵੇਕ ਉੱਤੇ ਆ ਜਾਣਾ। ਇਹ ਵਿਵੇਕ ਆ, ਵਿਵੇਕ ਦੀ ਗੱਲ ਹੈ, ਨਾ ਕਿ ਸੰਸਾਰੀ। ਉਹ ਮਾਇਆ ਦੀ ਉਹ ਗੱਲ ਹੈ, ਇੱਥੇ ਮਾਇਆ
ਸਮਰੇ
ਨਿਰਾਸਾ। ਹਾਂ, ਜਾ ਲਵ ਤਾਂ ਨੇ ਕਿਹਾ, ਲਵ ਤਾਂ ਕੂੜਾ ਨੇ, ਕਿੱਚਰ ਝੱਤ ਲੰਘਾਈਏ, ਛੁੱਪਰ ਤੁੱਪੇ ਮੇ।
ਇਹ ਅੰਗਰੇਜ਼ੀ ਦਾ ਲਫ਼ ਲਵ ਨਹੀਂ ਹੈ, ਲਵ ਹੈ,
ਲਵ
ਲਵ ਅੰਗਰੇਜ਼ੀ ਦਾ ਲਫ਼ ਹੈ, ਲਵ ਜਿੱਥੇ ਲਵ ਹੈ। ਜਾ ਲਵ
ਤਾਂ ਨੇ ਕਿਹਾ, ਲਵ ਦਾ ਕੂੜਾ ਨੇ,
ਜਿੱਥੇ ਲਵ ਹੈ ਉੱਥੇ ਨੇ ਨਹੀਂ ਹੁੰਦਾ, ਮੁਹੱਬਤ ਨਹੀਂ ਹੁੰਦੀ, ਕੈਸਾ ਨਹੀਂ ਹੈ ਉੱਥੇ ਜਿੱਥੇ ਲਵ ਹੈ। ਜੇ ਲਵ ਨੂੰ ਨੇ ਅਸੀਂ ਕਹਿੰਦੇ ਕੂੜਾ ਨੇ, ਉਹ
ਲਵ ਤਾਂ ਕੂੜਾ ਨੇ,
ਲਵ ਦਾ ਕੂੜਾ ਨੇ।
ਜੇ ਲਵ ਦੇ ਵਿੱਚ ਨੇ ਮੰਨਦਾ ਜਿਹੜਾ, ਉਹ ਕੂੜਾ ਝੂਠਾ ਕਹਿੰਦੇ ਆ, ਉਹ ਨੇ ਜੇ ਹੈ ਝੂਠਾ ਹੀ ਆ, ਉਹ ਲਵ ਦਾ ਕੂੜਾ ਨੇ ਤੇ ਝੂਠਾ ਨੇ, ਝੂਠੇ ਨੇ ਨੂੰ ਅਸੀਂ ਪ੍ਰੇਮ ਕਹਿਤਾ,
ਲਵ
ਪ੍ਰੇਮ ਨਹੀਂ ਹੈ, ਝੂਠਾ ਹੈ। ਲਵ ਹੈ ਜਿੱਥੇ ਲਵ ਹੈ ਆਪਸ ਵਿੱਚ ਹੀ ਦੋ ਜਾਣਿਆਂ 'ਚ, ਜੇ ਲਵ ਹੈ ਤੇ ਜਿੱਥੇ ਪ੍ਰੇਮ ਹੈ ਉੱਥੇ ਲਵ ਹੈ ਹੀ ਨਹੀਂ ਇੱਕ ਦੂਜੇ ਨੂੰ। ਉਹ ਕਹਿੰਦਾ ਘੋੜਾ ਘਾਸ ਨਾਲ ਪ੍ਰੇਮ ਕਰੂ ਖਾਊ ਕੀ, ਜੇ ਘੋੜਾ ਘਾਸ ਨਾਲ ਪ੍ਰੇਮ ਕਰੇ ਤਾਂ ਭੁੱਖਾ ਮਰੂ। ਲਵ ਉੱਥੇ ਲਵ ਹੈ, ਘੋੜੇ ਕੋਲ ਪ੍ਰੇਮ ਨਹੀਂ ਹੈ, ਭੁੱਖਾ ਰਹੂ ਫਿਰ। ਉਹ ਲਵ ਹੋਰ ਚੀਜ਼ ਹੈ, ਲਵ ਹੋਰ ਚੀਜ਼ ਹੈ, ਲਵ ਲਾਲਚ ਹੈ,
ਲਵ ਲਾਲਚ।
ਜ਼ਿਆਦਾ ਖਾਣ ਦੀ, ਜਿੱਥੇ ਜ਼ਿਆਦਾ ਖਾਣ ਦੀ ਇੱਛਾ ਹੈ,
ਲਵ।
ਦੋ ਜਾਣੇ ਬੈਠੇ ਨੇ, ਦੋਹਾਂ ਦਾ ਪ੍ਰੇਮ ਹੈ, ਉਹ ਕਹਿੰਦਾ ਮੈਂ ਜ਼ਿਆਦਾ ਖਾ ਜਾਂ, ਉਹ ਕਹਿੰਦਾ ਮੈਂ ਖਾ ਜਾਂ,
ਲਵ
ਲਵ ਹੈ ਉੱਥੇ ਖੁੱਲ੍ਹਾ ਨਹੀਂ। ਕੋਈ ਚੀਜ਼ ਵੰਡ ਹੁੰਦੀ ਹੈ, ਜਾਇਦਾਦ ਹੈ, ਇੱਕ ਭਾਈ ਕਹਿੰਦਾ ਮੈਂ ਜ਼ਿਆਦਾ ਲੈ ਲਾਂ, ਦੂਏ ਨੂੰ ਥੋੜ੍ਹੀ ਦੇ ਦੂੰ,
ਉਹ ਲਵ ਹੈ,
ਉੱਥੇ ਲਵ ਹੈ। ਨਹੀਂ ਨਹੀਂ ਇੱਥੇ ਕੂੜਾ ਨਹੀਂ।
ਲੱਭ ਤਾਂ ਲੈ ਗਿਆ,
ਜੇ ਨਹੀਂ ਹੈ ਤਾਂ ਉਹਨੂੰ ਕਹੇ ਵੀ ਤੂੰ ਥੋੜ੍ਹਾ ਜ਼ਿਆਦਾ ਲੈ ਲਾ, ਮੈਨੂੰ ਕੱਢ ਦੇ। ਜੋ ਕਹਿੰਦਾ ਵੀ ਤੂੰ ਪਾਦੇ ਢੇਰੀਆਂ ਲੈ, ਵੀ ਤੂੰ ਜ਼ਿਆਦਾ ਲੈ ਲਾ, ਜਾਂ ਤੂੰ ਜਿਹੜੀ ਮਰਜ਼ੀ ਚੱਕ ਲੈ।
ਲੱਭ ਦੇ ਲੋਭ 'ਚ ਕੀ ਫਰਕ ਹੈ?
ਲੱਭ ਹੁੰਦਾ ਪ੍ਰੈਜੈਂਟ, ਜਾਂ ਕੋਈ ਚੀਜ਼ ਆ ਗਈ ਉੱਥੇ ਹੁਣ ਲੱਭ ਆਊਗਾ, ਖਾਣ ਵਾਲੀ ਹੈ, ਵੰਡਣ ਵਾਲੀ ਹੈ, ਲੈਣ ਵਾਲੀ ਹੈ,
ਪ੍ਰਾਪਤ ਕਰਨ ਵਾਲੀ।
ਜੇ ਲੋਭ ਤਾਂ ਹਰ ਵਕਤ ਦਾ, ਲੋਭ ਬਹੁਤ ਰੰਗੀ ਹੈ, ਬਹੁਤ ਕਿਸਮ ਦਾ ਲੱਭ। ਜਿਸ ਵਕਤ ਲੋਭ ਸਾਹਮਣੇ ਆਉਂਦਾ ਤਾਂ ਲੱਭ ਬਣ ਜਾਂਦਾ। ਖਾਣ ਦਾ ਲੱਭ, ਜ਼ਿਆਦਾ ਖਾ ਲੈਣਾ, ਚੱਕਣ ਦਾ ਲੱਭ, ਅੱਗੇ ਉਹ ਸ਼ਾਮ ਨੂੰ ਉਹਨਾਂ ਨੂੰ ਭਰੀ ਦਿੰਦੇ, ਉਹ ਜਿਹੜੇ ਵਾਢੀ ਹੁੰਦਾ ਜ਼ਿਆਦਾ ਪਾ ਲੈਂਦੇ, ਫਿਰ ਚੱਕਣਾ ਹੁੰਦੀ, ਫਿਰ ਘਰ ਛੱਡ ਦਿੰਦੇ ਰਾਹ 'ਚ। ਕਹਿੰਦੇ ਜੇ ਰਾਹ ਛੱਡਤੀ ਫਿਰ ਤੈਨੂੰ ਦੇਣਾ ਨਹੀਂ ਕਟਾਲ, ਵੀ ਪਾ ਲੈ ਜਿੰਨੀ ਮਰਜ਼ੀ। ਇੱਦਾਂ ਮਤਲਬ ਲੱਭ ਹੁੰਦਾ, ਜਿਹੜਾ ਲੱਭ ਹੈ। ਕਹਿੰਦੇ ਕਮਲਾ ਆ ਖਾ ਮਰੇ, ਚੱਕ ਮਰੇ, ਲੱਭ ਨਾ ਜ਼ਿਆਦਾ ਖਾ ਜਾਣਾ, ਇਹ ਲੱਭ ਹੁੰਦਾ। ਲੋਭ ਨਹੀਂ ਹੈ, ਲੋਭ ਤਾਂ ਹਰ ਵਕਤ ਰਹਿੰਦਾ, ਲੋਭ ਬੀਜ ਰੂਪ ਹੈ, ਲੱਭ ਦੇ ਰੂਪ 'ਚ ਪ੍ਰਗਟ ਹੁੰਦਾ।
ਪ੍ਰਗਟ ਰੂਪ ਖਰੀਦਾ ਜਾਂ ਲੱਭ ਤਾਂ ਨੇ ਗਿਆ, ਲੱਭ ਦਾ ਕੂੜਾ ਨੇ, ਕਿੱਚਰ ਚੱਤ ਲੰਘਾਈਏ ਛੱਪੜ ਟੁੱਟੇ ਵੇ।
ਕਿਵੇਂ ਝੱਟ ਕਿਵੇਂ ਲੰਘੇ? ਉਹ ਤਾਂ ਟੁੱਟਿਆ ਛੱਪੜ ਵੀ ਹਟਦਾ ਨਹੀਂ ਪੈਣ 'ਤੇ। ਲੋਭ ਲਗਾਤਾਰ ਹੈ, ਜਿਵੇਂ ਮੀਂਹ ਲਗਾਤਾਰ ਪੈਂਦਾ। ਲੱਭ ਦਾ ਇੱਕ ਮਘੋਰ ਹੈ, ਲੱਭ ਨੇ ਛੱਪੜ ਤੋੜਿਆ, ਉੱਥੇ ਦੀ ਥੱਲੇ ਪਾਣੀ ਡਿੱਗੀ ਜਾਂਦਾ, ਪਰੇਸ਼ਾਨ ਕਰਦਾ ਪਾਣੀ ਅੰਦਰ। ਇਹ ਲੱਭ ਪਰੇਸ਼ਾਨ ਕਰਦਾ, ਜਿਵੇਂ ਛੱਪੜ ਦੇ ਵਿੱਚ ਟੁੱਟਿਆ ਹਿੱਸਾ ਸਾਨੂੰ ਪਰੇਸ਼ਾਨ ਕਰਦਾ ਮੀਂਹ ਦੇ ਵਿੱਚ। ਜਿਵੇਂ ਛੱਪੜ ਦੇ ਵਿੱਚ ਟੁੱਟਿਆ ਕਿਤੋਂ ਛੱਪੜ ਹੋਵੇ, ਬਾਰਿਸ਼ ਪਈ ਜਾਵੇ, ਉਹ ਪਰੇਸ਼ਾਨ ਕਰਦਾ ਨਾ ਸਾਨੂੰ। ਇਹ ਠੀਕ ਹੈ, ਪਾਣੀ ਸਾਡੇ ਘਰੇ ਗਿਰਦਾ, ਪਰ ਪਰੇਸ਼ਾਨ ਵੀ ਸਾਨੂੰ ਇਹ ਕਰਦਾ।
ਲਾਲਚ ਵੀ ਕਹਿ ਸਕਦੇ ਆਪਾਂ?
ਨਹੀਂ, ਲੱਭ ਔਰ ਲਾਲਚ ਦੇ ਵਿੱਚ ਲੱਭ ਲੋਭ ਇਕੱਠੇ ਹੁੰਦੇ ਨੇ। ਲਾਲਚ ਉਰਦੂ ਦਾ ਲਫ਼ਜ਼ ਹੈ, ਲੋਭ ਨੂੰ ਲਾਲਚ ਕਹਿੰਦੇ ਨੇ। ਇਹ ਉਰਦੂ ਦਾ ਲਫ਼ਜ਼ ਹੈ, ਇਹ ਪੰਜਾਬੀ ਦੇ ਹਿੰਦੀ ਦਾ ਲਫ਼ਜ਼ ਨੇ। ਹਾਂਜੀ, ਇਹ ਲਾਲਚ ਹੈ ਗੁਣ ਤੌਂ ਚਰੂੰ, ਦਸਮ ਪਾਤਸ਼ਾਹ ਨੇ ਲਾਲਚ ਰਫਤ ਵਰਤੇ ਹੈ, ਉਹ ਵੀ ਲਗਾਤਾਰ ਹੈ। ਲਾਲਚ ਗੁਣ ਉਚਾਰਨ ਕਰਨ ਦਾ ਲਾਲਚ ਲਗਾਤਾਰ ਬਣਿਆ ਹੈ, ਲਗਾਤਾਰ ਹੈ। ਉਹ ਲੋਭ ਹੈ,
ਲਾਲਚ
ਇਹ ਲੱਭ ਹੈ। ਲੱਭ ਤਾਂ ਥੋੜ੍ਹੇ ਟਾਈਮ ਵਾਸਤੇ, ਲੱਭ ਦੀ ਉਹ ਤਾਂ ਥੋੜ੍ਹੇ ਟਾਈਮ ਵਾਸਤੇ ਲੱਭ।
ਕਿੱਚਰ ਚੱਤ ਲੰਘਾਈਏ ਛੱਪੜ ਟੁੱਟਾ ਵੇ,
ਛੱਪੜ ਟੁੱਟੇ ਛੱਪੜ 'ਚ ਮੀਂਹ ਪੈਂਦਾ, ਮੀਂਹ ਪਊ ਟੁੱਟੇ ਛੱਪੜ 'ਚ ਪਾਣੀ ਦਾ ਅੰਦਰੇ ਆਉਣ। ਟੁੱਟੇ ਛੱਪੜ 'ਚ ਮੀਂਹ ਪੈਂਦਾ ਹੋਵੇ, ਉਹ ਪਾਣੀ ਅੰਦਰ ਆਉਂਦਾ ਹੈ। ਲੋਭ ਨਾਲ ਲੱਭ ਨਾਲ ਕੋਈ ਚੀਜ਼ ਫਾਲਤੂ ਆ ਜਾਂਦੀ ਜ਼ਰੂਰ ਆਪਣੇ ਕੋਲ, ਪਰ ਓਨਾ ਹੀ ਉਹ ਨੁਕਸਾਨ ਹੈ ਜਿੰਨਾ ਟੁੱਟੇ ਛੱਪੜ ਦਾ ਪਾਣੀ ਘਰ ਆ ਜਾਂਦਾ। ਪਾਣੀ ਦਾ ਘਰ ਬਾਹਰ ਲਿਆ ਤੁਸੀਂ, ਪਰ ਉਹਦਾ ਫਾਇਦਾ ਕੀ? ਉਹ ਨੁਕਸਾਨ ਹੈ,
ਪਰੇਸ਼ਾਨੀ
ਕੀਤੀ, ਪਰੇਸ਼ਾਨੀ ਪੈਦਾ ਕਰੂਗਾ।
ਫਰੀਦਾ ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ ਬਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ।
ਫਰੀਦ ਗੱਲ ਕੀ ਕਹਿੰਦਾ ਅਸਲ 'ਚ? ਫਰੀਦ ਕੋਲ ਕੁਝ ਹੈ ਨਹੀਂ ਨਾ ਰੱਖਿਆ ਕੁਛ? ਜਿਹੜੇ ਸਾਧਾ ਸੰਤਾਂ ਨੇ ਲੱਭ ਕਰਕੇ ਸਮਾਨ ਰੱਖਿਆ ਨਾ, ਉਹ ਕਹਿੰਦੇ ਟੁੱਟੇ ਛੱਪੜ ਜਿਵੇਂ ਮੀਂਹ ਪਾਣੀ ਭਰਿਆ ਉਹਨਾਂ ਦੇ ਅੰਦਰ, ਐਂ ਉਹਨਾਂ ਨੂੰ ਫਿਕਰ ਪਿਆ ਵੀ ਉਹ ਆਏ ਨਾ ਹੋ ਜਾ, ਉਹ ਆਏ ਨਾ ਹੋ ਜਾ, ਆਏ ਨਾ ਹੋ ਜਾ, ਉਹ ਸਮਾਨ ਦਾ ਹੀ ਫਿਕਰ ਪਿਆ ਰਹਿੰਦਾ ਸਾਰਾ। ਉਹਦਾ ਆਪਣਾ ਕੁਝ ਹੈ ਚੱਕਿਆ ਗਾਂਹ ਹੋ ਗਿਆ, ਜਿੱਥੇ ਸਾਹ ਟੁੱਟੂ ਕੁਝ ਆ, ਜੇ ਕੋਈ ਲੈ ਜੂ ਭੱਜ ਜੂ, ਉਹਨਾਂ ਜਿਹੜਾ ਲੋੜ ਹੈ ਜਿੰਨਾ ਦੱਸਾ ਉਹਨਾਂ, ਬਾਕੀ ਉਹਨੂੰ ਲੋੜ ਹੀ ਨਹੀਂ ਹੈ। ਉਹ ਮਤਲਬ ਹੈ ਜਿਹੜਾ ਸਮਾਨ ਹੈ ਉਹਦੀ ਚਿੰਤਾ ਹੈ, ਜੇ ਟੁੱਟੇ ਛੱਪੜ 'ਚ ਮੀਂਹ ਅੰਦਰ ਆਉਂਦਾ ਚਿੰਤਾ ਦਾ ਵਿਸ਼ਾ ਉਹ, ਜਿਹੜਾ ਤੁਸੀਂ ਸਮਾਨ ਇਕੱਠਾ ਕੀਤਾ ਡੇਰਾ ਬਣਾ ਕੇ, ਉਹ ਚਿੰਤਾ ਦਾ ਵਿਸ਼ਾ ਖੜਾ ਕਰ ਲਿਆ ਤੁਸੀਂ, ਲੱਭਦਾ ਕਰ ਲਿਆ, ਉਹ ਵੀ ਲੈ ਕੇ ਰੱਖ ਲੈ, ਉਹ ਵੀ ਲੈ ਕੇ ਰੱਖ ਲੈ, ਉਹ ਵੀ ਲੈ ਕੇ ਰੱਖ ਲੈ, ਉਹ ਚਿੰਤਾ ਖੜੀ ਕਰ ਲਈ ਤੁਸੀਂ ਵੀ ਆ ਜਾ ਵੀ ਜਿਹੜਾ ਪੈਂਦਾ ਥੱਲੇ ਹੀ ਆ ਜਾ ਘਰ 'ਚ, ਕਾਹਨੂੰ ਪਰੇ ਜਾਣ ਦੇਣਾ। ਐਂ ਕਹਿੰਦਾ ਉਹ ਵੀ ਜਿਹੜੇ ਆ ਉਹਨੇ ਇਹ ਕਿਹਾ ਸੀ ਕਬੀਰ ਨੇ ਵੀ ਜੇ ਬੈਰਾਗੀ ਬੰਧਨ ਕਰੇ, ਉਹ ਬੈਰਾਗੀ ਦੇ ਬੰਧਨ ਵਾਲੀ ਗੱਲ ਹੈ,
ਤਾਂ ਬੜੇ ਉਪਾਗ
ਤਾਂ ਬੜੇ ਉਪਾਗ ਆ ਕਹਿ ਰਿਹਾ। ਹਾਂ
ਫਰੀਦਾ ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ ਬਸੀ ਰੱਬ ਹਾਲੀਏ, ਜੰਗਲ ਕਿਆ ਢੂੰਡੇ।
ਹਾਂ ਇੱਕ ਪਾਸੇ ਤਾਂ ਤੁਸੀਂ ਮੰਨਦੇ ਹੋ ਮੇਰੀ ਹਿਰਦੇ 'ਚ ਵੱਸਦਾ ਰੱਬ ਅੰਦਰ ਆ ਸਾਰਿਆਂ ਦੇ, ਫਿਰ ਇੱਕ ਵਾਰ ਜੰਗਲਾਂ ਤੁਰੇ ਫਿਰਦੇ ਹੋ, ਫਿਰ ਜੰਗਲਾਂ 'ਚ ਕੀ ਕਰਨ ਨੂੰ ਤੁਰੇ ਫਿਰਦੇ ਹੋ? ਕੰਡੇ ਵੀ ਤੁਹਾਡੇ ਜਿਹੜੇ ਨੇ ਚੁੱਭਦੇ ਨਹੀਂ ਪੈਰਾਂ 'ਚ, ਪੱਥਰ ਵੜ ਕੇ ਪੈਰਾਂ 'ਚ ਜੁੱਤੀ ਪਾਉਂਦੇ ਹੀ ਨਹੀਂ। ਜੁੱਤੀ ਕਿੱਥੋਂ ਪਾਉਣ? ਜੇ ਜੁੱਤੀ ਪਾਉਣਗੇ ਫਿਰ ਜੁੱਤੀ ਦਾ ਫਿਕਰ ਰਹੂ, ਹੋਰ ਲਿਆਉਣੀ ਹੈ ਕਿੱਥੋਂ ਲਿਆਉਣੀ, ਜੰਗਲ 'ਚ ਰਹਿਣ ਵਾਲੀ ਜੁੱਤੀ ਕਾਸ ਨੂੰ ਪਾਊਗਾ? ਕੋਈ ਕੰਡਾ ਵੀ ਤੁਹਾਡੇ ਨਹੀਂ ਚੁੱਭਦਾ ਹੈਗਾ, ਇਹੋ ਜਿਹੇ ਪੈਰ ਹੋਏ ਹੋਏ ਨੇ ਪੱਥਰਾਂ ਵਰਗੇ, ਪਣ ਕੰਡਾ ਮੋੜਾ
ਬਸੀ
ਕਹਿੰਦਾ ਵੀ ਕੰਡੇ ਤਾਂ ਸਾਡੇ ਚੁੱਭਦੇ ਹੀ ਨਹੀਂ, ਪੱਥਰਾਂ 'ਚ ਤੁਰਦੇ ਹਾਂ ਨੰਗੇ ਪੈਰੀ, ਕੰਡੇ ਤਾਂ ਸਾਡੇ ਚੁੱਭਦੇ ਹੀ ਨਹੀਂ, ਜੁੱਤੀ ਅਸੀਂ ਕਾਸ ਨੂੰ ਪਾਉਣੀ ਹੈ? ਇਹ ਕੋਈ ਉਪਲਬਧੀ ਹੈ ਬਹੁਤ ਬੜੀ, ਇਹ ਤੁਸੀਂ ਛੇਕੀ ਮਾਰਦੇ ਹੋ, ਸਾਡੇ ਤਾਂ ਕੰਡਾ ਹੀ ਨਹੀਂ ਲੱਗਦਾ, ਕੀ ਤੁਸੀਂ ਫਿਰ ਇਹਦੇ ਨਾਲ ਵੀ ਕੀ ਖੱਟ ਲਿਆ? ਪਣ ਕੰਡਾ ਮੋੜਿਆ ਜੇ ਕਰਕੇ ਇਹ ਕੋਈ ਭਗਤੀ ਦੀ ਉਪਲਬਧੀ ਹੈ? ਪੈਰ ਤਾਂ ਉਹੋ ਜਿਹੇ ਹੀ ਹੋ ਜਾਣੇ ਨੇ ਜਿਹੋ ਜਿਹੇ, ਜਦ ਆਦਮੀ ਕੱਪੜੇ ਨਹੀਂ ਸੀ ਪਾਉਂਦਾ ਤਾਂ ਜਤ ਹੁੰਦੀ ਸੀ, ਹੁਣ ਕੱਪੜੇ ਪਾਉਣ ਲੱਗ ਗਿਆ ਹੁਣ ਜਤ ਹੈ ਨਹੀਂ। ਜੇ ਹੁਣ ਵੀ ਕੱਪੜੇ ਨਾ ਪਾਵੇ ਹੁਣ ਵੀ ਜਤ ਹੋ ਜੂ ਆਦਮੀ, ਤੇ ਜੇ ਨੰਗੇ ਪੈਰ ਹੀ ਰੱਖਦਾ ਤਾਂ ਪੈਰ ਉਹੋ ਜਿਹੇ ਹੀ ਹੋ ਜਾਣੇ ਨੇ। ਜਾਨਵਰਾਂ ਦੇ ਪੈਰ ਨੰਗੇ ਹੀ ਨੇ ਸਾਰਿਆਂ ਦੇ, ਉਹੋ ਜਿਹੇ ਹੀ ਹੋ ਜਾਂਦੇ ਨੇ ਕੁਦਰਤੀ ਤੌਰ 'ਤੇ। ਇਹ ਕੋਈ ਉਪਲਬਧੀ ਨਹੀਂ ਹੈ ਬਣ ਕੰਡਾ ਪਾਉਣੇ ਵਾਲੀ ਗੱਲ। ਫਿਰ ਉਹ ਹਿਰਦੇ 'ਚ ਵੱਸਦਾ, ਬਾਹਰ ਕੀ ਤੁਰੇ ਫਿਰਦੇ ਹੋ? ਇਸ ਕਰਕੇ ਜਾਣਦੇ ਹੋਏ ਵੀ ਕੁਛ ਹੋਰ ਕਰੀ ਜਾਂਦੇ, ਜਿਹੜੀ ਗੱਲ ਜਾਣਦੇ ਨੇ ਉਹ ਤੋਂ ਵੀ ਉਲਟ ਕਰੀ ਜਾਂਦੇ ਨੇ ਧਰਮ ਦੇ ਕੰਮ। ਹਾਂਜੀ
ਫਰੀਦਾ ਇਹਨੀ ਨਿੱਕੀ ਜੰਗੀਏ ਥਲ ਡੂੰਗਰ ਭਵਿਓਮ, ਅੱਜ ਫਰੀਦਾ ਫਰੀਦੇ ਕੁੱਜੜਾ ਸਹਿ ਕੋਹਾਂ ਥਿਓਮ।
ਅਸਲ 'ਚ ਜਿਹੜੀ ਗੱਲ ਉਹ ਕਹੀ ਸੀ ਪਹਿਲੀ ਕਿ ਬਣ ਕੰਡਾ ਮੋੜਾ ਬਸੀ ਰੱਬ ਹੈ
ਜੰਗਲ ਕਿਆ ਢੂੰਡਾ,
ਜੰਗਲ ਕਿਆ ਢੂੰਡਾ, ਉਹਨਾਂ ਦਾ ਪਤਾ ਕੀ ਜਵਾਬ ਸੀ? ਇਹ ਕਿਹਨੇ ਕਹੀ, ਕਿਉਂ ਕਹੀ? ਪਹਿਲਾਂ ਵੀ ਕਹਿੰਦੇ ਸੀ, ਪਹਿਲਾਂ ਉਹ ਕਹਿੰਦੇ ਸੀ ਅਸੀਂ ਬੰਦਾ ਟੋਲਦੇ ਹਾਂ, ਕੋਈ ਬ੍ਰਹਮ ਗਿਆਨੀ ਕੋ ਖੋਜੇ ਉਹ ਨੇ, ਉਹ ਜਵਾਬ ਹੈ ਇਹਦਾ, ਤਾਂ ਫਿਰ ਦੇ ਉਹਦਾ ਜਵਾਬ ਹੈ। ਉਹ ਬ੍ਰਹਮ ਗਿਆਨੀ, ਉਹ ਬ੍ਰਹਮ ਗਿਆਨੀ ਜਾਂ ਮਿਲ ਗਿਆ ਉਹਦਾ ਬੂਰੀ ਦੇਖਣਾ ਚਾਹੁੰਦੇ, ਬਾਹਰ ਬਣ ਕੱਢਣਾ ਟੋਲਦੇ ਫਿਰਦੇ ਨੇ ਜਾਂ ਮਿਲਿਆ ਫਿਰ ਉਹਦੇ ਮੱਥੇ 'ਚ ਲੱਗਣਾ ਚਾਹੁੰਦੇ। ਉਹਨੇ ਹੀ ਕਿਹਾ ਜਿਹੜਾ ਬ੍ਰਹਮ ਗਿਆਨੀ ਸੀ ਵੀ ਕੀ ਕਰਦੇ ਹਾਂ ਬਾਹਰ, ਉਹਨੂੰ ਕੀ ਕਹਿਣ ਵੀ ਤੈਨੂੰ ਟੋਲਦੇ ਹਾਂ, ਵੀ ਤੇਰੇ ਵਰਗੇ ਨੂੰ ਟੋਲਦਾ ਸੀ, ਉਹ ਕਹਿੰਦਾ ਫਿਰ ਆ ਜਾਓ, ਤਾਂ ਉੱਥੇ ਨਹੀਂ ਜਵਾਬ ਦਿੰਦੇ। ਹੁਣ ਫਰੀਦ ਨੂੰ ਜਵਾਬ ਨਹੀਂ ਦਿੰਦੇ, ਪੰਜਵੇਂ ਪਾਤਸ਼ਾਹ ਨੂੰ ਜਵਾਬ ਨਹੀਂ ਦਿੱਤਾ, ਉਹਨਾਂ ਨੇ ਕਹਿਤਾ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ। ਪਰਮੇਸ਼ਰ ਨੂੰ ਜੇ ਟੋਲਣਾ ਹੈ ਤਾਂ ਬ੍ਰਹਮ ਗਿਆਨੀ ਨੂੰ ਟੋਲਦੇ ਹੋ ਤੁਸੀਂ, ਵੀ ਉਹ ਮਿਲਾ ਦੂਗਾ, ਹਾਂ ਪਰਮੇਸ਼ਰ ਦੱਸ ਦੂ, ਉਹਦਾ ਐਡਰੈਸ ਦੱਸ ਦੂ, ਉਹਦਾ ਰਾਹ ਦੱਸ ਦੂ, ਕੁਛ ਤਾਂ ਤੁਹਾਨੂੰ ਦੱਸੂਗਾ ਉਹਦੇ ਬਾਰੇ। ਫਿਰ ਜਦ ਬ੍ਰਹਮ ਗਿਆਨੀ ਮਿਲਿਆ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਇਹ ਜੋ ਕਹਿੰਦੇ ਨੇ ਕੁਛ ਹੋਰ ਹੈ, ਜਾਂ ਕਰਨਾ ਪੈਂਦਾ ਫਿਰ ਮੁੱਕਰ ਜਾਂਦੇ ਨੇ। ਬੜੇ ਬੜੇ ਸੈਮੀਨਾਰ ਕਰਦੇ ਰਹੇ ਨਾਮ 'ਤੇ, ਜਾਂ ਨਾਮ ਦਾ ਪਤਾ ਲੱਗਿਆ ਮੂੰਹ ਨਹੀਂ ਕਰਦਾ ਕੋਈ ਉੱਧਰ ਨੂੰ, ਹੁਣ ਕਾਹਦੇ ਹਟ ਗਏ? ਨਾ ਤਾਂ ਇਹ ਕਹਿੰਦੇ ਨੇ ਵੀ ਇਹ ਨਾਮ ਹੈ ਨਹੀਂ ਜਿਹੜੇ ਦੱਸਿਆ ਗੁਰਬਾਣੀ ਦੀ, ਨਾ ਉਹਨੂੰ ਮੰਨਣ ਨੂੰ ਤਿਆਰ, ਇਹ ਇੱਦਾਂ ਹੀ ਕਰਦੇ ਹੁੰਦੇ ਨੇ। ਜਿਹੜੇ ਦੁਨੀਆਂ ਦੇ ਲੋਕ ਨੇ ਇੰਨੇ ਪਖੰਡੀ ਨੇ, ਧਰਮ ਦੇ ਨਾਂ 'ਤੇ ਬਹੁਤ ਪਖੰਡ ਕਰਦੇ ਨੇ, ਅਸੀਂ ਤਾਂ ਅਜਿਹਾ ਕਰਦੇ, ਜਦ ਮੂਹਰੇ ਆ ਜਾਂਦਾ ਸੱਚ ਫਿਰ ਮੁੱਕਰ ਫਿਰ ਚੁੱਪੇ ਕਰ ਜਾਂਦੇ ਨੇ। ਲਓ ਜੀ ਕੌਣ ਕਰ ਲੂ ਜੀ, ਫਿਰ ਬਹਾਨੇ ਕਰਦੇ ਨੇ। ਹਾਂਜੀ,
ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਮ, ਅੱਜ ਫਰੀਦੇ ਕੁੱਜੜਾ ਸਹਿ ਕੋਹਾਂ ਥਿਓਮ।
ਫਰੀਦਾ ਇੰਨੀ ਨਿੱਕੀ ਜੰਗੀ ਹੈ, ਜਾਂ ਕਹਿੰਦੇ ਨੇ ਆਹ ਜਿਹੜੀ ਲੱਤ ਹੈ ਨਾ, ਮੋਟਾ ਹਿੱਸਾ ਉਤਲਾ ਲੱਗਦਾ ਇਹਨੂੰ ਜਾਂ ਕਹਿੰਦੇ ਨੇ, ਪੱਟ ਜਿਹਨੂੰ ਆਪਾਂ ਕਹਿੰਦੇ ਹਾਂ, ਨਿੱਕੀ ਜੰਗੀ ਹੁਣ ਤਾਂ ਸੁੱਕ ਗਿਆ ਨਾ।
ਆਪਣੀ ਗੱਲ ਕਰ,
ਆਪਣੀ ਗੱਲ ਕਰਦੇ, ਮੈਂ ਇਹਨਾਂ ਤੁਰ ਕੇ ਹੀ ਪੈਦਲੇ ਦੁਨੀਆਂ ਗਾਤੀ,
ਥਲ ਡੂੰਗਰ ਭਵਿਓਮ,
ਥਲ ਉੱਚੇ ਨੇ ਮੈਂ ਥਾਂ ਉੱਤੇ ਬੈਠੋ ਸਾਰੇ ਘੁੰਮ ਲਿਆ ਮੈਂ, ਥਲ ਡੂੰਗਰ ਥਲ ਰੇਤਾ, ਡੂੰਘਾ ਥਾਂ ਨੀਵਾਂ ਖੱਡਾਂ, ਉੱਚਾ ਨੀਵਾਂ ਟਿੱਬੇ ਟੋਏ, ਘੁੰਮ ਲਏ ਸਾਰੇ ਮੈਂ ਇਹਨਾਂ ਨਾਲ। ਪਰ ਅੱਜ
ਫਰੀਦੇ ਕੁੱਜੜਾ ਸਹਿ ਕੋਹਾਂ ਥਿਓਮ,
ਅੱਜ ਮੈਨੂੰ ਕੁੱਜਾ ਵੀ ਸਹਿ ਕੋਹਾਂ ਅਤੇ ਦੂਰ ਲੱਗਦਾ, ਥੋੜ੍ਹੀ ਜਿਹੀ ਦੂਰ ਪਿਆ ਜੀ ਔਖਾ ਉੱਠ ਕੇ ਚੱਕਣਾ। ਇਹ ਤਾਂ ਕਹਿੰਦਾ ਬਾਹਰਲੇ ਸਰੀਰ ਦੀ ਗੱਲ, ਬਾਹਰਲੇ ਸਰੀਰ ਦੀ, ਪਰ ਗੱਲ ਇਹ ਕਹਿੰਦਾ ਵੀ ਜਿਹੜੀ ਮੇਰੀ ਸੁਰਤ ਹੈ ਪਹਿਲਾਂ ਦਾ, ਕਦੇ ਅਕਾਸ਼ ਚੜ੍ਹਦੀ ਸੀ ਕਦੇ ਪਤਾਲ ਜਾਂਦੀ ਸੀ, ਕਦੋਂ ਜੀ ਆ ਰਹਾ ਉਹ ਵੀ ਚੜ੍ਹਦਾ ਹੈ, ਕਦੋਂ ਜਾਏ ਪਿਆਲੇ ਡੂੰਘੇ ਕਦੇ ਉੱਪਰ ਚੜ੍ਹਦੀ ਹੈ। ਹੁਣ ਇਹ ਤਿਰਕੁੜੀ 'ਚ ਥੱਲੇ ਥੱਲਿਓਂ ਤਿਰਕੁੜੀ 'ਚ ਵੀ ਨਹੀਂ ਜਾਂਦੀ, ਕੁੱਜਾ ਹੈ ਨਾ ਅਕਲ ਦਾ ਕੁੱਜਾ ਇੱਥੇ ਹੈ, ਦਿਮਾਗ ਨੂੰ ਅਕਲ ਦਾ ਕੁੱਜਾ ਕਹਿੰਦੇ ਨੇ, ਇਹ ਜਿਹੜਾ ਦਿਮਾਗ ਹੁੰਦਾ ਨਾ ਇਹਨੂੰ ਅਕਲ ਦਾ ਕੁੱਜਾ ਕਹਿੰਦੇ ਨੇ, ਕਹਿੰਦੇ ਤੇਰੇ ਤੇਰਾ ਅਕਲ ਦਾ ਕੁੱਜਾ ਖਾਲੀ ਹੈ, ਜਿਵੇਂ ਆਪਾਂ ਕਹਿੰਦੇ ਦਿਮਾਗ ਤੂੜੀ ਭਰੀ ਹੋਈ ਹੈ ਖਾਲੀ ਹੁੰਦਾ, ਕਹਿੰਦਾ ਖਾਲੀ ਨਹੀਂ ਤੂੜੀ ਤਾਂ ਭਰੀ ਹੋਈ ਹੈ, ਕਹਿੰਦਾ ਵੀ ਤੇਰਾ ਖਾਲੀ ਨਹੀਂ ਤੇਰੀ ਤੂੜੀ ਹੈਗੀ ਹੈ, ਇਹ ਅਕਲ ਦਾ ਕੁੱਜਾ ਹੈ, ਅਕਲ ਇਹ 'ਚ ਰਹਿੰਦੀ ਹੈ, ਰੱਖਦੇ ਨੇ ਲੋਕ ਢੱਕ ਕੇ ਕੁੱਜਾ, ਕੰਮ ਨਹੀਂ ਲੈਂਦੇ ਤੇ, ਕਹਿੰਦਾ ਕੋਈ ਕਹਿੰਦਾ ਦਿਮਾਗ 'ਤੇ ਨਹੀਂ ਕੰਮ ਲੈਂਦਾ, ਕੋਈ ਕਹਿੰਦਾ ਅਕਲ 'ਤੇ ਨਹੀਂ ਕੰਮ ਲੈਂਦਾ, ਅਸਲ ਤਾਂ ਅਕਲ 'ਤੇ ਨਹੀਂ ਕੰਮ ਲੈਂਦਾ ਹੀ ਕਹਿਣਾ ਠੀਕ ਹੈ, ਅਕਲ 'ਤੇ ਹੀ ਕੰਮ ਲੈਣਾ, ਕੰਮ ਅਕਲੇ ਦੇ ਸਕਦੇ, ਦਿਮਾਗ ਨੇ ਕੀ ਕੰਮ ਦੇਣਾ,
ਕੁੱਜੇ ਦੇ ਵਿੱਚ ਹੈ,
ਕੁੱਜੇ ਦੇ ਵਿੱਚ ਹੈ, ਕੁੱਜੇ ਨੇ ਕੀ ਕੰਮ ਦੇਣਾ, ਅਕਲ ਨਹੀਂ ਕੰਮ ਦੇਣਾ, ਕੁੱਜੇ 'ਚੋਂ ਕੱਢ ਕੇ ਉਹਨੂੰ ਵਰਤੇ ਤਾਂ ਹੀ ਗੱਲ ਬਣਨੀ। ਹਾਂਜੀ, ਅੱਜ ਕਹਿੰਦਾ ਜਿਹੜਾ ਹਾਰਟ ਹਿਰਦੇ 'ਚੋਂ ਅਕਲ ਤੁਰਕੁੜੀ 'ਤੇ ਨਹੀਂ ਜਾਂਦੀ, ਕਿਉਂ ਇਹ ਦੇਖ ਲਿਆ ਵੀ ਇਹਨੇ ਉਲਟਾ ਹੀ ਕੰਮ ਕਰਨਾ, ਕੋਈ ਜੇ ਇਹਨੂੰ ਬਾਹਰ ਛੱਡਤਾ ਕੋਈ ਇਹ ਕਾਲੀ ਹੋ ਗਈ ਫਿਰ ਆਊਗੀ, ਅੱਗੇ ਮਸਾਂ ਠੀਕ ਹੋਈ ਆ, ਕੁਛ ਹੋਰ ਭਰਮ ਲਿਆਊ ਕਿਤੋਂ ਬਾਹਰੋਂ, ਜੇ ਬਾਹਰ ਛੱਡਤੀ ਤਿਰਕੁੜੀ 'ਚ ਹੋਰ ਕੋਈ ਭਰਮ ਲਿਆਊ ਕਿ ਨਾ ਤੁਸੀਂ ਕੋਈ ਹੋਰ ਸੁਣਿਆਊ ਗੱਲ ਕਿਸੇ ਦੀ, ਜੇ ਕਿਸੇ ਦੀ ਗੱਲ ਹੋਰ ਸੁਣ ਲਈ ਤਾਂ ਗੰਗਾ ਗੁਰ ਕੇ ਬਚਨ ਪਛਾਣਾ, ਦੂਜੀ ਬਾਤ ਜੇ ਕੰਨ ਧਰ ਲਈ ਕਿਤੇ ਭਰਮ ਫਿਰ ਨਾ ਖੜਾ ਹੋ ਜਾਵੇ। ਹੁਣ 100 ਗੋ ਤਾਂ ਦੂਰ ਲੱਗਦਾ, ਹਿੰਮਤ ਨਹੀਂ ਵੀ ਮੈਂ ਦਿਮਾਗ ਤੱਕ ਵੀ ਸੁਰਤ ਨੂੰ ਲੈ ਜਾਵਾਂ, ਲਿਜਾਣ 'ਚ ਵੀ ਮੁਸ਼ਕਲ ਮਹਿਸੂਸ ਹੁੰਦੀ ਹੈ।
ਫਰੀਦਾ ਰਾਤੀ ਵੱਡੀਆਂ ਧੁੱਕ ਧੁੱਕ ਉੱਠਣ ਪਾਸ, ਧ੍ਰਿਗ ਦਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ।
ਫਰੀਦ ਰਾਤੀ
ਵੱਡੀਆਂ
ਵੱਡੀਆਂ ਬਹੁਤ ਵੱਡੀ ਰਾਤ ਹੈ ਜ਼ਿੰਦਗੀ ਦੀ, ਕਦੀ ਜ਼ਿੰਦਗੀ ਦੀ ਆ ਜਿਹੜੀ ਸੁਪਨੇ ਦੀ ਰਾਤ ਕਹੋ, ਜਦਾ ਸੁੱਤਾ ਜੱਦੀ ਦੁਨੀਆ ਬਣੀ ਆ, ਪਤਾ ਨਹੀਂ ਕਿੰਨੇ ਜਨਮ ਲੈ ਲਏ, ਇਹ ਬਹੁਤ ਲੰਬੀ ਰਾਤ ਹੈ, ਰਾਤ ਆ ਨਹੀਂ ਹੈ ਮਨੁੱਖਾ ਜਨਮ ਦੀ ਰਾਤ ਨਹੀਂ, ਰਾਤ ਉਦੋਂ ਹੀ ਸ਼ੁਰੂ ਹੋਈ ਹੋਈ,
ਹਾਂ
ਰਾਤੀ ਬਹੁਤ ਵਚਨ, ਜਿੰਨੀਆਂ ਵੀ ਜੂਨਾਂ ਨੇ ਸਾਰੀਆਂ ਰਾਤਾਂ ਨੇ ਘਟੀਆਂ ਨੇ, ਇਹ ਵੱਡੀਆਂ ਨੇ ਬਹੁਤ ਰਾਤੀ ਵੱਡੀਆਂ।
ਧੁੱਕ ਧੁੱਕ ਉੱਠਣ ਪਾਸ,
ਧੁੱਕ ਧੁੱਕ ਉੱਠਣ ਪਾਸ, ਜਿਹੜਾ ਜੀਵ ਬੜਾ ਕੌਲਾ ਪੈਂਦਾ ਇਹਦੇ ਵਿੱਚ, ਡਰ ਲੱਗਦਾ ਹੈ ਰਾਤ ਜੋ ਹਨੇਰੇ ਡਰ ਲੱਗਦਾ ਹੁੰਦਾ,
ਧੁੱਕ ਧੁੱਕ ਉੱਠਣ ਪਾਸ
ਧੁੱਖ ਹੁੰਦਾ ਜਿਹੜਾ ਅੰਦਰ ਆਪਣਾ ਭੈ ਜੀ ਲੱਗਦੀ ਹੈ ਚਿੰਤਾ ਦੀ ਗੱਲ ਹੈ ਸਮਝ ਲੋ।
ਰੀਤਾਂ ਰਾਤੀ ਵੱਡੀਆਂ ਧੁਖ ਧੁਖ ਉੱਠਣ ਪਾਸ ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ।
ਮੈਨੂੰ ਤਾਂ ਇਹ ਆ ਵੀ ਪਤਾ ਨਹੀਂ ਇਹ ਜੀਵਨ 'ਚ ਗੱਲ ਬਣੂ ਕਿ ਨਾ ਬਣੂ, ਬਈ ਕਿਤੇ ਇਹ ਨਾ ਹੋਵੇ ਬਈ ਰਹਿ ਜੀ ਅੱਧ ਵਿਚਾਲੇ ਐਤਕੀ ਵੀ ਪੂਰਾ ਪਹੁੰਚਿਆ ਜਾਈ ਐਤਕੀ ਇਹਨੂੰ ਹੱਥ ਲੱਗੇ ਜਾਵੇ
ਵਿਡਾਣੀ।
ਇਸ ਗੱਲ ਦੀ ਧੁੱਖ ਧੁੱਖ ਹੈ, ਆਪਾਂ ਧੁੱਕ ਧੁੱਕਾ ਕਹਿੰਦੇ ਹਾਂ ਨਾ
ਪੰਜਾਬੀ,
ਦਿਲ 'ਚ ਧੁੱਕ ਧੁੱਕਾ ਜਿਹਾ ਸ਼ੰਕਾ ਜਿਹਾ ਹੈ, ਹਾਂ ਉਹ ਧੁੱਖ ਧੁੱਕ ਹੈ ਤਾਂ ਆਪਾਂ ਧੁੱਕ ਧੁੱਕਾ ਕਹਿ ਦਿੰਦੇ ਹਾਂ ਪੰਜਾਬੀ। ਉੱਠਣ ਪਾਸ ਪਾਸ ਅੰਦਰੇ
ਧਿਰਗ ਤਿੰਨਾਂ ਦਾ ਜੀਵਿਆ ਜਿਹਨਾਂ ਵਿਟਾਣੀ ਆਸ,
ਉਹਨਾਂ ਦਾ ਜੀਵਣਾ ਧਿਰਗ ਹੈ ਜਿਹਨਾਂ ਨੂੰ ਸੱਚ ਦੀ ਇੱਛਾ ਹੀ ਨਹੀਂ, ਜਿਹਨਾਂ ਨੂੰ ਮੁਕਤੀ ਦੀ ਇੱਛਾ ਨਹੀਂ ਹੈ ਇਸ ਸੰਸਾਰ
ਨੂੰ,
ਹੋਰ ਕੋਈ ਆਸ ਹੈ, ਹੋਰ ਕੋਈ
ਵੱਡੀ ਆਸ ਨਹੀਂ,
ਜਿਹਨਾਂ ਜਿਹਨਾਂ ਨੂੰ ਹੋਰ ਕਿਸੇ ਦੀ ਆਸ ਹੈ ਸੱਚ ਤੋਂ ਬਿਨਾਂ।
ਵੱਡੀ ਆਸ ਤਾਂ ਧਿਰਗ ਹੋ ਨਹੀਂ ਸਕਦੀ ਫਿਰ,
ਵਿਡਾਣੀ ਮਤਲਬ ਹੈ ਦੂਜੇ ਦੀ ਆਸ ਹੈ ਕਿਸੇ ਦੀ, ਸੱਚ ਤੋਂ ਬਿਨਾਂ ਕਿਸੇ ਹੋਰ ਆਸ ਤੇ
ਨਹੀਂ।
ਜਿਵੇਂ ਵਿਸ਼ਨੂੰ ਹੈ, ਬ੍ਰਹਮ ਹੈ, ਸ਼ਿਵ ਹੈ ਜਾਂ ਹੋਰ ਇਹਨਾਂ ਦੇ ਦੇਵੀ ਦੇਵਤੇ ਨੇ, ਉਹ ਆਸ ਦੀ ਗੱਲ ਹੈ। ਖੁਦਾ ਨੂੰ ਛੱਡ ਕੇ ਕਿਸੇ ਬਗਾਨੀ ਆਸ ਤੇ, ਰੱਬ ਨੂੰ ਛੱਡ ਕੇ, ਬਸੀ ਰੱਬ ਹੈ ਲਈ ਆ ਗਿਆ ਨਾ ਉੱਪਰ, ਰੱਬ ਆ ਗਿਆ ਨਾ ਉੱਪਰ, ਰੱਬ ਨੂੰ ਛੱਡ ਕੇ ਜਿਹਨਾਂ ਦੀ ਹੋਰ ਕੋਈ ਆਸ, ਕਿਉਂਕਿ ਰੱਬ ਨੂੰ ਟੋੜਦਾ ਫਿਰਦਾ ਪਹਿਲਾਂ ਆ ਚੁੱਕਿਆ ਜੰਗਲ, ਰੱਬ ਅੰਦਰ ਵੱਸਦਾ, ਕੰਸੈਪਟ ਉਹੀ ਚੱਲੂ, ਹਾਲ ਕੰਸੈਪਟ ਜਿਹੜਾ ਰੱਬ ਵਾਲਾ ਚੱਲਦਾ। ਜਿਹਨਾਂ ਨੂੰ ਵਡਾਣੀ ਆਸ ਹੈ, ਰੱਬ ਨੂੰ ਛੱਡ ਕੇ ਕੋਈ ਹੋਰ ਆਸ ਹੈ, ਉਹਨਾਂ ਦਾ ਜੀਵਨ ਧਰੇਗਾ। ਜਦੋਂ ਬ੍ਰਹਮ ਗਿਆਨੀ ਨੂੰ ਖੋਜਦੇ ਨੇ, ਜਾਂ ਤਾਂ ਕਹਿੰਦੇ ਨੇ ਬਾਹਰ ਫਿਰਦੇ ਬ੍ਰਹਮ ਗਿਆਨੀ ਖੋਜਦੇ, ਜਾਂ ਮਿਲ ਜਾਂਦਾ ਫਿਰ ਵਡਾਣੀ ਆਸ ਹੈ, ਫਿਰ ਉਹਨਾਂ ਦਾ ਕੋਈ ਹੋਰ ਚੀਜ਼ ਨੂੰ ਫਿਰਦੇ ਸੀ, ਉਹਨਾਂ ਦਾ ਮਕਸਦ ਹੋਰ ਸੀ, ਕੋਈ
ਦਾਸ ਬਣਨ ਦੀ ਆਸ ਨਹੀਂ, ਵੱਡੇ ਹੋਣ ਦੀ ਆਸ।
ਹਾਂਜੀ
ਰੀਤਾ ਜਿਵੇਂ ਹੁੰਦਾ ਵਾਰਿਆ ਮਿੱਤਾਂ ਐੜਿਆਂ ਹੇੜਾਂ ਜਲੇ ਮਜੀਠ ਜੋ ਉੱਪਰ ਅੰਗਾਰਾ। ਜਿਵੇਂ ਹੁੰਦਾ ਵਾਰਿਆ,
ਜਿਵੇਂ ਹੁੰਦਾ ਵਾਰਿਆ
ਰੀਤਾ, ਜਿਵੇਂ ਹੁੰਦਾ ਵਾਰਿਆ ਮਿੱਤਾਂ ਐੜਿਆਂ।
ਹਾਂ ਜਿਹੜੇ ਮਿੱਤ ਆਏ ਸੀ ਘਰ ਮੇਰੇ ਮਿੱਤਰ, ਜੇ ਉਹਨਾਂ ਤੋਂ ਕੁਰਬਾਨ ਚਲਿਆ ਜਾਂਦਾ ਮੈਂ, ਵਾਰੀ ਚਲਿਆ ਜਾਂਦਾ, ਜਦੋਂ ਮੈਨੂੰ ਸੁਣਿਆ ਮੈਂ ਗੁਰਮਤਿ ਦਾ ਗਿਆਨ ਉਪਦੇਸ਼ ਸੁਣਿਆ, ਜਿਹੜੇ ਗੁਣ ਮੈਂ ਸੁਣੇ, ਜੇ ਮੈਂ ਉਹਨਾਂ ਤੋਂ ਕੁਰਬਾਨ ਹੋ ਜਾਂਦਾ ਗੁਣਾਂ ਤੋਂ, ਜੋ ਮੈਂ ਸੁਣ ਲਏ ਸੀ ਮੇਰੇ ਕੰਨ 'ਚ ਪਏ ਸੀ ਗੁਣ, ਜੇ ਉਹਨਾਂ ਤੋਂ ਕੁਰਬਾਨ ਹੋ ਜਾਂਦਾ ਤਾਂ ਉਹਨਾਂ ਨੂੰ ਐਕਸੈਪਟ ਵੀ ਕਰ ਲੈਂਦਾ, ਪਰ ਮੈਂ ਤਾਂ ਪਰਵਾਹ ਨਹੀਂ ਕੀਤੀ ਉਹਨਾਂ ਦੀ, ਮੈਂ ਤਾਂ ਇਹ ਕਰਨ ਚਲੋ ਸੁਣਿਆ ਤੂੰ ਇਹ ਕਰਨ ਵਿਗੜਤਾ। ਜੇ ਉਹ ਲਫ਼ਜ਼ਾਂ ਦੀ ਮੈਂ ਕੀਮਤ ਜਾਣ ਲੈਂਦਾ,
ਜੇ ਮੈਂ ਹੁੰਦਾ ਵਾਰਿਆ,
ਜੇ ਉਹ ਲਫ਼ਜ਼ਾਂ ਤੋਂ ਉਹ ਉਪਦੇਸ਼ ਤੋਂ ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ, ਜਿਹੜਾ ਮੈਨੂੰ ਉਪਦੇਸ਼ ਮਿਲਿਆ ਮੇਰੇ ਮਿੱਤਰ ਤੋਂ ਕਿਸੇ ਤੋਂ, ਆਏ ਨੇ ਜਿਹੜੇ ਮਿੱਤਰ ਸ਼ਬਦ ਗੁਰੂ ਤੋਂ, ਅੰਦਰੋਂ ਵੀ ਸੋਝੀ ਆਈ ਉਹ ਵੀ ਮਿੱਤਰ ਹੈ, ਜੇ ਉਹ ਤੋਂ ਕੁਰਬਾਨ ਹੋ ਜਾਂਦਾ ਮੈਂ ਆਪਣਾ ਮਨਬੁੱਧੀ ਨੂੰ ਕੁਰਬਾਨ ਕਰ ਦਿੰਦਾ ਤਾਂ ਅੱਜ ਆਹ ਹਾਲ ਨਾ ਹੁੰਦਾ ਕਿ
ਹੇੜਾ ਜਲੇ ਮਜੀਠ ਜਿਉ ਉੱਪਰ ਅੰਗਿਆਰਾ।
ਹੁਣ ਹਿਰਦਾ ਨਾ ਜਲਦਾ, ਜਿਵੇਂ ਹਿਰਦੇ ਦੇ ਉੱਤੇ ਦਿਲ ਦੇ ਉੱਤੇ ਅੱਗ ਦਾ ਅੰਗਿਆਰਾ ਰੱਖਿਆ ਹੁੰਦਾ ਨਾ, ਹੁਣ ਜਿਹੜਾ ਇਹ ਜਲਣਾ ਇਹ ਨਹੀਂ ਸੀ ਹੋਣੀ।
ਹੇੜਾ ਜਲੇ ਮਜੀਠ ਜਿਉ,
ਮਜੀਠ ਹੇੜਾ ਜਲੇ ਮਜੀਠ,
ਹੇੜਾ ਜਲੇ ਮਜੀਠ ਜਿਉ ਉੱਪਰ ਅੰਗਿਆਰਾ।
ਹਾਂ ਮਜੀਠ ਜਿਉ ਨੀ, ਹੇੜਾ ਜਲੇ ਮਜੀਠ, ਇਹ ਮਜੀਠ ਜਿਹੜਾ ਹਿਰਦਾ ਇਹ ਜਲ ਰਿਹਾ, ਨਾਮ ਦੇ ਰੰਗ 'ਚ ਜਿਹਨੂੰ ਰੰਗਣਾ ਚਾਹੀਦਾ ਸੀ ਨਾ, ਉਹ ਤੇ ਜਲਣ ਪੈਦਾ ਹੋ ਗਈ ਅੱਗ ਦੀ, ਉੱਤੇ ਰੱਖ ਦਿੱਤਾ ਅੱਗ। ਇਹ ਮਜੀਠ ਹੈ ਅਸਲ 'ਚ, ਜਿਹੜਾ ਹੇਰਾ ਮਜੀਠ ਹੈ ਉਹੀ ਜਿਹੜਾ ਅੰਦਰ ਅੰਤਰ ਆਤਮਾ ਉਹਦੀ ਗੱਲ ਹੈ। ਅੰਤਰ ਆਤਮਾ ਜਲਦੀ ਹੈ, ਮਨ ਨਹੀਂ ਜਲਦਾ।
ਹੇੜਾ ਜਲੇ ਮਜੀਠ,
ਹਾਂ ਉਹ ਮਜੀਠ ਹੇਰਾ ਜਲਦਾ, ਤੱਲਾ ਪਾਲਾ ਨਹੀਂ ਜਲਦਾ,
ਜੀਓ ਤਪਦਾ ਬਾਰੋ ਬਾਰ,
ਹਾਂ
ਜੀਓ ਤਪਦਾ।
ਇੱਕੋ ਹੀ ਹੈ ਜੀ, ਹੋਰ ਵੀਹ ਨੇ ਜੀ ਇੱਥੇ ਅੰਦਰੋਂ, ਇਹਦੇ ਅੰਦਰ ਅੰਦਰ ਇਹਦੇ ਜਲਣ ਹੁੰਦੀ ਹੈ, ਹੁਣ ਬਾਹਰ ਹੈ ਸਰੀਰ ਨੂੰ ਜਲਣ ਨਹੀਂ ਹੈ। ਕੜਕ ਕਲੇਜੇ ਮਾਹੇ, ਉਹ ਕਲੇਜੇ ਵਾਲੀ ਕੜਕ ਨਹੀਂ ਸੀ ਹੁਣ, ਹੁਣ ਬਾਹਰ ਵਾਲਾ ਗਰਮੀ ਸਰਦੀ ਤਾਂ ਮੈਂ ਸਹਿਲੀ, ਉਹਦਾ ਉਨਾ ਚ ਰਿਹਾ ਜਿੰਨਾ ਚਿਰ ਧੁੱਪ ਹੈ, ਗਰਮੀ ਦੇ ਵਿੱਚ ਆ ਤਾਂ ਗਰਮੀ ਆ, ਜੇ ਠੰਡ 'ਚ ਆ ਗਿਆ ਠੰਡ ਆ, ਇਹ ਲਗਾਤਾਰ ਇਹ ਹੁਣ ਜਲੀ ਜਾਂਦਾ, ਇਹਦਾ ਕੋਈ ਇਲਾਜ ਹੀ ਨਹੀਂ। ਉਹਦਾ ਇਲਾਜ ਤਾਂ ਹੈਗਾ ਧੁੱਪ 'ਤੇ ਛਾਂ 'ਚ ਆ ਜਾਓ, ਇਹਦਾ ਇਲਾਜ ਹੈ ਕੋਈ ਨਹੀਂ।
ਜਿਵੇਂ ਉੱਪਰ ਅੰਗਿਆਰਾ,
ਉੱਪਰ ਅੰਗਿਆਰਾ ਹੁਣ ਇਹਨੂੰ ਕੌਣ ਬਜਾਊਗਾ। ਹਾਂ,
ਫਰੀਦਾ ਲੋੜਾਂ ਦਾਖ ਬਜੋਰੀਆਂ, ਕਿੱਕਰ ਬੀਜਾ ਜੱਟ, ਹੰਡੇ ਉੱਨ ਕਤਾਏ ਦਾ ਪੈਂਦਾ ਲੋੜਾਂ ਪੱਟ।
ਕਹਿੰਦੇ ਜਿਹੜਾ ਇੱਕ ਬੰਦਾ ਹੈ ਜੱਟ ਹੈ, ਉਹ ਕਿੱਕਰਾਂ ਬੀਜਦੀਆਂ ਉਹਨੇ ਖੇਤ ਦੇ ਵਿੱਚ, ਕਿੱਕਰਾਂ ਨੂੰ ਕੰਡੇ ਹੋਣੇ ਨੇ, ਲੱਗਣੇ ਨੇ ਤੁੱਕੇ ਲੱਗਣੇ ਨੇ, ਉਹਦਾ ਫਲ ਹੁੰਦਾ ਲੰਬਾ ਜਿਹਾ, ਅਤੇ ਹੋਰ ਉਹਦੇ ਪੱਤੇ ਪੁੱਤੇ ਨਹੀਂ ਕੰਮ ਆਉਂਦੇ ਕਿੱਕਰ ਦੇ ਕੋਈ। ਉਹ ਕਹਿੰਦਾ ਬਈ ਚਲੋ ਕਿੱਕਰਾਂ ਬੀਜੀਆਂ ਨੇ, ਲੱਕੜ ਕੰਮ ਆਉਂਦੀ ਹੈ, ਕੰਡੇ ਵੀ ਕੰਮ ਆਉਂਦੇ ਨੇ, ਲੱਕੜ ਵੀ ਹੋਰ ਵੀ ਕੁਛ ਹੈ, ਤੁੱਕੇ ਵੀ ਕੰਮ ਆ ਜਾਂਦੇ ਨੇ, ਪਰ ਕਿੱਕਰਾਂ ਬੀਜ ਕੇ ਬਜੋਰੀ ਜਿਹੜਾ ਇਲਾਕਾ ਬਜੋਰ ਦਾ ਇਲਾਕਾ ਉਹਦੀਆਂ ਦਾਖਾਂ ਉਹ ਤੋਂ ਕਹਿੰਦਾ ਵੀ ਕਿੱਕਰ ਤੋਂ ਲੱਭਣਗੀਆਂ ਤੋੜੂੰਗਾ, ਇਹ ਗੱਲ ਉਹਦੀ ਗੱਲ, ਦਾਖ ਦੀ ਆਸ ਕਰਨੀ ਗਲਤ ਹੈ, ਕਿੱਕਰ ਬੀਜਣੀ ਬੜੀ ਗੱਲ ਨਹੀਂ। ਕਿੱਕਰ ਬੀਜ ਕੇ ਕੱਢੇ ਤਾਂ ਫਿਰ ਮਿਲਣੇ ਹੀ ਨੇ, ਕੰਡਿਆਂ ਦੀ ਆਸ ਤਾਂ ਕਰ ਸਕਦਾ, ਲੱਕੜ ਦੀ ਆਸ ਕਰ ਸਕਦਾ ਕਿੱਕਰ ਬੀਜ ਕੇ, ਮਾਇਆ ਦੇ ਬੀਜ ਦੇ ਵਿੱਚੋਂ ਮਾਇਆ ਦੀ ਆਸ ਕਰ ਸਕਦਾ, ਕੋਠੀ ਪਾ ਲੂੰਗਾ, ਕਾਰ ਲੈ ਲੂੰਗਾ, ਪਰ ਬਜੋਰੀ ਜਿਹੜੀ ਆ ਨਾਮ ਦਾ ਜਿਹੜਾ ਰਸ ਹੈ ਉਹ ਨਹੀਂ ਆ ਸਕਦਾ। ਜਿਹੜਾ ਬਜੋਰੀ ਦਾ ਅੱਖਾਂ ਦਾ ਟੇਸਟ ਹੈ, ਆਨੰਦ ਹੈ, ਉਹ ਨਹੀਂ ਮਾਣ ਸਕਦਾ ਤੁੱਕੇ ਖਾ ਕੇ ਕੱਕਰ। ਲੱਕੜ ਦਾ ਜਦ ਬੜੀ ਹੋਜੂ, ਜਦ ਦੇਖੀ ਜਾਊ ਲੱਕੜ ਕਿਹੜਾ ਇੱਕ ਦਿਨ 'ਚ ਹੋਜੂ, ਪਹਿਲਾਂ ਤਾਂ ਛੋਟੀ ਜਿਹੀ ਨੂੰ ਕਿੱਕਰ ਨੂੰ ਕੱਢਾ ਹੀ ਲੱਗਣੀ, ਦਾਖਾਂ ਤਾਂ ਸਾਲ 'ਚ ਹੋ ਜਾਣੀਆਂ ਨੇ, ਇੱਕ ਸਾਲ ਦੀ ਬੇਲ 'ਚ ਦਾਖਾਂ ਹੋ ਜਾਂਦੀਆਂ ਨੇ, ਅੰਗੂਰ ਦੀ ਬੇਲ ਹੈ ਸਾਲ 'ਚ ਅੰਗੂਰ ਹੋ ਜਾਂਦੇ, ਸਾਲ 'ਚ ਦਾਖ ਹੋ ਜਾਂਦੀ ਹੈ, ਸਾਲ ਨਹੀਂ ਸਵਾ ਸਾਲ 'ਚ ਹੋਜੂ, ਅਤੇ ਕਿੱਕਰ ਦਾ ਸਾਲ ਸਵਾ ਸਾਲ 'ਚ ਕੁਛ ਨਹੀਂ ਹੋਣਾ, ਕੱਢੇ ਹੀ ਹੋਣੇ ਨੇ। ਇਸ ਕਰਕੇ ਕਿੱਕਰ ਬੀਜ ਕੇ ਯਾਨੀ ਮਾਇਆ ਦੀ ਤਪ ਕਰਕੇ, ਮਾਇਆ ਦਾ ਤਪ ਕਰਕੇ, ਰਿੱਧੀ ਸਿੱਧੀ ਦਾ ਤਪ ਕਰਕੇ, ਉੱਥੋਂ ਨਾਮ ਦੀ ਆਸ ਰੱਖੇ, ਉਹ ਜੱਟ ਮਰ ਗਈ ਹੈ ਜਿਹੜਾ ਕਿੱਕਰਾਂ ਬੀਜ ਕੇ ਬਜੋਰੀ ਦਾ ਖਾਂ ਖਾਣ ਦੀ ਇੱਛਾ ਰੱਖਦਾ। ਇੱਕ ਗੱਲ, ਦੂਜੇ ਪਾਸੇ ਇੱਕ ਆਦਮੀ ਹੋਰ ਹੈ, ਉਹ ਉੱਨ ਕੱਤਦਾ ਫਿਰਦਾ,
ਤੁਰਿਆ ਫਿਰਦਾ,
ਉੱਨ ਤਾਂ ਕੱਤ ਰਿਹਾ ਔਰ ਲੋੜ ਦਾ ਪੱਟ ਪਹਿਨਣਾ, ਮੈਂ ਰੇਸ਼ਮ ਪਹਿਨਣਾ, ਹੁਣ ਬਈ ਜੇ ਉੱਨ ਦਾ ਕੱਪੜਾ ਬਣੂ ਉਹ ਤਾਂ ਫਿਰ ਚੁਭੂਗਾ, ਰੇਸ਼ਮ ਨਹੀਂ ਚੁਭਦਾ। ਦੋ ਹੀ ਮਿਸਾਲਾਂ ਉਲਟੀਆਂ ਨੇ, ਕਰਦਾ ਉਲਟਾ ਕੰਮ ਹੈ, ਇੱਛਾ ਉਲਟੀ ਰੱਖਦਾ। ਇਵੇਂ ਮਾਇਆ ਦੇ ਜਿਹੜੇ ਭਗਤੀ ਵਾਲੇ ਨੇ, ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੇ, ਚੇਰੀ ਦੀ ਮਾਇਆ ਦੀ ਸੇਵਾ ਕਰਨ ਵਾਲੇ ਵਿਖਿਆ ਹੀ ਮਿਲੂਗੀ, ਨਾਮ ਨਹੀਂ ਮਿਲਣਾ, ਨਾਮ ਰਸ ਨਹੀਂ ਮਿਲਣਾ, ਵਿਖਿਆ ਮਿਲੂਗੀ, ਆਨੰਦ ਨਹੀਂ ਮਿਲਣਾ, ਪਰਮਾਨੰਦ ਨਹੀਂ ਮਿਲਣਾ, ਵਿਖਿਆ ਦੇ ਰਸ ਮਿਲਣਗੇ, ਉਹਦੀਆਂ ਸੂਲਾਂ ਵੀ ਨਾਲ ਮਿਲਣਗੀਆਂ, ਮਿੱਠਾ ਵਿਖਿਆ ਦਾ ਵੀ ਮਿਲੂਗਾ, ਪਰ ਵਿਖਿਆ ਦਾ ਜਿਹੜਾ ਮਿੱਠਾ ਹੁੰਦਾ ਹੈ ਉਹਦੇ ਨਾਲ ਜੇ ਮਨ ਜਾਣਾ ਸੂਲੀਆਂ ਸੋ ਕਿਉਂ ਮਿੱਠਾ, ਮਾਇਆ ਦਾ ਮਿੱਠਾ ਖਾਣਾ ਅਤੇ ਗਾਹਾਂ ਉਹ 'ਚ ਸ਼ੂਗਰ ਹੋ ਜਾਣੀ, ਬਿਮਾਰੀਆਂ ਹੋ ਜਾਣੀਆਂ, ਫੋੜੇ ਨਿਕਲੇ ਆਉਣੇ, ਇਹ ਉਹਦੀਆਂ ਜਿਹੜੀਆਂ ਸੂਲੀਆਂ ਨੇ ਨਾ, ਸੂਲਾਂ ਨੇ, ਉਹ ਜ਼ਰੂਰ ਚੁਬਣਗੀਆਂ। ਹਾਂਜੀ,
ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਲੇ ਨੇਹ ਚੱਲਾਂ ਤਾਂ ਭਿੱਜੇ ਕੰਬਲੀ ਰਾਹਾਂ ਤੋਂ ਟੁੱਟੇ ਨੇਹ।
ਫਰੀਦਾ
ਗਲੀਏ ਚਿੱਕੜ,
ਗਲੀਆਂ ਚਿੱਕੜ ਦੂਰ ਘਰ, ਜਿਹੜੀਆਂ ਗਲੀਆਂ ਨੇ ਉਹਦੇ ਵਿੱਚ ਇੰਨਾ ਚਿੱਕੜ ਹੋਇਆ ਹੋਇਆ, ਇੰਨਾ ਲੋਕ ਪਾਣੀ ਡੋਲਦੇ ਨੇ, ਇੰਨਾ ਪ੍ਰਚਾਰ ਨੇ ਗੰਦ ਪਾਇਆ ਹੋਇਆ, ਵੀ ਨਹੀਂ ਪਿਆ ਹੋਇਆ, ਚਿੱਕੜ ਕੀਤਾ ਹੋਇਆ, ਚਿੱਕੜੇ ਸੁੱਟਦੇ ਨੇ ਇੱਕ ਦੂਏ 'ਤੇ, ਚਿੱਕੜ ਸੁੱਟਦੇ ਨੇ, ਆਪਾਂ ਕਹਿੰਦੇ ਇੱਕ ਦੂਏ 'ਤੇ ਚਿੱਕੜ ਸੁੱਟਦੇ ਨੇ, ਇੱਕ ਦੂਏ ਦੀ ਨਿੰਦਿਆ ਕਰਦੇ ਨੇ। ਬਾਹਮਣ ਕਾਜੀ ਦੀ ਨਿੰਦਿਆ ਕਰਦਾ, ਕਾਜੀ ਬਾਹਮਣ ਦੀ ਨਿੰਦਿਆ ਕਰਦਾ, ਜੋਗੀ ਬਾਹਮਣ ਦੀ ਨਿੰਦਿਆ ਕਰਦਾ, ਬਾਹਮਣ ਜੋਗੀ ਦੀ ਨਿੰਦਿਆ ਕਰਦਾ, ਇਹ ਚਿੱਕੜ ਹੀ ਇੱਕ ਸੁੱਟਦੇ ਨੇ ਇੱਕ ਦੂਏ 'ਤੇ, ਇੱਕ ਦੂਏ 'ਤੇ ਚਿੱਕੜ ਸੁੱਟਦੇ ਨੇ। ਚਿੱਕੜ ਸੁੱਟਣਾ ਹੁੰਦਾ ਨਾ ਨਿੰਦਿਆ ਕਰਨੀ, ਉਹਦੇ ਨੁਕਸੇ ਨੁਕਸ ਦੱਸਦੇ ਨੇ, ਸਮਾਧਾਨ ਉਹਦੇ ਨੁਕਸ ਦੱਸਦਾ, ਉਹਦੇ ਦੱਸਦਾ, ਉਹ ਉਹਦੀ ਨਿੰਦਿਆ ਕਰਦਾ, ਉਹਦੀ ਕਰਦਾ। ਇਹ ਗਲੀਆਂ ਚਿੱਕੜ
ਦੂਰ ਘਰ,
ਔਰ ਜਿੱਥੇ ਪਹੁੰਚਣਾ ਉੱਧਰ ਪਹੁੰਚਣਾ, ਉਹ ਘਰ ਬਹੁਤ ਦੂਰ ਹੈ, ਇਹ ਇੱਥੇ ਚਿੱਕੜ ਇੱਕ ਦੂਏ 'ਤੇ ਸੁੱਟਣ ਲੱਗੇ ਨੇ, ਇੱਕ ਦੂਏ 'ਤੇ ਚਿੱਕੜ ਦਾ ਸੁੱਟਦੇ ਨੇ। ਉਹ ਘਰ ਜਿੱਥੇ ਦੂਰ ਹੈ ਉਹਦੀ ਗੱਲ ਨਹੀਂ ਕੋਈ ਕਰਦਾ,
ਨਾਲ
ਉਹਦੇ ਬਾਰੇ ਨਹੀਂ ਦੱਸਦਾ, ਨਾਲ ਪਿਆਰੇ ਨਿਉ ਨਿਉ ਵੀ ਸਾਰਿਆਂ ਦਾ ਹੀ ਆ, ਉਹ ਪਿਆਰੇ ਨੇ, ਇਹ ਪਿਆਰੇ ਨਾਲ ਨਿਉ ਵੀ ਸਾਰਿਆਂ ਦਾ ਹੀ ਆ, ਔਰ ਗਲੀਆਂ 'ਚ ਚਿੱਕੜ ਵੀ ਆਪੇ ਕਰਦੇ ਨੇ, ਚਿੱਕੜ ਵੀ ਇਹਨਾਂ ਦਾ ਹੀ ਫੈਲਾਇਆ ਹੋਇਆ, ਨਿਉ ਵੀ ਇਹਨਾਂ ਦਾ ਹੀ ਹੈ, ਨਾਲ ਪਿਆਰੇ ਨਿਉ। ਹੁਣ ਤਕਲੀਫ ਤਾਂ ਮੈਨੂੰ ਹੋ ਗਈ, ਜਿਹਨੇ ਜਾਣਾ ਗਾਹਾਂ ਪਿਆਰੇ ਕੋਲ ਉਹਨੂੰ ਦਿੱਕਤ ਆ, ਇਹਨਾਂ ਨੇ ਤਾਂ ਜਾਣਾ ਹੀ ਨਹੀਂ, ਜਿਹਨੇ ਜਾਣਾ ਨਹੀਂ ਉਹਨੂੰ ਚਿੱਕੜ ਦੇਂਗੀ ਲੱਗੇ, ਜਿਹਨੇ ਪਿਆਰੇ ਕੋਲ ਜਾਣਾ ਹੀ ਨਹੀਂ ਉਹਨੂੰ ਚਿੱਕੜ ਥੈਂਕੀ ਲੱਗੇ। ਹਾਂ,
ਚੱਲਾਂ ਤਾਂ ਭਿੱਜਿਆ ਕੰਬਲੀ ਰਾਹਾਂ ਤੋਂ ਟੁੱਟਾ ਨੇਹ,
ਜੇ ਚੱਲਦਾ ਤਾਂ ਇਹ ਚਿੱਕੜ ਸੁੱਟਦੇ ਨੇ ਮੇਰੇ ਤੇ ਵੀੜੀ ਗੂਆ, ਚਿੱਕੜ ਦਾ ਗੁਰੂ ਘਰ ਤੇ ਵੀ ਸੁੱਟਦੇ ਰਹੇ ਨੇ, ਇਹ ਇਹਦੇ ਤੇ ਵੀ ਚਿੱਕੜ ਸੁੱਟਦੇ ਰਹੇ ਨੇ, ਚੱਲਣ ਵਾਲੇ ਤੇ ਇਹਦੇ ਤੇ ਵੀ ਸੁੱਟਦੇ ਨੇ। ਕਬੀਰ ਤਾਂ ਸੁੱਟਿਆ ਨਹੀਂ ਹੋਇਆ, ਕੁੱਤਾ ਨਹੀਂ ਕਹਿੰਦੇ ਸੀ, ਰਵਿਦਾਸ ਨੂੰ ਚਮਰਟਾ ਨਹੀਂ ਸੀ, ਉਹ ਚਿੱਕੜੀ ਸੀ, ਹੋਰ ਕੀ ਸੀ, ਚੱਲਾਂ ਦਾ ਜੇ ਤਾਂ ਮੈਂ ਗਾਹਾਂ ਤੁਰਦਾ ਇਹਨਾਂ ਨੂੰ ਤਾਂ ਮੇਰੇ ਤੇ ਵੀ ਚਿੱਕੜ ਸੁੱਟਣਗੇ, ਭੇਜੂਗੀ ਕੰਬਲੀ,
ਰਾਹਾਂ ਤਾਂ ਟੁੱਟਾ ਹੈ ਨਿਉ,
ਜੇ ਨਹੀਂ ਜਾਂਦਾ ਫਿਰ ਨਿਉ ਨਹੀਂ ਰਹਿੰਦਾ, ਮੈਂ ਤਾਂ ਜਾਣਾ ਇਹਨਾਂ ਨੇ ਤਾਂ ਜਾਣਾ ਕਿਤੇ ਨਹੀਂ, ਇਹ ਤਾਂ ਆਪਣੇ ਚਿੱਕੜ ਸੁੱਟ ਕੇ ਅੰਦਰ ਵੜ ਜਾਂਦੇ ਨੇ, ਆਪਣੇ ਸੁੱਟ ਕੇ ਅੰਦਰ ਵੜ ਜਾਂਦੇ, ਜਾਂ ਉਹ ਸੁੱਟਦਾ ਧਰਾਂ ਮੂਹਰੇ ਡਿੱਗਦਾ, ਇਹਨਾਂ ਦੇ ਉੱਤੇ ਡਿੱਗਦਾ, ਧਰਾਂ ਮੂਹਰੇ ਡਿੱਗਦਾ ਇਹਨਾਂ ਦੇ, ਇਹਨਾਂ ਦੀ ਮੱਤ 'ਤੇ ਚਿੱਕੜ ਡਿੱਗਦਾ ਇਹਨਾਂ ਦੇ ਉੱਤੇ, ਤਾਂ ਇਹਨਾਂ ਡਿੱਗਦਾ, ਇਹ ਨਹੀਂ ਪਰਵਾਹ ਕਰਦੇ, ਇਹ ਉਹਦੇ ਇਵੇਂ ਦੇ ਵਿੱਚ ਆਪਣਾ ਸੁੱਟੇ ਹੁੰਦੇ ਨੇ ਉੱਤੇ, ਇਹ ਕੰਪੀਟੀਸ਼ਨ ਸੀ, ਤਾਂ ਹੀ ਉਹ ਕਹਿੰਦਾ ਅਮਰਾ ਝਗੜਾ ਰਹਾ ਨਾ ਕਹੂ
ਪੰਡਿਤ
ਬੋਲਾਂ ਛੱਡ ਦੋ, ਆ ਚਿੱਕੜ ਉਹ ਸਾਈਡ 'ਤੇ ਹੀ ਹੈ, ਉਹ ਕਬੀਰ ਦਾ ਅਮਰਾ ਝਗੜਾ ਰਹਾ ਨਾ ਕਹੂ ਉਹੀ ਗੱਲ ਕਹਿ ਰਿਹਾ, ਦੇਖੋ ਕਿਸ ਤਰੀਕੇ ਨਾਲ ਘੁਮਾ ਕੇ ਕਹਿ ਗਿਆ, ਫਰੀਦ ਫਰੀਦ ਆਪਣੇ ਘੁਮਾ ਕੇ ਕਹਿ ਗਿਆ, ਗੱਲ ਉਹ ਕਹਿ ਗਿਆ, ਘੁਮਾ ਕੇ ਕਹਿ ਗਿਆ, ਐਂਗਲ ਬਦਲ ਕੇ ਕਹਿ ਗਿਆ, ਚੱਲਾਂ ਦਾ ਭਿੱਜੇ ਕੰਬਲੀ, ਜੇ ਹੁਣ ਮੈਂ ਚੱਲਦਾ ਤਾਂ ਮੇਰੇ ਤਾਂ ਉੱਤੇ ਚਿੱਕੜ ਪਾਉਣਾ ਇਹਨਾਂ ਨੇ ਜ਼ਰੂਰ, ਇਹ ਤਾਂ ਹੋਲੀ ਖੇਡਦੇ ਨੇ, ਜੇ ਤੂੰ ਨਹੀਂ ਖੇਡਦਾ ਤੇਰੇ 'ਤੇ ਜ਼ਰੂਰ ਪਾ ਦੇਣੀ, ਇਹਨਾਂ ਨੇ ਤਾਂ ਹੋਲੀ ਹੈ, ਚਿੱਕੜ ਵੀ ਰਾਹਾਂ ਦਾ ਟੁੱਟੇ ਨੇ, ਉਹ ਜੇ ਹੁਣ ਨਹੀਂ ਜਾਂਦਾ ਫਿਰ ਨਿਉ ਟੁੱਟਦਾ, ਮੇਰੇ ਕੋਲ ਪ੍ਰੋਬਲਮ ਹੈ, ਇਹਨਾਂ ਦੀ ਕੋਈ ਪ੍ਰੋਬਲਮ ਨਹੀਂ।
ਭਿੱਜੋ ਸਿੱਜਿਓ ਕੰਬਲੀ ਅਲਹੋ ਵਰਸਿਓ ਮੇਹ ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨਿਹ।
ਹੁਣ ਭਿੱਜੋ ਸਿੱਜੋ ਕੰਬਲੀ ਕਿਵੇਂ, ਉਹ ਕਹਿੰਦਾ ਕਬੀਰ ਕਹਿੰਦਾ ਵੀ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ,
ਨਿੰਦਾ ਜਨ ਕੋ ਖਰੀ ਪਿਆਰੀ,
ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਜਿੰਦਾ ਨਿੰਦਾ ਬਹਿਤਾ ਮਹਿਤਾਰੀ। ਫਿਰ ਹੋਰ ਕਹਿੰਦਾ, ਹੋਰ ਇੱਕ ਸ਼ਲੋਕ ਹੈ, ਉਹ ਖੈਰ ਉਹ ਥੋੜ੍ਹਾ ਇੱਧਰ ਨਹੀਂ ਆਇਆ ਹੋਇਆ ਗੁਰਬਾਣੀ 'ਚ ਕਬੀਰ ਦਾ, ਉਹ ਕਹਿੰਦਾ ਨਿੰਦਕ ਨੀਅਰੇ ਰਾਖੀ ਹੈ ਆਂਗਣ ਕੁੱਟੀ ਛੁਪਾਏ, ਕੱਚੀ ਬਾਣੀ ਉਹ ਆਹ ਗੱਲ ਹੈ, ਨਿੰਦਕ ਨਹੀਂ ਹੈ, ਇੱਕ ਨਿੰਦਕ ਦਾ ਨੇੜੇ ਬਿਲਕੁਲ ਰੱਖਣਾ ਚਾਹੀਦਾ, ਕਿਤੇ ਨੇੜੇ ਤੇੜੇ ਲੁਕੋ ਕੇ, ਜਿਵੇਂ ਕੋਈ ਲੁਕੋ ਕੇ ਰੱਖੀ ਦੀ ਆ ਨਾ ਚੀਜ਼ ਛੁਪਾ ਕੇ, ਨਿੰਦਕ ਕੋਈ ਚੰਗੀ ਚੀਜ਼ ਨਹੀਂ ਘਰ ਰੱਖਣਾ ਕਹਿੰਦੇ, ਪਰ ਇੱਕ ਲੁਕੋ ਕੇ ਰੱਖਣਾ ਚਾਹੀਦਾ। ਹਾਂ ਆਪਾਂ ਨੂੰ ਦੱਸੀ ਜਾਂਦਾ ਨਿੰਦਕ ਨਹੀਂ ਹੈ, ਇਹ ਰਾਖੀ ਹੈ ਆਂਗਣ ਕੁੜੀ ਛਪਾਏ ਬਿਨ ਪਾਣੀ ਸਾਬਣ ਬਿਨਾ ਨਿਰਮਲ ਕਰੇ ਸਪਾਏ, ਆਪਣਾ ਦੱਸਤਾ ਦਊ ਉਹ ਜਿਹੜਾ ਸ਼ਰਧਾਵਾਨ ਹੈ, ਉਹਨੇ ਤਾਂ ਆਪਣੀ ਗਲਤੀ ਦੱਸਣੀ ਉਹਦੀ, ਉਹਨੇ ਨਹੀਂ ਦੱਸਣੀ ਹੈ, ਉਹਨੇ ਗਲਤੀ ਵੀ ਲਕੋ ਲੈਣੀ ਹੈ, ਨਿੰਦਕ ਨੇ ਗਲਤੀ ਨੂੰ ਹੋਰ ਵਧਾ ਕੇ ਦੱਸਣਾ, ਇਸ ਕਰਕੇ ਨਿੰਦਕ ਰੱਖਣਾ ਫਾਇਦੇਮੰਦ ਹੈ। ਉਹ ਕਹਿ ਰਿਹਾ ਭਿੱਜੋ ਸਿੱਝੋ ਕੰਬਲੀ, ਭਿੱਜਣ ਦੇ ਕੰਬਲੀ ਨੂੰ, ਜਿੰਨੀ ਭਿੱਜੂਗੀ ਉਨੀ ਉਹ ਸੁੜਜੂਗੀ, ਜੇ ਮੇਰੇ 'ਚ ਕਮੀ ਹੋਊਗੀ ਚਿੱਕੜ ਸੁੱਟਣਗੇ ਉਹ ਗੱਲ ਨੂੰ ਆਪਾਂ ਸੁਲਝਾ ਲਾਂਗੇ, ਹੋਰ ਜਿੱਥੇ ਕਮੀ ਹੋਊ ਉੱਥੇ ਹੀ ਸੁੱਟਣਗੇ ਨਾ, ਚਿੱਕੜ ਤਾਂ ਸੁੱਟਣਗੇ ਮੇਰੀ ਕਮੀ 'ਤੇ ਆ ਕੇ, ਜੋ ਮੇਰੀ ਗੱਲ ਕਮੀ ਹੋਊ ਉਹ ਦੱਸਣਗੇ ਲੋਕਾਂ ਨੂੰ, ਕਮੀ ਉਹ ਦੱਸਣਗੇ ਨਾ, ਕੋਈ ਗੱਲ ਨਹੀਂ, ਜੇ ਕਿਤੇ ਕਮੀ ਹੋਊਗੀ ਉਹ ਗੱਲ ਨੂੰ ਆਪਾਂ ਠੀਕ ਕਰ ਲਾਂਗੇ। ਭਿੱਜੋ ਜੇ ਕੰਬਲੀ ਭਿੱਜ ਗਈ, ਵਾਕਿਆ ਹੀ ਮੇਰੇ 'ਚ ਕੋਈ ਕਮੀ ਹੋਈ ਉੱਥੇ ਹੀ ਭਿੱਜੂ, ਸਿੱਝੋ ਕੰਬਲੀ ਹੋਰ ਸੋਝੀ ਆ ਜੂਗੀ, ਉਹ ਕਮੀ ਨੂੰ ਦਰੁਸਤ ਕਰ ਲਾਂਗੇ ਆਪਾਂ, ਸਿੱਝੋ ਕੰਬਲੀ।
ਅੱਲੋ ਵਰਸੋ ਮੇ
ਕੰਬਲੀ, ਕੰਬਲੀ ਨਹੀਂ ਹੈ ਕਮਲੀ ਬੁੱਧੀ ਮੇਰੀ, ਜਿਹੜਾ ਕਮਲਪਣਾ ਹੋਊ ਕਿਤੇ ਮੈਂ ਮਾਰਿਆ ਉਹ ਠੀਕ ਕਰ ਲੂੰਗਾ ਮੈਂ, ਜਿਹੜਾ ਕਿਤੇ ਕਮਲਪਣਾ ਭੱਜ ਗਿਆ ਇਹਦੇ ਵਿੱਚ ਬੋਲਣ 'ਚ, ਇਹ ਕਮਲੀ ਅਕਲ ਨੇ ਜੇ ਕੋਈ ਗਲਤੀ ਕੀਤੀ ਹੋਊ ਇਹ ਗਾਹ ਨੂੰ ਨਹੀਂ ਕਰੂ, ਕਮਲੀ ਅੱਲਾ ਨੇ ਮੀਂਹ ਬਰਸਾਇਆ, ਉਹਨਾਂ ਦੇ ਅੰਦਰ ਵੀ ਤਾਂ ਅੱਲਾ ਹੀ ਬੋਲਦਾ, ਉਹਨਾਂ ਦੇ ਅੰਦਰ ਅੱਲਾ ਦੀਆਂ ਬਸੀਰਾ ਪਿਆ ਲਈ ਸਾਰੇ ਅੰਦਰ ਤਾਂ ਅੱਲਾ ਸਭੇ ਘੱਟ ਰਾਮ ਬੋਲਦਾ, ਜੇ ਹਿਰਦੇ ਸ਼ੁੱਧ ਜੇ ਨਿੰਦਾ ਹੋਏ ਨਿੰਦਕ ਹਮਾਰੇ
ਕੱਪੜੇ ਧੋਏ,
ਫਿਰ ਭਿੱਜੋ ਸਿੱਝੋ ਕੱਪੜੇ ਧੋਣ ਵੇਲੇ ਕੱਪੜਾ ਤਾਂ ਭਿੱਜੂਗਾ, ਹਿਰਦੇ ਸ਼ੁੱਧ ਜੇ ਨਿੰਦਾ ਹੋਏ, ਜੇ ਸ਼ੁੱਧ ਹਿਰਦੇ ਨਾਲ ਨਿੰਦਿਆ ਕਰੂਗਾ ਡੈਫੀਨੇਟਲੀ ਜਿਹੜਾ ਉਹ ਨਿੰਦਕ ਹੈ ਤੁਹਾਡੇ ਕੱਪੜਾ ਕੋਈ ਦਾਗ ਧੋਵੇ ਨੁਕਸਾਨ ਕੁਛ ਨਹੀਂ ਕਰ ਰਿਹਾ, ਨਿੰਦਕ ਹਮਾਰੇ
ਕੱਪੜੇ ਤੋਂ
ਜੇ ਕਿਤੇ ਤੁਹਾਡੇ 'ਚ ਕਮੀ ਹੈ ਜੇ ਉਹ ਗੱਲ ਕਹਿੰਦਾ ਉਹ ਅਸਲ ਦੇ ਵਿੱਚ ਤੁਹਾਡੀ ਕਮੀ ਦੂਰ ਕਰਨ ਵਾਸਤੇ ਹੀ ਕਹਿੰਦਾ, ਉਹਨੂੰ ਇਸ ਸੈਂਸ ਵਿੱਚ ਚੱਲਣਾ ਚਾਹੀਦਾ, ਜਿਹੜਾ ਇਸ ਸੈਂਸ ਵਿੱਚ ਲੈਂਦਾ ਉਹ ਸੋਨਾ ਬਣ ਜਾਂਦਾ, ਜਿਹੜਾ ਦੂਜੀ ਸੈਂਸ 'ਚ ਲੈਂਦਾ ਉਹ ਫਿਰ ਮਰੂਰ ਬਣ ਜਾਂਦਾ, ਉਹ ਲੋਹੇ ਤੋਂ ਵੀ ਮਨੂਰ ਬਣ ਜਾਂਦਾ, ਕੰਚਨ ਭਏ
ਮਨੂਰਾ,
ਉਹ ਮਨੂਰ ਤੋਂ ਕੰਚਨ ਹੋ ਜਾਂਦਾ, ਦੁਆ ਕੰਚਨ ਤੋਂ ਮਰੂਰ ਬਣ ਜਾਂਦਾ, ਗੁੱਸਾ ਕਰਨ ਵਾਲਾ ਸੱਚ ਦਾ ਗੁੱਸਾ ਕਰਨ ਵਾਲਾ ਕੰਚਨ ਤੋਂ ਮਨੂਰ ਬਣ ਜਾਂਦਾ, ਨਾ ਗੁੱਸਾ ਕਰਨ ਵਾਲਾ ਮਨੂਰ ਤੋਂ ਕੰਚਨ ਬਣ ਜਾਂਦਾ। ਜਾਏ ਮਿਲਾ ਤਿੰਨ ਸੱਜਣਾ, ਤਿੰਨ ਸੱਜਣਾ ਹੁਣ ਕੌਣ ਨੇ ਸੱਜਣ, ਮੈਂ ਵੀ ਸੱਚ ਭਗਤਾਂ ਜਾ ਕੇ ਮਿਲ ਜਾਂ, ਜਿਹੜੇ ਬੂਰੇ ਗਏ ਨੇ, ਜਿਹੜੇ ਬੂਰੇ ਗਏ ਨੇ ਤੇ ਕਬੀਰ ਉਹ ਨੀ ਸਾਰੇ ਗਏ ਨੀ ਹੋਏ, ਜਿੰਨੇ ਵੀ ਗਏ
ਨੇ,
ਹਾਂ ਜਿੰਨੀ ਗੁਰਬਾਣੀ ਦੀ ਗੱਲ ਸੁਣੀ ਆ ਸਾਰੇ ਮਿੱਤਰ ਨੇ। ਹਾਂਜੀ
ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਰੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ,
ਫਰੀਦਾ ਕਹਿੰਦਾ ਮੈਂ ਭੁਲਾਵਾ ਪੱਗ ਦਾ, ਪੱਗ ਮੈਂ ਤਾਂ ਪੈਰ ਗਲਤ ਰੱਖ ਬੈਠਿਆ ਪਹਿਲਾਂ, ਮਨਮੁਖ ਮੁੱਢੋਂ ਭੁੱਲਿਆ ਵਿੱਚ ਲੱਭ ਲੋਭ ਹੰਕਾਰ, ਪਹਿਲਾਂ ਹੀ ਉਲਟਾ ਪੈਰ ਰੱਖ ਲਿਆ ਪੁੱਠੇ ਪਾਸ ਨੂੰ ਤੁਰ ਪਿਆ, ਪੱਗ ਪੈਰ ਦਾ
ਮਤ ਮੈਂ
ਪੈਰ ਪੁੱਠੇ ਪਾਸ ਨੂੰ ਤੁਰ ਲਿਆ,
ਮਤ ਮੈਲੀ ਹੋਏ ਜਾਏ,
ਮਤ ਤਾਂ ਮੈਲੀ ਲਗਾਤਾਰ ਮਤ ਮੈਲੀ ਹੁੰਦੀ ਚਲੀ ਗਈ, ਮਤ ਸ਼ਾਇਦ ਉਲਟੇ ਪਾਸੇ ਚੱਲੂਗਾ ਮਤ ਤਾਂ ਮੈਲੀ ਹੋਣੀ ਹੈ, ਇਸ ਕਰਕੇ ਮਤ ਮੈਲੀ ਹੁੰਦੀ ਚਲੀ ਗਈ, ਰਾਹ ਉਲਟਾ ਫੜ ਲਿਆ, ਰਸਤੇ ਉਲਟੇ ਪੈ ਗਿਆ, ਪੈਰ ਉਲਟੇ ਰਸਤੇ ਨੂੰ ਪੈ ਗਏ। ਹਾਂਜੀ
ਗਹਿਲਾ ਰੂਹ ਨਾ ਜਾਣੀ ਸਿਰਫ ਹੀ ਮਿੱਟੀ ਖਾਏ,
ਉਹ ਪਹਿਲਾਂ ਮੇਰੇ ਅੰਦਰ ਜਿਹੜੀ ਨਾ ਰੂਹ ਸੀ ਉਹ ਅਗਿਆਨਤਾ ਸੀ।
ਗਹਿਲਾ ਰੂਹ,
ਹਾਂ ਟਿਕਿਆ ਹੋਇਆ ਪਾਣੀ ਗਦੜਿਆ ਹੋਇਆ ਸੀ, ਗਿਆਨ ਗਦੜਾ ਸੀ ਮੇਰੇ ਕੋਲ, ਮੇਰੇ ਕੋਲ ਜਿਹੜਾ ਅੰਦਰ ਗਿਆਨ ਸੀ ਗਦੜਾ ਸੀ, ਕਲੀਅਰ ਨਹੀਂ ਸੀ ਗੱਲ ਮੈਨੂੰ। ਗਹਿਲਾ ਹੁੰਦਾ ਗਦੜਾ, ਗੰਦਲੇ ਪਾਣੀ 'ਚ ਥੱਲੇ ਨਹੀਂ ਕੋਈ ਨਹੀਂ ਹੁੰਦਾ, ਗੰਦਲੇ ਪਾਣੀ 'ਚ ਪਾਰਦਰਸ਼ਤਾ ਨਹੀਂ ਹੁੰਦੀ, ਗੰਦਲੇ ਪਾਣੀ 'ਚ ਪਾਰਦਰਸ਼ਤਾ ਨਹੀਂ ਹੁੰਦੀ। ਮੇਰੇ ਅੰਦਰ ਪਾਰਦਰਸ਼ਤਾ ਨਹੀਂ ਸੀ ਸੱਚ ਨੂੰ ਪਛਾਣਨ ਦੀ, ਥੱਲੇ ਕੀ ਪਿਆ ਮੇਰੇ ਬੋਟਮ 'ਤੇ ਮੈਨੂੰ ਨਹੀਂ ਸੀ ਦੀਦਾ, ਅੰਦਰ ਕੀ ਪਿਆ ਦੀਦਾ ਨਹੀਂ ਸੀ। ਕਹਿਲਾ ਰੂਹ ਨਾ
ਜਾਣੀ, ਸਿਰਫ ਹੀ ਮਿੱਟੀ ਖਾਏ,
ਸਿਰਫ ਹੀ ਮਿੱਟੀ ਖਾਏ। ਇਹ ਜਿਹੜਾ ਮਨ ਹੈ, ਸਿਰ ਹੈ ਜਿਹੜਾ ਮਨ, ਇਹ ਆ ਬਾਹਰਲਾ ਸਿਰ ਹੈ, ਇਹ ਮਿੱਟੀ ਦਾ ਹੀ ਬਣਿਆ ਹੋਇਆ, ਮਿੱਟੀ ਖਾ ਕੇ ਹੀ ਬਣਿਆ, ਮਿੱਟੀ ਇਕੱਠੀ ਹੋਈ ਹੈ। ਸਰੀਰ ਸਾਰਾ ਹੀ ਮਿੱਟੀ ਦਾ ਬਣਿਆ ਹੋਇਆ, ਮਿੱਟੀ ਖਾ ਕੇ ਹੀ ਮਿੱਟੀ ਬਣਿਆ। ਮਨ ਨੂੰ ਇਹ ਮਿੱਟੀ ਨੇ ਖਾ ਜਾਣਾ, ਮਨ ਨੂੰ ਮਿੱਟੀ ਖਾ ਜਾਂਦੀ ਹੈ,
ਲੋੜਾਂ ਨਹੀਂ ਖਾ
ਜਾਣਾ, ਸਰੀਰ ਦੀਆਂ ਲੋੜਾਂ ਨੇ ਖਾ ਜਾਣਾ ਮਨ ਨੂੰ। ਜਿਹੜਾ ਮਨ ਹੈ, ਮਨ ਨੇ ਮਿੱਟੀ, ਮਨ ਨੇ ਸਾਰਾ ਹੀ ਗਿਆਨ ਖਾ ਜਾਣਾ ਸਰੀਰ ਕਰਕੇ, ਕਿਉਂਕਿ ਜਿੰਨਾ ਸੋਚੂਗਾ, ਸੋਚਣ ਦਾ ਨਾ ਮਨ, ਜੋ ਵੀ ਸੋਚ ਰਿਹਾ ਉਹੀ ਮਨ ਹੈ, ਇੱਛਾਵਾਂ ਪੈਦਾ ਆਪਣੀਆਂ ਮਨ, ਜਿੰਨੀਆਂ ਇੱਛਾਵਾਂ ਪੈਦਾ ਹੁੰਦੀਆਂ ਨੇ ਉਹ ਜਿਹੜੀ ਬੁੱਧੀ ਆ ਸਾਰੀ ਦਾ ਨਾਸ ਹੋ ਰਿਹਾ। ਸਾਰਾ ਹੀ ਗਿਆਨ ਖਾ ਜਾਂਦਾ, ਸਾਰਾ ਹੀ ਤੇਲ ਜਿਹੜਾ ਹੈਗਾ ਉਹ ਜਲ ਜਾਣਾ, ਚਾਨਣ ਰਹਿਣਾ ਅਤੇ ਪ੍ਰਾਪਤੀ ਕੁਛ ਨਹੀਂ ਹੋਣੀ। ਤੇਲ ਦੀ ਪ੍ਰਾਪਤੀ ਕਰਨ ਆਇਆ ਸੀ, ਤੱਤ ਦੀ ਪ੍ਰਾਪਤੀ ਕਰਨ ਆਇਆ ਸੀ, ਤੱਤ ਵਧਾਇਆ ਤਾਂ ਇਹ ਨਹੀਂ, ਤੱਤ ਫੂਕ ਕੇ ਚਲਾ ਗਿਆ। ਤੱਤ ਜਿਹੜਾ ਸੀ ਕੋਲ ਉਹ ਜਾਲ ਕੇ ਚਲਿਆ ਗਿਆ, ਪ੍ਰਾਪਤੀ ਕੁਛ ਨਹੀਂ। ਤੇਲ ਜਿਹੜਾ ਸੀ, ਕਹਿੰਦਾ ਉਹ ਬਾਲੀਆਂ ਵਾਲੀ ਗੱਲ ਹੈ, ਕਹਿੰਦੇ ਉਹਦਾ ਦੋ ਕੌੜੀ ਦਾ ਫਰਕ ਪੈ ਗਿਆ ਫਸਾ ਵਿੱਚ, ਕਹਿੰਦੇ ਭੋਲੀ ਦਾ ਤੇਲ ਜਾਲਤਾ, ਚਾਰਨ ਦਾ ਤੇਲ ਜਾਲਤਾ ਸਾਰੀ ਰਾਤ, ਆਖਰ ਤੜਕੇ ਜਾ ਕੇ ਪਤਾ ਲੱਗਾ ਵੀ ਇੱਥੇ ਦੋ ਕੌੜੀ ਦਾ ਫਰਕ ਸੀ। ਉਹ ਬਾਣੀ ਹੈ, ਚਾਨੀ ਦਾ ਤੇਲ ਜਾਲਤਾ ਦੋ ਕੌੜੀ ਪਿੱਛੇ, ਕੌਡੀ ਬਦਲੇ ਜਾ ਰਹੇ, ਹੀਰਾ ਜਨਮ ਮੋਲ ਹੈ ਇਹਦਾ, ਇਹਦਾ ਹੀਰਾ ਜਨਮ ਮੋਲ ਹੈ, ਕੌਡੀ ਬਦਲੇ ਜਾ ਰਿਹਾ। ਤੇਲ ਦਾ ਨਹੀਂ ਪਤਾ ਵੀ ਚਾਨੀ ਦਾ ਜਲ ਗਿਆ ਤੜਕੇ ਤੱਕ, ਆ ਟਾਈਮ ਲੱਗ ਗਿਆ ਸਾਰਾ, ਦਮੜੀ ਦਾ ਜਿਹੜਾ ਉਹ ਦੋ ਕੌੜੀਆਂ ਦਾ ਫਰਕ ਸੀ ਹਿਸਾਬ 'ਚ, ਉਹਨੇ ਜਿਹੜਾ ਪਰੇਸ਼ਾਨ ਕੀਤਾ ਤਾ, ਉਹ ਵੀ ਪਤਾ ਨਹੀਂ ਜਾ ਕੇ ਠੀਕ ਹੋਊ ਕਿ ਨਹੀਂ ਹੋਊ। ਇਹੋ ਜਿਹਾ ਬਣ ਜੇ
ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁੱਧ।
ਦੇਖੋ ਮਿੱਠਾ 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 ਨਾਮ ਨੂੰ ਕਿਹਾ ਹੈ ਗੁਰਬਾਣੀ 'ਚ, ਪਰ ਆਹ ਗੱਲ ਨਹੀਂ ਕਹੀ ਹੋਈ ਕਿਤੇ, ਐਸਾ ਗੁਲ ਤੋਂ ਮਿੱਠਾ ਜ਼ਰੂਰ ਹੈ, ਮਿੱਠਾ ਮੋਹ ਵੀ ਹੈ, ਮਿੱਠਾ ਨਾਮ ਵੀ ਹੈ, ਨਾਮ ਕਿਹਾ ਜਾ ਮਿੱਠਾ, ਛੱਡੋ ਬਾਕੀ, ਬਾਕੀ ਤਾਂ ਮਿੱਠੇ ਸੰਸਾਰ ਦੇ ਆਪਾਂ ਨੂੰ ਪਤਾ ਹੀ ਆ ਕਿਹੋ ਜਿਹੇ ਨੇ, ਉਹਨੇ ਸੰਸਾਰ ਦੇ ਮਿੱਠੇ ਗਣਾ ਤੇ, ਉਹਦਾ ਮਿੱਠਾ ਵੀ ਪਤਾ ਹੀ ਆਪਾਂ ਨੂੰ। ਕਹਿੰਦੇ ਸ਼ੱਕਰ ਹੈ, ਖੰਡ ਹੈ,
ਗੁੜ
ਨਵਾਤ ਹੈ, ਗੁੜ ਹੈ, ਆਖਿਓ ਸ਼ਹਿਦ ਹੈ, ਮਾਝਾ ਦੁੱਧ, ਮੈਂਸ ਦਾ ਦੁੱਧ ਵੀ ਹੈ, ਮੈਂਸ ਦਾ ਦੁੱਧ ਵੀ ਮਿੱਠਾ ਹੁੰਦਾ, ਇਹ ਸਾਰੀਆਂ ਵਸਤਾਂ ਮਿੱਠੀਆਂ ਨੇ,
ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ।
ਪਰ ਜਿਹੜਾ ਰੱਬ ਹੈ ਉਹ ਇਹੋ ਜਿਹਾ ਮਿੱਠਾ ਨਹੀਂ ਹੈ ਇਹਨਾਂ ਚੀਜ਼ਾਂ ਵਰਗਾ, ਇਹ ਸਾਰੀਆਂ ਚੀਜ਼ਾਂ ਜ਼ੁਬਾਨ ਨੂੰ ਮਿੱਠੀਆਂ ਲੱਗਦੀਆਂ ਨੇ, ਜੀਭ ਨੂੰ, ਰੱਬ ਰੱਬ ਕਰਦਿਆਂ ਜਵਾਨ ਮਿੱਠੀ ਨਹੀਂ ਹੁੰਦੀ, ਰੱਬ ਰੱਬ ਕਰੀ ਜਾਓ ਦੇਖਾਂ ਮਿੱਠੀ ਹੋ ਜੂ ਜਵਾਨ, ਮੂੰਹ 'ਚ ਰੱਬ ਰੱਬ ਕਰੀ ਜਾਓ ਸਾਈ ਦਿਹਾੜੀ ਮਿੱਠਾ ਨਹੀਂ ਹੁੰਦਾ, ਮਿੱਠਾ ਜ਼ਰੂਰ ਹੈ ਉਹ, ਪਰ ਐ ਮਿੱਠਾ ਨਹੀਂ ਇਹ ਜਿਹੇ ਨੇ, ਇਹ ਤਾਂ ਖੰਡ ਪਾ ਲਈ ਮੂੰਹ 'ਚ, ਸ਼ੱਕਰ ਪਾ ਲਈ ਮੂੰਹ 'ਚ ਮਿੱਠਾ ਹੋ ਗਿਆ, ਰੱਬ ਨੂੰ ਮੂੰਹ 'ਚ ਪਾ ਲਓ ਮਿੱਠਾ ਹੋ ਜਾਵੇ, ਇਹ ਜਿਹਾ ਮਿੱਠਾ ਨਹੀਂ ਹੈ। ਜੀਭ ਨੂੰ ਮਿੱਠਾ ਲੱਗਣ ਵਾਲਾ ਮਿੱਠਾ ਨਹੀਂ, ਉਹ ਮਨ ਨੂੰ ਮਿੱਠਾ ਲੱਗਣ ਵਾਲਾ ਹੈ, ਇਹ ਜੀਭ ਨੂੰ ਮਿੱਠਾ ਲੱਗਣ ਵਾਲਾ। ਇਹ ਮਾਇਆ ਦੇ ਮਿੱਠੇ ਨੇ, ਇਹ ਸਰੀਰ ਬਾਹਰਲੇ ਦੇ ਖਾਣ ਵਾਲਾ ਮਿੱਠਾ ਹੈ, ਇਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਨੇ ਮਿੱਠੇ ਨਾਲ। ਬਿਮਾਰੀਆਂ ਪੈਦਾ ਹੋ ਜਾਣ ਦਾ ਖਤਰਾ ਜੇ ਜ਼ਿਆਦਾ ਖਾਈਏ, ਨੁਕਸਾਨ ਕਰਨ ਵਾਲਾ ਮਿੱਠਾ ਹੈ, ਉਹ ਜਿੰਨਾ ਮਰਜ਼ੀ ਖਾ ਲੈ ਨੁਕਸਾਨ ਕਰਦਾ ਹੀ ਨਹੀਂ। ਔਰ ਮਨ ਨੇ ਖਾਣਾ, ਉਹ ਟੇਸਟ ਮਨ ਨੂੰ ਆਉਣਾ। ਵੈਸੇ ਸਾਖਤ ਨੂੰ ਉਹ ਕੌੜਾ ਲੱਗਦਾ, ਇਹੋ ਜਿਹਾ ਹੈ ਖਜੂਰਾਂ ਜਿਹੜਾ ਮਰਜ਼ੀ ਖਾ ਲਵੇ ਮਿੱਠੀਆਂ ਹੀ ਨੇ, ਚੀਨੀ ਗੁਰਮੁਖ ਖਾ ਲਵੇ ਮਨਮੁਖ ਖਾ ਲਵੇ ਮਿੱਠੀ ਹੈ, ਪਤਾਸੇ ਮਨਮੁਖ ਖਾ ਲਵੇ ਗੁਰਮੁਖ ਖਾ ਲਵੇ ਮਿੱਠਾ। ਪਰ ਰੱਬ ਗੁਰਮੁਖ ਵਾਸਤੇ ਮਿੱਠਾ, ਮਨਮੁਖ ਵਾਸਤੇ ਕੌੜਾ, ਇਹੋ ਜਿਹਾ ਉਹਦਾ। ਕਿਸੇ ਵਾਸਤੇ ਕੌੜਾ, ਜ਼ਿਆਦਾ ਦੁਨੀਆਂ ਵਾਸਤੇ ਕੌੜਾ, ਬਿਰਲਿਆਂ ਵਾਸਤੇ ਮਿੱਠਾ। ਇਹ ਫਰਕ ਹੈ ਦੋਹਾਂ ਮਿੱਠਿਆਂ ਦੇ ਵਿੱਚ। ਇਹ ਗੱਲ ਨਹੀਂ ਸੀ ਪਤਾ ਕਾਲੇ ਫਗਾਨੇ ਨੂੰ, ਜੇ ਪਤਾ ਹੁੰਦਾ ਤਾਂ ਪਤਾਸੇ ਵਾਲੀ ਗੱਲ ਨਹੀਂ ਸੀ ਕਰਦਾ, ਵੀ ਅੰਮ੍ਰਿਤ ਪਤਾਸੇ ਪਾਏ ਹੀ ਨਹੀਂ। ਇੰਨੀ ਅਕਲ ਇਹਨਾਂ ਨੇ ਸਾਰਿਆਂ ਨੂੰ, ਜਿਹੜੇ ਬੜੇ ਬੜੇ ਵਿਦਵਾਨ ਨੇ, ਇੰਨੀ ਉਹ ਅਕਲ ਇਹਨਾਂ ਕੋਲ, ਜਿਹਨਾਂ ਨੂੰ ਇੰਨੀ ਛੋਟੀ ਜਿਹੀ ਗੱਲ ਦਾ ਵੀ ਗਿਆਨ ਨਹੀਂ। ਐਡੇ ਵਿਦਵਾਨਾਂ ਨੂੰ ਦਾਅਵੇ ਕਰਦੇ ਨੇ ਗੁਰਬਾਣੀ ਨੂੰ ਅਰਥ ਆਉਣ ਦੇ, ਉਹ ਤਾਂ ਮੂਰਖ ਕੌਣ ਹੋ ਸਕਦਾ। ਬਿਲਕੁਲ ਡਫਰ ਆਦਮੀ ਨੇ ਸਾਰੇ, ਡਫਰ ਇੱਕ ਤੋਂ ਇੱਕ ਚੜ੍ਹ ਤੋਂ ਡਫਰ ਗੱਲਾਂ ਕਰੀ ਜਾਂਦੇ। ਹਾਂਜੀ,
ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ।
ਫਰੀਦਾ ਰੋਟੀ ਮੇਰੀ ਕਾਠ ਕੀ, ਮੈਂ ਤਾਂ ਕਾਠ ਦੀ ਰੋਟੀ ਹੈ, ਕਾਠ ਦੀ ਰੋਟੀ ਨੂੰ ਸਵਾਦ ਨਹੀਂ ਲੱਗਦੀ। ਇਹ ਕਾਠ ਦੀ ਰੋਟੀ ਆ, ਵੇਹੀ ਰੋਟੀ ਕਾਠ ਵਰਗੀ ਹੋ ਜਾਂਦੀ ਹੈ, ਪਰ ਜੇ ਬਾਸੀ ਰੋਟੀ ਜਾਂਦੀ ਹੈ ਮਿੱਠੀ ਹੋ ਜਾਂਦੀ ਹੈ। ਜਿੰਨੀ ਰੋਟੀ ਪੁਰਾਣੀ ਹੋ ਜਾਵੇ, ਚਿਰਾਣੀ ਹੋ ਜਾਵੇ, ਪੁਰਾਣੀ ਤਾਂ ਨਹੀਂ, ਚਿਰਾਣੀ ਹੋ ਜਾਵੇ, ਦੇਰ ਦੀ ਪੱਕੀ ਹੋਵੇ, ਉੱਨੀ ਮਿੱਠੀ ਹੁੰਦੀ। ਫਿਰ ਜਿੰਨਾ ਚਿਰ ਉਹਨੂੰ ਮੂੰਹ ਦੇ ਵਿੱਚ ਚਮੋੜੀ ਜਾਈਏ, ਉਨਾ ਜ਼ਿਆਦਾ ਮਿੱਠੀ ਹੁੰਦੀ ਹੈ। ਗੁਰਬਾਣੀ ਬੇਦਬਾਣੀ ਸਭ ਤੋਂ ਪਹਿਲਾ ਗ੍ਰੰਥ ਹੈ ਲਿਖਿਆ ਹੋਇਆ, ਇਹ ਤੋਂ ਪਹਿਲਾਂ ਕੋਈ ਗ੍ਰੰਥ ਨਹੀਂ ਲਿਖਿਆ ਹੋਇਆ। ਸਭ ਤੋਂ ਪਹਿਲਾਂ ਬੇਦਬਾਣੀ ਲਿਖੀ ਗਈ ਹੈ, ਦੱਤਾਤਰੇ ਕੋਲ ਕੋਈ ਗ੍ਰੰਥ ਨਹੀਂ ਹੈ। ਉਦੋਂ ਦੱਤਾਤਰੇ ਨੂੰ ਹੋਇਆ ਨਾ ਗਿਆਨ, ਉਦੋਂ ਪਹਿਲਾਂ ਤਾਂ ਕੋਈ ਗ੍ਰੰਥ ਹੀ ਨਹੀਂ ਹੈ। ਉਦੋਂ ਪਹਿਲਾਂ ਤਾਂ ਆਦਮੀ ਦੇ ਆਪਣੇ ਲੈਵਲ 'ਤੇ ਨੇ। ਵੇਦ ਬਾਣੀ ਜਿਹੜੀ ਹੈਗੀ, ਤੁਰਕੀ ਬਾਣੀ ਜਿਹੜੀ ਹੈ, ਉਹ ਗਿਆਨ ਹੈ ਇੱਕ, ਜਿਹੜਾ ਜੋ ਦੱਤਾਤਰੇ ਨੂੰ ਕਿਹਾ ਵੀ ਤੈਨੂੰ ਭਾਈ ਗਿਆਨ ਚਾਹੀਦਾ। ਕਿਹੜਾ ਗਿਆਨ ਚਾਹੀਦਾ, ਸੰਸਾਰ 'ਚ ਹੈ ਨਹੀਂ ਸੀ, ਵੀ ਤੂੰ ਗੁਰੂ ਬਣਾ, ਗੁਰੂ ਬਣਾ ਲੈ। ਅਤੇ ਇਹ ਬਹੁਤ ਪੁਰਾਣਾ, ਇਹੀ ਰੋਟੀ ਹੈ ਮੇਰੀ। ਉਹ ਕਹਿੰਦਾ ਜਪੀਏ ਨਾਮ, ਜਪੀਏ ਅੰਨ, ਜਪੀਏ ਨਾਮ ਅੰਨ ਕੇ ਸਾਧ। ਜਿਵੇਂ ਆਪਾਂ ਅੰਨ ਨੂੰ, ਰੋਟੀ ਸੁੱਕੀ ਨੂੰ ਦੁਬਾਰਾ ਮੂੰਹ 'ਚ ਚਿੱਠੀ ਜਾਈਏ, ਚਿੱਠੀ ਜਾਈਏ, ਚਿੱਠੀ ਜਾਈਏ, ਉਹ 'ਚ ਸ਼ੱਕਰ ਪੈਦਾ, ਮਿਠਾਸ ਪੈਦਾ ਹੋ ਜਾਂਦੀ, ਔਰ ਉਨੀ ਉਹ ਬਰੀਕ ਹੋ ਜਾਂਦੀ ਉਹ। ਐਂ ਜਿੰਨਾ ਗੁਰਬਾਣੀ ਨੂੰ ਵਿਚਾਰੀ ਜਾਈਏ, ਵਿਚਾਰੀ ਜਾਈਏ, ਵਿਚਾਰੀ ਜਾਈਏ, ਆਪੇ ਮਿੱਠੀ ਲੱਗਣ ਲੱਗ ਜਾਂਦੀ, ਮਿੱਠਾ 'ਚੋਂ ਹੀ ਪੈਦਾ ਹੋ ਜਾਂਦਾ। ਰੋਟੀ ਮੇਰੀ ਕਾਠ ਕੀ, ਇਹ ਬੜੀ ਰੁੱਖੀ ਸੁੱਖੀ ਹੈ, ਸੁੱਖੀ ਵੀ ਹੈ ਨਾ, ਸੁੱਖੀ ਹੈ, ਸੁਖਦਾਇਕ ਹੈ, ਸੁੱਖੀ ਹੈ, ਸੁੱਖੀ ਵੀ ਹੈ।
ਰੋਟੀ
ਹੋਰ ਥਾਂ ਆਊਗਾ, ਸੁੱਖੀ ਲੱਭਦਾ ਤਾਂ
ਸੁੱਖੀ ਆਊਗਾ,
ਸੁੱਖੀ ਹੈ, ਸੁੱਖੀ ਨਹੀਂ, ਸੁਖਦਾਇਕ
ਸੁੱਖੀ ਹੈ, ਸੁੱਖੀ ਤਾਂ ਹੈ ਨੀ, ਸੁੱਖੀ
ਸੁੱਖੀ ਜਿਹੜੀ ਹੁੰਦੀ ਹੈ ਨਾ, ਉਹ ਸੁੱਕੀ ਦੀ ਸੈਂਸ ਵਿੱਚ ਆਜੂ। ਇੱਥੇ ਸੁੱਖੀ ਹੈ, ਗਲੈਂਕੜੇ ਵਰਤੇ ਨੇ, ਸੁਖਦਾਇਕ ਹੈ, ਰੁੱਖੀ ਜ਼ਰੂਰ ਹੈ।
ਰੋਟੀ ਮੇਰੀ ਕਾਟ ਕੀ, ਲਾਉਣ ਮੇਰੀ ਭੁੱਖ,
ਹਾਂ,
ਜਿਹਨਾਂ ਰਾਧੀ ਚੋਪੜੀ, ਘਣੇ ਸਹਿਣਗੇ ਦੁੱਖ।
ਇਹ ਹੈਗਾ ਲਾਵਣ ਮੇਰੀ ਭੁੱਖ, ਨਾਲ ਨੂੰ ਕੀ ਹੈ, ਨਾਲ ਨੂੰ ਕੁਛ ਵੀ ਨਹੀਂ ਹੈ, ਇੱਕੋ ਹੀ ਚੀਜ਼ ਹੈ ਰੋਟੀ ਕਾਟ ਦੀ, ਦੂਜੀ ਚੀਜ਼ ਹੈ ਨਹੀਂ, ਇਹਦੇ ਨਾਲ ਨਾਮ ਹੈ, ਨਾਮ ਹੈ, ਹੋਰ ਕੁਛ ਨਹੀਂ ਹੈਗਾ। ਪਰ ਗਾਰਡ ਨੂੰ ਤਾਂ ਬਿਨਾਂ ਤਾਂ ਰੋਟੀ ਸਵਾਦ ਨਹੀਂ ਲੱਗਦੀ, ਜੇ ਕੁਝ ਨਾਲ ਨੂੰ ਨਾ ਹੋਵੇ ਰੋਟੀ ਸਵਾਦ ਨਹੀਂ ਲੱਗਦੀ। ਨਾਲ ਨੂੰ ਤਾਂ ਲੋਕ ਬਣਾਉਂਦੇ ਨੇ, ਉਹ ਕਹਿੰਦਾ ਮੇਰੀ ਭੁੱਖ ਹੀ ਸਵਾਦ ਹੈ। ਭੁੱਖ 'ਚ ਚਣੇ ਵੀ ਬਦਾਮ ਹੁੰਦੇ ਨੇ, ਚਣਿਆਂ ਦੇ ਨਾਲ ਕੁਛ ਨਹੀਂ ਨਾਲ ਲਿਖਿਆ ਹੋਇਆ, ਇਕੱਲੇ ਛੋਲੇ ਹੀ ਬਦਾਮ ਹੁੰਦੇ ਨੇ। ਇਹ ਵੀ ਇਕੱਲੇ ਛੋਲਿਆਂ ਦੀ ਰੋਟੀ ਹੈ, ਚਾਹੇ ਕਣਕ ਦੀ ਹੋਵੇ ਜਾਂ ਛੋਲਿਆਂ ਦੀ ਹੋਵੇ, ਨਾਚ ਦੀ ਹੋਈ ਹੈ ਨਾ। ਮੇਰੀ ਭੁੱਖੇ ਸਲੂਣੇ ਨਾਲ ਨੂੰ ਹੈ, ਬਸ ਭੁੱਖੇ ਮੈਨੂੰ ਇੰਨੀ ਜ਼ਿਆਦਾ ਹੈ ਕਿ ਬਸ ਤੂੰ ਆਉਣ ਦੇ ਇਹਨੂੰ, ਰੋਟੀ ਨੂੰ ਆਉਣ ਦੇ, ਬਾਕੀ ਨਾਲ ਨੂੰ ਲੋੜ ਹੀ ਨਹੀਂ ਹੈ ਕਿਸੇ ਚੀਜ਼ ਦੀ।
ਜਿਨ੍ਹਾਂ ਖਾਧੀ ਚੋਪੜੀ ਘੜੇ ਸਹਿਣਗੇ,
ਜਿਹੜੇ ਕਹਿੰਦੇ ਸੀ ਵੀ ਭਾਈ ਇਹ ਤਾਂ ਰੋਟੀ ਸਵਾਦ ਨਹੀਂ ਲੱਗਦੀ, ਚੋਪੜੇ 'ਤੇ ਮਿਲਦੀ ਰੋਟੀ ਸਵਾਦ ਲੱਗਦੀ, ਉਹਨਾਂ ਨੇ ਫਿਰ ਚੋਪੜੀਆਂ ਬਣਾ ਲਈਆਂ ਸਿਮਰਤ ਸ਼ਾਸਤਰ।
ਚਿਕਨੀਆਂ ਚੋਪੜੀਆਂ
ਪਹਿਲਾਂ ਸੀ ਵੇਦ, ਫਿਰ ਇਹ ਜੋ ਚੋਪੜੀਆਂ ਸਿਮਰਤ ਸ਼ਾਸਤਰ ਬਣਾ ਲਏ, ਸਾਡੇ ਵੀ ਆ ਦੂਏ ਬਣਾ ਲਏ, ਨਾਲ ਕਹਾਣੀਆਂ ਬਣਾ ਲਈਆਂ, ਸਾਖੀਆਂ ਬਣਾ ਲਈਆਂ। ਉੱਥੋਂ ਆਹ ਮਿਲ ਗਿਆ, ਉਹ ਮਾਤਾ ਸੁਲੱਖਣੀ ਨੂੰ ਸੱਤ ਪੁੱਤ ਮਿਲ ਗਏ, ਅਤੇ ਫਿਰ ਤਾਂ ਬੋਝ ਬਣ ਗਈ ਜਨਾਨੀਆਂ 'ਤੇ, ਤਾਂ ਭੀੜਾਂ ਇਕੱਠੀਆਂ ਹੋ ਜਾਣਗੀਆਂ ਉੱਥੇ, ਫਿਰ ਤਾਂ ਚੱਲ ਪਈ ਦੁਕਾਨ, ਇੱਕੋ ਸਾਖੀ ਨਾਲ ਦੁਕਾਨ ਚੱਲ ਪਈ। ਇਹੀ ਤਾਂ ਲੋੜ ਹੈ ਲੋਕਾਂ ਨੂੰ। ਇਹ ਚੋਪੜੀਆਂ ਹੋਈਆਂ ਗੱਲਾਂ ਨੇ ਗੁਰਬਾਣੀ ਦੀਆਂ ਨੂੰ। ਗੁਰਬਾਣੀ ਕਹਿੰਦੇ ਆ ਜੰਮਣ ਵਰਨਾ ਹੁਕਮ ਹੈ, ਹੁਕਮ ਦੇ ਬਿਨਾਂ ਕੁਛ ਨਹੀਂ ਹੋ ਸਕਦਾ। ਇਸ ਕਰਕੇ ਉਹ ਗੁਰਬਾਣੀ ਨੂੰ ਉਲਟਦੇ, ਨਹੀਂ ਜੀ ਹੋ ਸਕਦਾ, ਹੋ ਕਿਉਂ ਨਹੀਂ ਸਕਦਾ, ਪੱਥਰ 'ਚੋਂ ਵੀ ਦਰਸ਼ਨ ਹੋ ਸਕਦੇ ਨੇ ਜੇ ਪੱਥਰ ਸ਼ਰਧਾ ਹੋਵੇ। ਚੱਲ ਇਹ ਚੋਪੜੀ ਹੈ, ਇਹ ਚੋਪੜੀਆਂ ਹੋਈਆਂ ਗੱਲਾਂ ਨੇ, ਗੁਰਬਾਣੀ ਦੀ ਗੱਲ ਸਪਸ਼ਟ ਹੈ। ਇਹ ਤਾਂ ਜਾਏਗਾ ਕਵਣੇ ਮਾਰਗ ਲਾਏ, ਕਹਿ ਸੰਗਤ ਘਰ ਸੇਵ ਕੀ ਕਹਿ ਹਰ ਕੇ ਗੁਰੂਗਾ। ਹਾਂਜੀ
ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਰੁੱਖਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ।
ਪਰਾਈ ਜਿਹੜੀ ਚੋਪੜੀ ਹੋਈ ਹੈ ਨਾ ਗੱਲ, ਤੂੰ ਇਹ ਨਾ ਕਰੀ ਵੀ ਇਹ ਤੋਂ ਕੁਛ ਮਿਲ ਜਾਂਦਾ, ਜਿਵੇਂ ਰਿੱਧੀਆਂ ਸਿੱਧੀਆਂ ਦੀਆਂ ਗੱਲਾਂ ਚੋਪੜੀਆਂ ਹੋਈਆਂ ਨੇ, ਬਹੁਤ ਸਾਰੀਆਂ ਕਹਾਣੀਆਂ ਨੇ ਜੋੜੀਆਂ ਹੋਈਆਂ ਸ਼ਿਵਜੀ ਨਾਲ, ਇਹਦੇ ਨਾਲ ਉਹ, ਇਹ ਗੱਲਾਂ ਲੋਕ ਚੋਪੜੀਆਂ ਹੋਈਆਂ ਦੇ ਉੱਤੇ ਯਕੀਨ ਨਾ ਕਰ ਲਿਓ ਕਿਤੇ। ਆਹ ਜਿਹੜੀ ਗੁਰਬਾਣੀ ਦੀ ਰੁੱਖੀ ਸੁੱਖੀ ਆ, ਇਹਨੂੰ ਖਾ, ਇਹਨੂੰ ਖਾ ਕੇ ਠੰਡਾ ਪਾਣੀ ਪੀ ਲਿਆ ਕਰੋ। ਰਿੱਧੀਆਂ ਸਿੱਧੀਆਂ ਵਾਲੀਆਂ ਜਿਹੜੀਆਂ ਗੱਲਾਂ ਨੇ, ਉਹਨਾਂ ਦੀ ਮਗਰ ਜਾਣ ਦੀ ਲੋੜ ਨਹੀਂ ਹੈ। ਉਹ ਚੋਪੜੀਆਂ ਹੋਈਆਂ ਜ਼ਰੂਰ ਨੇ, ਉੱਤੋਂ ਉੱਤੋਂ ਵਿੱਚ ਕੁਛ ਵੀ ਨਹੀਂ ਉਹਦੇ। ਫਿਰ ਤਰਸਣਾ ਪਊ ਜੀ ਉਹਨੂੰ, ਜਿਹੜੀ ਚੀਜ਼ ਲੈ ਕੇ ਤੁਸੀਂ ਉਹ ਰੋਟੀਆਂ ਰੱਖੀਆਂ ਨੇ ਨਾ, ਉਹਦੀ ਪ੍ਰਾਪਤੀ ਨਹੀਂ ਹੋਣੀ ਉੱਥੋਂ ਕੁਛ ਵੀ। ਫਿਰ ਤਰਸੂਗਾ ਜੀ ਉਸ ਚੀਜ਼ ਨੂੰ ਜਿਹੜੀ ਚੀਜ਼ ਵਾਸਤੇ ਤੁਸੀਂ ਭਗਤੀ ਕੀਤੀ ਹੈ, ਪ੍ਰਾਪਤੀ ਉਹਦੀ ਹੁੰਦੀ ਹੋਣੀ ਸਾਰੀ ਜ਼ਿੰਦਗੀ। ਜੇ ਤੁਸੀਂ ਚੋਪੜੀ ਖਾਓਗੇ ਤਾਂ ਤਰਸੋਗੇ ਬਾਅਦ ਦੇ ਵਿੱਚ, ਨਾ ਤੋਂ ਤਰਸ ਜਾਓਗੇ ਨਾ ਮਿਲਣਾ ਹੀ ਨਹੀਂ, ਨਾ ਤਰਸਾਂ ਜੀਓ।
ਤਰਸਣਾ
ਤਰਾਸ, ਤਰਾਸ ਹੁੰਦਾ ਭੈ ਹੁਣ, ਜਮਕਾ ਤਰਾਸ ਹੋਣਾ, ਜਮਕਾ ਜਾਂ ਤਰਾਸ ਹੋਊਗਾ ਜਦ ਪਤਾ ਲੱਗੂਗਾ ਵੀ ਇਹ ਚੋਪੜੀਆਂ ਖਾਧੀਆਂ ਇਹ ਠੀਕ ਰਹੀਆਂ ਜਾਂ ਨਾਮ ਜਪਿਆ ਠੀਕ ਰਿਹਾ। ਜਾਂ ਜਮਕਾ ਡੰਡ ਆਊਗਾ ਜਦ ਪਤਾ ਲੱਗੂ ਦੋਹਾਂ ਦਾ ਵੀ ਗੁਰਮਤ ਸੁਣੀ ਹੋਈ ਕੰਮ ਆਈ ਜਾਂ ਉਹ ਸਾਖੀਆਂ ਸੁਣੀਆਂ ਹੋਈਆਂ ਕੰਮ ਆਈ। ਹਾਲਤਾਂ ਤੁਹਾਨੂੰ ਐਂ ਲੱਗੂਗਾ ਵੀ ਇਹ ਸ਼ਾਇਦ ਉਹਨਾਂ ਨੂੰ ਕੁਛ ਮਿਲਣਾ ਜਾਵੇ, ਅਸੀਂ ਰਹਿ ਨਾ ਜਾਈਏ, ਲੇਕਿਨ ਉਹਦਾ ਪਿੱਛੋਂ ਪਤਾ ਲੱਗੂਗਾ। ਸਾਨੂੰ ਕਿਹਾ ਨਾ ਤਰਸਾਈ ਜੀਓ, ਤੁਸੀਂ ਨਾ ਇਹ ਕੰਮ ਕਰ ਲਿਓ, ਤੁਸੀਂ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਲਿਓ, ਗਾਹਾਂ ਜਾ ਕੇ ਆਪੇ ਪਤਾ ਲੱਗ ਜੂ। ਸਾਨੂੰ ਕਹਿਤੀ ਗੱਲ, ਬਸ ਉਹ ਆਪੇ ਗਾਹਾਂ ਦੇਖ ਲੈਣਗੇ ਜਾ ਕੇ ਕੀ ਮਿਲਦਾ ਉਹਨਾਂ ਨੂੰ। ਇਹ ਜਿਹੜਾ ਸ਼ਲੋਕ ਹੈ ਇਕੱਲਾ ਗੁਰਮੁਖਾਂ ਵਾਸਤੇ ਹੈ, ਗੁਰਮੁਖਾਂ ਦੇ ਤੇ ਰੋਲ ਹੈ ਨਹੀਂ ਸ਼ਲੋਕ 'ਚ, ਸਿਰਫ ਗੁਰਮੁਖਾਂ ਵਾਸਤੇ ਸ਼ਲੋਕ ਹੈ। ਇਹ 'ਚ ਇਹ ਨਹੀਂ ਕਿਹਾ ਵੀ ਜੇ ਤੁਸੀਂ ਐਂ ਨਹੀਂ ਕਰੋਗੇ ਕੀ ਹੋਜੂ, ਤੁਸੀਂ ਐਂ ਕਰ ਲਓ, ਰੁੱਖੀ ਸੁੱਖੀ ਖਾ ਕੇ ਠੰਡਾ ਬਣ ਗਿਆ, ਤੁਹਾਨੂੰ ਰਹਿ ਦੇ ਤੀ। ਉਹ ਕੀ ਕਰਦੇ ਨੇ ਕੀ ਨਹੀਂ, ਉਹਨਾਂ ਨੂੰ ਕੁਛ ਨਹੀਂ ਕਹਿਣਾ। ਇੱਕ ਤਰਫਾ ਸ਼ਲੋਕ ਹੈ ਬਿਲਕੁਲ, ਕਹਿੰਦੇ ਚੋਰ ਨੂੰ ਖਾਧੇ ਨੂੰ ਉਹਨਾਂ ਦੇਖੀਏ ਛਿੱਤਰ ਪੈਂਦੇ ਦੇਖੀਏ, ਇਹਨਾਂ ਦੇ ਛਿੱਤਰ ਪੈਣੇ ਨੇ ਉਦੋਂ, ਇਹਨਾਂ ਦੇ ਛਿੱਤਰ ਪੜਨੇ ਨੇ ਤਾਂ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਆਦਰ ਆਓ ਬੈਠ ਆਦਰ ਸਭ ਰੇਰੇ ਦਰਗਾਹ ਕਹੇ ਨਾ ਕਹੂੰ, ਆਓ ਬੈਠ ਆਦਰ ਸਭ ਦੇਊ। ਇੱਕ ਪਾਸੇ ਤਾਂ ਇਹ ਨੇ ਰੁੱਖੀ ਸੁੱਕੀ ਖਾਣੇ ਵਾਲੇ, ਰੁੱਖੀ ਸੁੱਕੀ ਖਾਣੇ ਵਾਲੇ ਨੂੰ ਆਦਰ ਹੈ, ਇਹਨਾਂ ਦੇ ਛਿੱਤਰ ਨੇ। ਇਸ ਕਰਕੇ ਤੁਹਾਨੂੰ ਗਾਹਾਂ ਦੀ ਗੱਲ ਹੀ ਦੱਸੀ, ਉਹਨਾਂ ਕਿਹਾ ਤੁਸੀਂ ਆ ਕੰਮ ਕਰ ਲਓ ਗਾਹਾਂ, ਫਿਰ ਆਪੇ ਪਤਾ ਲੱਗ ਜੂ। ਹਾਂਜੀ,
ਅਰਜੁਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਹੋ ਦੁਹਾਗਣੀ ਤੂੰ ਕਿਉਂ ਰਹਿਣ ਵਿਹਾਏ।
ਮੈਨੂੰ ਤਾਂ ਅੱਜ ਹੀ ਹੈ, ਜੇ ਸੁਰਤ ਇਕੱਲੀ ਚੱਲਦੀ ਹੈ, ਆਪਣੇ ਮੂਲ ਨਾਲ ਜੁੜ ਕੇ ਨਹੀਂ ਚੱਲਦੀ, ਸੱਚ ਨਾਲ ਜੁੜ ਕੇ ਨਹੀਂ ਜੇ ਧਿਆਨ ਰਿਹਾ ਮੇਰਾ, ਸੱਚ ਤੋਂ ਉਲਟਾ ਰਿਹਾ, ਕਲਪਨਾ ਕਰਦਾ ਰਿਹਾ ਮਾਇਆ ਦੀ, ਤਾਂ ਮੈਨੂੰ ਤਾਂ ਪਰੇਸ਼ਾਨੀ ਹੋਊਗੀ ਸਰ, ਇਸੇ ਗੱਲ ਦੀ ਪਰੇਸ਼ਾਨੀ। ਸਗੋਂ ਜਿਹੜਾ ਹੈਗਾ ਧਿਆਨ ਮਾਇਆ ਵੱਲ ਨੂੰ ਪੈਂਦਾ, ਹੁਣ ਦੂਏ ਪਾਸੇ ਨੂੰ ਧਿਆਨ ਜੋੜਨ 'ਚ ਦਿੱਕਤ ਪੈਦਾ ਹੁੰਦੀ ਹੈ। ਜੇ ਬੱਚਾ ਦੋ ਦਿਨ ਦੀ ਛੁੱਟੀ ਹੋ ਜਾਂਦਾ ਸਕੂਲ ਤਾਂ ਚੰਗਾ ਭਲਾ ਜਾਂਦਾ ਜਾਂਦਾ, ਸਕੂਲ ਜਾਣ ਨੂੰ ਜੀ ਨਹੀਂ ਕਰਦਾ, ਅੰਗ ਮੁੜੇ ਮੁੜ ਜਾਏ, ਦੋ ਕੁ ਦਿਨ ਵਿੱਚ ਬ੍ਰੇਕ ਹੋ ਜਾਏ, ਮਨ ਹਰਾਮੀ ਹੋਣ ਲੱਗ ਜਾਂਦਾ, ਮਨ ਹਰਾਮੀ ਹੋਣ ਲੱਗ ਗਿਆ, ਧਿਆਨ ਨਹੀਂ ਜੋੜਦਾ ਉਹਦੇ ਨੂੰ, ਮਾਇਆ ਵੱਲ ਨੂੰ ਚਾਹੁੰਦਾ, ਅੰਗ ਮੁੜੇ ਮੁੜ ਜਾਏ, ਅੰਗ ਮੰਨਦਾ ਹੀ ਨਾ ਹੈ, ਧਿਆਨ ਦਾ ਹੀ ਨਾ ਅੰਗ, ਧਿਆਨ ਜੁੜਦਾ ਨਹੀਂ ਹੁਣ। ਜੇ ਜੇ ਅੰਦਰ ਜੋੜ ਕੇ ਨਹੀਂ ਰੱਖਿਆ ਧਿਆਨ ਨੂੰ, ਥੋੜ੍ਹਾ ਜਿਹਾ ਤੁਸੀਂ ਬਾਹਰ ਛੱਡਤਾ ਥੋੜ੍ਹੇ ਦੋ ਦਿਨ ਦੋ ਘੰਟੇ ਵਾਸਤੇ ਵੀ, ਤਾਂ ਉੱਥੋਂ ਲਿਆਉਣਾ ਮੋੜ ਕੇ ਬਹੁਤ ਔਖਾ, ਫਿਰ ਅੰਗ ਮੁੜੇ ਮੁੜ ਜਾਏ, ਫਿਰ ਟੁੱਟਦਾ ਉਹਦਾ ਨੂੰ ਧਿਆਨ ਬਾਹਰ ਨੂੰ ਜਾਂਦਾ। ਹਾਂ,
ਜਾਏ ਪੁੱਛੋ ਦੁਹਾਗਣੀ ਤੂੰ ਕਿਉਂ ਰਹਿਣ ਵਿਹਾਏ,
ਜਾਏ ਪੁੱਛੋ ਦੁਹਾਗਣੀ
ਦੁਹਾਗਣੀ
ਦੁਹਾਗਣੀ ਜਿਹੜੇ ਕਦੇ ਜੁੜੇ ਹੀ ਨਹੀਂ ਅੰਦਰ ਆਪਣੇ, ਮੈਨੂੰ ਤਾਂ ਥੋੜ੍ਹੇ ਦਿਨ ਥੋੜ੍ਹੇ ਟਾਈਮ ਟੁੱਟਣ ਵਿੱਚ ਹੀ ਪਰੇਸ਼ਾਨੀ ਹੋ ਗਈ, ਬੇਚੈਨੀ ਹੋ ਗਈ। ਜਿਹੜੇ ਕਦੇ ਅੰਦਰ ਜੁੜੇ ਹੀ ਨਹੀਂ ਉਹਨਾਂ ਦਾ ਕੀ ਹਾਲ ਹੋਊ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਹਾਡਾ ਕੀ ਹਾਲ ਹੈ,
ਤੁਮ ਕਿਉਂ ਰਹਿਣ ਵਿਹਾਏ,
ਤੁਹਾਡੀ ਜ਼ਿੰਦਗੀ ਕਿਵੇਂ ਲੰਘਦੀ ਹੈ, ਤੁਹਾਡਾ ਜੀਵਨ ਕਿਵੇਂ ਬਤੀਤ ਹੁੰਦਾ, ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਨਹੀਂ ਹੁੰਦੀ। ਮੈਨੂੰ ਤਾਂ ਪਰੇਸ਼ਾਨੀ ਹੋਣ ਲੱਗ ਗਈ।
ਸਹੁਰੇ ਢੋਈ ਨਾਲ ਹੈ ਪਈਏ ਨਾਹੀਂ ਥਾਉ, ਫਿਰ ਵਾਤਰੀ ਨਾ ਪੁੱਛਈ ਧਨ ਸੁਹਾਗਣ ਨਾਉ, ਸਹੁਰੇ ਢੋਈ ਨਾਲ ਹੈ।
ਪਰ ਸਾਰੇ ਇਹ ਤਾਂ ਮਹਾਂਪੁਰਸ਼ ਬਣੇ ਪਏ ਨੇ, ਮਹਾਂਪੁਰਸ਼ ਸੁਹਾਗਣੀ ਹੁੰਦਾ ਨਾ, ਸਾਰੇ ਮਹਾਂਪੁਰਸ਼ ਨੇ ਤਾਂ ਸਾਰੇ ਕਹਿੰਦੇ ਨੇ ਮੈਂ ਪਾਇਆ, ਕੋਈ ਵੀ ਨਹੀਂ ਕਹਿੰਦਾ ਨਹੀਂ ਪਾਇਆ, ਇਹਦਾ ਇਹਦਾ ਸਭ ਕੁਝ ਗੁਆਏ ਨੂੰ ਵੀ ਪਾਇਆ ਹੀ ਕਹਿੰਦੇ ਨੇ। ਜਿਹੜਾ ਗੁਆਇਆ ਉਹ ਦੀਂਦਾ ਨਹੀਂ, ਜਿਹੜਾ ਪਾਇਆ ਉਹ ਦੀਂਦਾ। ਅਸਲ ਦੇ ਵਿੱਚ ਜੋ ਪਾਇਆ ਉਹ ਸੰਸਾਰ ਨੂੰ ਦੀਂਦਾ, ਜੋ ਦੀਂਦਾ ਉਹਨੂੰ ਪਾਇਆ ਕਹਿ ਦਿੱਤਾ। ਸੰਤਾਂ ਨੇ ਬੜੇ ਬੜੇ ਗੁਰਦੁਆਰੇ ਬਣਾ ਦਿੱਤੇ, ਵਧੀਆ ਡੇਰੇ ਬਣਾ ਲਏ, ਮਾਇਆ ਉੱਥੇ ਹੋਰ ਬਹੁਤ ਕੁਛ ਹੈ, ਡੰਬਰ ਹੈ, ਤਾਂ ਆਮ ਪਬਲਿਕ ਕਹਿੰਦੀ ਹੈ ਬੱਲੇ ਬੱਲੇ ਸੰਤਾਂ ਨੇ ਬਹੁਤ ਕੁਛ ਪਾਇਆ, ਬੜਾ ਤਪ ਸੀ ਬਈ, ਕਿਉਂ ਜੋ ਦੀਂਦਾ ਉਹ ਪਾਇਆ ਹੈ, ਜੇ ਪਾਇਆ ਹੁੰਦਾ ਨਾਲ ਨਾ ਲੈ ਜਾਂਦੇ, ਪਾਇਆ ਕਾਹਨੂੰ ਸੀ ਉਹਨਾਂ ਨੇ, ਜਿਹੜਾ ਕੋਈ ਪਾਇਆ ਉਹ ਤਾਂ ਨਾਲ ਲੈ ਗਏ ਉਹਨਾਂ ਨੇ, ਜੇ ਇਹੀ ਕੁਛ ਪਾਇਆ ਤਾਂ ਇੱਥੇ ਛੱਡ ਕੇ, ਫਿਰ ਪਾਇਆ ਨਹੀਂ ਸੀ, ਇਹ ਪਾਇਆ ਸੀ ਕੁਛ ਗੁਆਇਆ ਸੀ, ਜਿਹੜਾ ਗੁਆਇਆ ਸੀ ਉਹ ਦੀਂਦਾ ਨਹੀਂ ਸੀ, ਜਿਹੜਾ ਪਾਇਆ ਉਹ ਦੀਂਦਾ। ਤੇ ਦੁਨੀਆਂ ਤਾਂ ਜਿਹੜੀ ਹੈ ਅੰਨੀ ਹੈ, ਇਹ ਅੰਨੇ ਬੋਲਿਆਂ ਦੀ ਦੁਨੀਆਂ, ਇਹ ਜੋ ਦੀਂਦਾ ਉਹਨੂੰ ਪਾਇਆ ਮੰਨਦੇ ਨੇ, ਜੋ ਗੁਆ ਲਿਆ ਉਹਨਾਂ ਨੂੰ ਦੀਂਦਾ ਹੀ ਹੈ ਨਹੀਂ, ਇਹ ਜੋ ਦੀਂਦਾ ਉਹ ਪਾਇਆ ਇਹਨਾਂ ਨੂੰ ਲੱਗਦਾ, ਤਾਂ ਮਹਾਂਪੁਰਸ਼ ਨੇ ਉਹ, ਉਹਨਾਂ ਦੇ ਨਾਂ 'ਤੇ ਇਹਨਾਂ ਨੂੰ ਵੀ ਰੋਟੀ ਮਿਲਦੀ ਹੈ, ਤਾਂ ਮਹਾਂਪੁਰਸ਼ ਨੇ ਉਹ, ਜੋ ਗੁਆਇਆ ਉਹਦਾ ਦੀਂਦਾ ਹੀ ਨਹੀਂ। ਗਵਾਇਆ ਦਾ ਹੀਰਾ ਜਨਮਾ ਮੋਲ ਹੈ ਕੌਡੀ ਬਦਲੇ ਜਾਏ ਰੇ, ਜੋ ਪਾਇਆ ਸੀ ਇੱਥੇ ਛੱਡ ਗਏ ਅਤੇ ਨਾਲ ਕੀ ਲੈ ਕੇ ਗਏ, ਅਤੇ ਨਾਲ ਲੈ ਕੇ ਉਹ ਤਾਂ ਤੁਹਾਨੂੰ ਵੀ ਕੁਛ ਦੇ ਗਏ ਜਿਹੜਾ ਨਾਲ ਲੈ ਗਏ, ਜਿਹੜਾ ਨਾਲ ਲੈ ਗਏ ਉਹ 'ਚੋਂ ਵੀ ਕੁਛ ਵੱਢ ਕੇ ਗਏ ਨੇ, ਤੁਹਾਨੂੰ ਵੀ ਉਪਦੇਸ਼ ਦੇ ਕੇ ਗਏ ਨੇ, ਦੱਸੋ ਕੀ ਪਾ ਗਏ, ਤੁਹਾਨੂੰ ਵੀ ਕੁਝ ਦੇ ਗਏ ਨਾ ਉਹ 'ਚੋਂ, ਉਹ ਦਿਖਾਓ ਜਿਹੜਾ ਲੈ ਗਏ ਤੁਹਾਨੂੰ ਵੀ ਟੇਸਟ ਕਰਾ ਕੇ ਪ੍ਰਸ਼ਾਦ ਤੁਹਾਨੂੰ ਵੀ ਦੇ ਗਏ ਉਹ, ਜੇ ਤੁਹਾਨੂੰ ਇਹ ਕੁਛ ਨਹੀਂ ਦੇ ਕੇ ਗਏ ਤਾਂ ਲੈ ਕੇ ਵੀ ਕੁਛ ਨਹੀਂ ਗਏ। ਇਹ ਉਹ ਨੇ ਅੱਜ
ਸਹੁਰੇ ਢੋਈ ਨਾਲ ਹੈ,
ਅੱਗੇ ਸਹੁਰੇ ਢੋਈ ਨਹੀਂ ਮਿਲਣੀ ਉਹਨਾਂ ਨੂੰ,
ਸਹੁਰੇ ਢੋਈ ਨਾਲ ਹੈ,
ਢੋਈ ਤਾਂ ਤਾਂ ਮਿਲਦੀ ਜੇ ਸਹੁਰੇ ਦੀ ਗੱਲ ਉੱਥੇ ਢੋਈ ਵਾਸਤੇ ਕੁਛ ਕੀਤਾ ਹੁੰਦਾ ਸੰਸਾਰ 'ਚ, ਢੋਈ ਤਾਂ ਇੱਥੇ ਹੀ ਹੈ, ਡੇਰਾ ਤਾਂ ਇੱਥੇ ਬਣਾਇਆ ਹੈ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤਾਂ ਜਾਣ, ਉਹ ਡੇਰੇ ਦੀ ਤਾਂ ਕਦੇ ਗੱਲ ਨਹੀਂ ਕੀਤੀ ਉਹਨਾਂ ਨੇ, ਉਹ ਡੇਰੇ ਵਾਸਤੇ ਤਾਂ ਕੁਛ ਕੀਤਾ ਹੀ ਹੈ ਨਹੀਂ। ਤਿਸ ਡੇਰੇ ਕਾ ਸੰਜਮ ਗੁਰ ਕੇ ਸ਼ਬਦ ਪਛਾਣ, ਇਹ ਤਾਂ ਉਹਨਾਂ ਨੇ ਉਪਦੇਸ਼ ਨਹੀਂ ਕੀਤਾ ਇਸ ਗੱਲ ਦਾ, ਇਹ ਗੱਲ ਤਾਂ ਚੇਲਿਆਂ ਨੂੰ ਵੀ ਨਹੀਂ ਦੱਸੀ, ਇੱਥੇ ਵਾਲਾ ਡੇਰਾ ਇੱਥੇ ਰਹਿ ਗਿਆ, ਗਾਂ ਬਣਿਆ ਹੀ ਕੱਖ ਨਹੀਂ, ਉੱਥੇ ਟੋਈ ਨਹੀਂ ਮਿਲਣੀ, ਇੱਥੇ ਵੀ ਕੋਈ ਜਗ੍ਹਾ ਨਹੀਂ, ਇੱਥੇ ਹੁਣ ਸੰਤ ਜੇ ਕੁੱਤਾ ਬਣ ਕੇ ਆ ਜਾਵੇ ਡਾਂਗ ਲੈ ਕੇ ਮਗਰ ਪੈ ਜਾਊਂਗੇ, ਜੇ ਕੁੱਤਾ ਵੀ ਬਣ ਜਾਵੇ ਉਸੇ ਡੇਰੇ 'ਚ ਤੁਸੀਂ ਬਣ ਦਿੰਦੇ ਹੋ, ਤੁਹਾਨੂੰ ਕੀ ਪਤਾ ਵੀ ਉਹੀ ਸੰਤ ਹੈ, ਇਹ ਚੂਹਾ ਹੀ ਬਣ ਕੇ ਆ ਜਾਵੇ ਤੁਸੀਂ ਕਹਾਂਗੇ ਇਹਨੂੰ ਰੱਖੋ ਇਹਨੂੰ ਗੋਲੀਆਂ, ਤੁਹਾਨੂੰ ਕੀ ਪਤਾ ਉਹੀ ਸੰਤ ਹੈ, ਉਹਦਾ ਜੀ ਕਰਦਾ ਉੱਥੇ ਰਹਿਣ ਨੂੰ, ਆਪਣੇ ਡੇਰੇ 'ਚ ਦੇਖਣ ਨੂੰ, ਤੁਹਾਨੂੰ ਪਤਾ ਨਹੀਂ ਵੀ ਉਹੀ ਰੂਹ ਹੈ ਆਤਮਾ ਉਹੀ ਹੈ, ਤੁਸੀਂ ਕਹੋ ਇਹਨੂੰ ਗੋਲੀਆਂ ਰੱਖੋ ਇਹਨੇ ਬੜਾ ਤੰਗ ਕੀਤਾ ਚੂਹੇ ਨੇ, ਨਾ ਇੱਥੇ ਜਗ੍ਹਾ ਰਹੀ ਨਾ ਗਾਂ ਜਗ੍ਹਾ ਰਹੀ, ਜਗ੍ਹਾ ਦੋ ਹੀ ਨਾ ਰਹੀ, ਮੱਖੀ ਬਣ ਜਾ ਮੱਛਰ ਬਣ ਜਾ ਤੁਸੀਂ ਤਾਂ ਦਵਾਈ ਲੈ ਕੇ ਪਾਓਗੇ, ਨਾ ਪਈਏ ਜਗ੍ਹਾ ਰਹੀ ਤੇ ਨਾ ਸਹੁਰੇ ਢੋਈ ਮਿਲੀ, ਦੋਹਾਂ ਜਗ੍ਹਾ ਤੇ ਰਹਿ ਗਏ,
ਫਿਰ ਬਤਲੀ ਨਾ ਪੁੱਛੀ ਧਨ ਸੁਹਾਗਣ ਨਾ,
ਫਿਰ ਨੇ ਬਤਲੀ ਨਾ ਸ਼ਬਦ ਗੁਰੂ ਨੇ ਕਦੇ ਇਹਨੂੰ ਪੁੱਛਿਆ ਕੋਈ ਗਿਆਨ ਦਿੱਤਾ ਸਾਰੀ ਜ਼ਿੰਦਗੀ 'ਚ, ਅਤੇ ਫਿਰ ਵੀ ਮਹਾਂਪੁਰਸ਼ ਕਹਾਉਂਦੇ ਨੇ
ਧਨ ਸੁਹਾਗਣ ਨਾ,
ਫਿਰ ਵੀ ਮਹਾਂਪੁਰਸ਼ ਨੇ ਇਹ ਸੁਹਾਗਣ ਨੇ, ਬਸ ਇਹੋ ਜਿਹੇ ਮਹਾਂਪੁਰਸ਼ ਨੇ ਸਾਰੇ,
ਨਾ ਸਹੁਰੇ ਢੋਈ ਹੈ ਨਾ ਪਈ,
ਨਾ ਇੱਥੇ ਕੋਈ ਪੁੱਛਦਾ ਨਾ ਉੱਥੇ ਪੁੱਛਦਾ,
ਨਾ ਫਿਰ ਬਾਤ ਪੁੱਛਦਾ,
ਫਿਰ ਤਾਂ ਬਾਤ ਪੁੱਛਦਾ ਦੱਸਣਾ ਜਾਂਦੇ, ਜੇ ਬਾਤ ਪੁੱਛਦਾ ਉਹ ਬਾਤ ਦੱਸ ਕੇ ਜਾਂਦੇ, ਜੇ ਬਤਲੀ ਪੁੱਛਦਾ ਤਾਂ ਹੀ ਦੱਸਦੇ ਕਿਸੇ, ਬਤਲੀ ਤਾਂ ਇਹ ਸੀ ਡੱਡਾ ਡੇਰਾ ਇਹ ਨਹੀਂ, ਤੁਹਾਡੇ ਜੇ ਡੇਰਾ ਸੋ ਜਾਣ ਉਦੋਂ ਪੁੱਛੀ ਉਹ ਨਹੀਂ ਬਤਲੀ, ਇਹੋ ਜਿਹੇ ਮਹਾਂਪੁਰਖ ਤੇ ਜਿਹੜੇ ਇਹ ਗੱਲਾਂ ਕਰਦੇ, ਉਹ ਦੱਸੋ ਤਾਂ ਸਹੀ ਕੀ ਗੱਲ ਤੁਹਾਨੂੰ ਦੱਸੀ, ਕਿਹੜੀ ਗੱਲ ਮਹਾਨ ਸੀ ਉਹਨਾਂ ਕੋਲ ਜਿਹੜੀ ਤੁਹਾਨੂੰ ਦੱਸੀ ਹੈ, ਕੋਈ ਮਹਾਨ ਗੱਲ ਦੱਸੋ ਜਿਹੜੀ ਤੁਹਾਨੂੰ ਦੱਸੀ ਹੈ, ਗੁਰਬਾਣੀ ਦੀ ਵਿਆਖਿਆ ਦਾ, ਗੁਰਬਾਣੀ ਨੂੰ ਤਾਂ ਉਹਨਾਂ ਨੇ ਟੱਚ ਨਹੀਂ ਕੀਤਾ, ਕਹਾਣੀਆਂ ਸੁਣਾਉਂਦੇ ਰਹੇ ਗੁਰਬਾਣੀ ਛੱਡ ਕੇ, ਕਿਉਂਕਿ ਗੁਰਬਾਣੀ ਛੱਡ ਕੇ ਸਾਖੀਆਂ ਕਿਉਂ ਸੁਣਾਉਂਦੇ ਰਹੇ, ਸਾਖੀਆਂ ਦੀ ਕੀਮਤ ਜ਼ਿਆਦਾ ਸੀ ਗੁਰਬਾਣੀ ਦੀ ਕੀਮਤ ਉਹਨਾਂ ਕੋਲ ਥੀ ਨਹੀਂ ਸੀ,
ਅੱਜ ਵੀ ਧਾਰਨਾ ਹੀ ਲਾਉਂਦੇ ਨੇ,
ਹਾਂਜੀ
ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ,
ਦੂਜੀ ਇੱਕ ਹੋਰ ਹੈ ਸਹੁਰੇ ਪਈਏ ਕੰਤ ਕੀ, ਉਹਦਾ ਉਹਦੇ ਨਾਲ ਜੁੜੀ ਹੈ ਸੱਚ ਨਾਲ,
ਸਹੁਰੇ ਪਈਏ ਕੰਤ
ਸਹੁਰੇ ਤਾਂ ਪਈ ਹੋਣਾ, ਪਈਏ ਜੇ ਕੰਤ ਕੀ ਤਾਂ ਸਹੁਰੇ ਕੰਤ ਕੀ ਹੈ,
ਪਈਏ ਕੰਤ ਕੀ
ਜੇ ਪਈਏ, ਜਦ ਹੋ ਗਿਆ ਸੀ ਨਾ ਸਾਹਾ ਲਿਖਿਆ ਗਿਆ ਸੀ ਉਹ ਪਈਏ 'ਚ ਲਿਖਿਆ ਗਿਆ ਸੀ, ਸਾਹੇ ਲੈ ਲਿਖਾਏ ਉਦੋਂ ਪੇਕੇ 'ਚ ਸੀ, ਜੇ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਸਾਹਾ ਲਿਖਿਆ ਨਹੀਂ ਸੀ ਗਿਆ, ਉਹ ਕਿੰਨੇ ਦਿਨ ਨੂੰ ਵਿਆਹ ਹੋਣਾ ਪਹਿਲਾਂ ਲਿਖਿਆ ਜਾਂਦਾ ਰਿਸ਼ਤੇ ਦੇ ਵਿੱਚ, ਪੱਕਾ ਨਹੀਂ ਕਰਦੇ, ਜੇ ਉਦੋਂ ਨਿਗਾਹ ਕੰਤ ਦੇ ਵਿੱਚ ਨਹੀਂ ਸੀ ਫਿਰ ਸਹੁਰੇ ਕਿਸੇ ਨੂੰ ਨਹੀਂ ਪੁੱਛਣਾ, ਜੇ ਉਦੋਂ ਨਹੀਂ ਸੀ ਮੰਨਿਆ ਕੰਤ ਨੂੰ ਕੰਤ ਤਾਂ ਬਾਅਦ 'ਚ ਕੌਣ ਪੁੱਛਿਆ, ਫਿਰ ਢੋਈ ਕਿਵੇਂ ਮਿਲ ਚੁੱਕੀ, ਉਹ ਤਲਾਕ ਤਾਂ ਪਹਿਲਾਂ ਹੀ ਹੋਇਆ ਹੈ, ਪਿੱਛੋਂ ਤਾਂ ਫਾਰਮੈਲਿਟੀ ਪਿੱਛੋਂ ਤਾਂ ਪਤਾ ਲੱਗਿਆ ਲੋਕਾਂ ਨੂੰ, ਪਿੱਛੋਂ ਪਬਲਿਕ ਨੂੰ ਪਤਾ ਲੱਗਿਆ ਤਲਾਕ ਤਾਂ ਪਹਿਲੇ ਤਲਾਕ ਤਾਂ ਉਹਦਾ ਹੁੰਦਾ ਜਿਹੜਾ ਜੁੜਿਆ ਹੋਵੇ, ਜੇ ਜੁੜਿਆ ਹੀ ਨਹੀਂ ਤਲਾਕ ਕਿਹਦਾ ਬਈ, ਟੁੱਟਿਆ ਹੋਇਆ ਜਿਹੜਾ ਜੁੜਿਆ ਹੋਇਆ, ਜਿਹੜਾ ਜੁੜਿਆ ਹੀ ਨਹੀਂ ਟੁੱਟਣ ਦਾ ਤਾਂ ਸਵਾਲ ਜਦ ਹੋਊ, ਜਾਂ ਜੁੜਿਆ ਹੋਵੇ, ਜੁੜਿਆ ਹੀ ਨਹੀਂ ਉਹ ਟੁੱਟਦਾ ਤਾਂ ਉਹ ਹੁੰਦਾ ਜਿਹੜਾ ਜੁੜਿਆ ਹੋਵੇ। ਇਹ ਤਾਂ ਹੁਣ ਗੌਰਮੈਂਟ ਦੀਆਂ ਗੱਲਾਂ ਨੇ, ਵਕੀਲ ਵਿਦਵਾਨਾਂ ਦੀਆਂ ਗੱਲਾਂ ਨੇ, ਤਲਾਕ ਦੀ ਗੱਲ ਕਰਦੇ ਮੇਰੀ ਸਮਝ ਤਾਂ ਤਲਾਕ ਹੁੰਦਾ ਹੀ, ਤਲਾਕ ਤਾਂ ਉਹਦਾ ਹੋਊਗਾ ਜਿਹੜਾ ਜੁੜਿਆ ਹੋਵੇ। ਹਾਂਜੀ,
ਸਹੁਰੇ ਪਈਏ ਕੰਤ ਕੀ, ਕੰਤ ਅਗਮ ਅਥਾ,
ਕੰਤ ਅਗਮ ਅਥਾ, ਕੰਤ ਕੀ ਹੈ, ਮਨ ਬੁੱਧੀ ਦੇ ਪਰੇ ਹੈ।
ਸਹੁਰੇ ਪਈਏ ਕੰਤ ਕੀ, ਕੰਤ ਅਗਮ ਅਥਾ,
ਕੰਤ ਅਗਮ ਅਥਾ, ਅਗਮ ਹੈ ਅਥਾ।
ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ,
ਨਾਨਕ ਸੋ ਸੁਹਾਗਣੀ, ਸੁਹਾਗਣੀ ਉਹ ਹੈ ਜੇ ਇਹ ਬੇਪਰਵਾਹ ਜਿਹੜਾ ਹੈਗਾ ਉਹ ਬੇਪਰਵਾਹ ਹੈ। ਕੰਤ ਬੇਪਰਵਾਹ ਹੈ, ਪਰਵਾਹ ਨਹੀਂ ਕਰਦਾ ਕਿਸੇ ਦੀ, ਹਾਂ ਉਹ ਬੇਪਰਵਾਹ ਹੈ, ਉਹ ਨਹੀਂ ਪਰਵਾਹ ਕਰਦਾ ਕਿਸੇ ਦੀ। ਜੇ ਪਰਵਾਹ ਕਰਦਾ ਉਹ ਕੰਤ ਕਹਿੰਦਾ, ਉਹ ਕਹਿੰਦਾ ਕੱਲ੍ਹ ਨੂੰ ਛੱਡਣਾ ਹੁਣੇ ਛੱਡ ਦੇ, ਕਾਲ ਕਰਾਂਤਾ ਅੱਜ ਕਰ, ਅੱਜ ਕਰਾਂਤਾ ਆਪ, ਉਹਦਾ ਉਹ ਹੈ ਬੇਪਰਵਾਹ ਹੈ ਉਹਦਾ। ਕੰਤ ਅਗਮ ਅਥਾ, ਕੰਤ ਬੇਪਰਵਾਹ,
ਸਹੁਰੇ ਪਈਏ ਕੰਤ ਕੀ, ਕੰਤ ਅਗਮ ਅਥਾ, ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ।
ਉਹ ਸੁਹਾਗਣੀ ਹੈ ਜਿਹੜੀ ਇਸ ਬੇਪਰਵਾਹ ਨੂੰ ਵੀ ਕਹੇ ਵੀ ਹਾਂ ਕੰਤ ਹੈ, ਜੇ ਕਹੇ ਤਾਂ ਪਰਵਾਹ ਨਹੀਂ ਕਰਦਾ ਤਾਂ ਉਹ ਸੁਹਾਗਣੀ ਹੋ ਹੀ ਨਹੀਂ ਸਕਦੀ, ਉਹ ਤਾਂ ਬੇਪਰਵਾਹ ਹੀ ਰਹੂਗਾ। ਲਾਪਰਵਾਹ ਨਹੀਂ ਹੈ ਬੇਪਰਵਾਹ, ਲਾਪਰਵਾਹ ਨਹੀਂ ਹੈ ਬੇਪਰਵਾਹ, ਲਾਪਰਵਾਹ ਹੋਰ ਹੁੰਦਾ, ਬੇਪਰਵਾਹ ਹੋਰ ਹੁੰਦਾ, ਬੇਪਰਵਾਹ ਲਾਪਰਵਾਹ ਚ ਹੈ। ਸੌ ਪੂੜਾ ਵੱਢਦੇ ਚਾਹੇ ਸੌ ਪੂੜਾ ਫੂਕਦੇ, ਫਿਰ ਤਾਂ ਪਰਵਾਹ ਨਹੀਂ ਉਹਨੂੰ, ਫਿਰ ਤਾਂ ਬੇਪਰਵਾਹ ਹੈ। ਪਰ ਹੁਕਮ ਦੀ ਲਾਪਰਵਾਹੀ ਨਹੀਂ ਕਰ ਦਿੰਦਾ, ਹੁਕਮ ਤੋਂ ਇੱਧਰ ਉੱਧਰ ਜਾਣ 'ਤੇ ਆਗਿਆ ਨਹੀਂ ਦਿੰਦਾ। ਕਿੰਨਾ ਮਾਇਆ ਦੇ ਵਿੱਚ ਕੀ ਤੁਸੀਂ ਨੁਕਸਾਨ ਕਰਤਾ, ਥੋਤੇ ਹੋ ਗਿਆ, ਕੀ ਮਾਇਆ ਦੇ ਵਿੱਚ ਤੁਸੀਂ ਬਾਗ ਲਾਤੇ ਜਾਂ ਬਾਗ ਵੱਢਤੇ ਉਜਾੜਤੇ, ਇਹ ਨਹੀਂ ਉਹਨੂੰ ਫਿਰ, ਤੁਸੀਂ ਉਹਦੇ ਪਹਾੜੀ 'ਚ ਰਹੇ ਹੋ, ਉਹਦੇ ਹੁਕਮ 'ਚ ਰਹੇ ਹੋ, ਉਹਨੂੰ ਹੁਕਮ ਦੀ ਪਰਵਾਹ ਹੈ, ਆਪਣੇ ਦੀ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ। ਮਾਇਆ 'ਚ ਤੁਸੀਂ ਕੀ ਇੱਥੇ ਲਿਆ ਕੇ ਕਿੰਨਾ ਉਹਨੂੰ ਸਹਿਯੋਗ ਦੇ ਦਿੱਤਾ, ਕਿੰਨਾ ਨਹੀਂ ਦੇ ਦਿੱਤਾ, ਇਹਦੇ ਨਾਲ ਉਹਦੇ ਕੁਛ ਨਹੀਂ, ਉਹ ਤਾਂ ਤੁਸੀਂ ਕੁਛ ਕਰੇ ਨਹੀਂ ਸਕਦੇ, ਉਹ ਤਾਂ ਉਹਨੂੰ ਵੀ ਪਤਾ ਇਹ ਤਾਂ ਕੁਛ ਕਰ ਨਹੀਂ ਸਕਦੇ, ਜਨਤਾ ਕੇ ਬਸ ਕੁਛ ਨਹੀਂ। ਲਾਪਰਵਾਹ ਨਹੀਂ ਹੋ ਸਕਦੇ ਹੁਕਮ ਤੋਂ ਬਿਲਕੁਲ ਵੀ, ਬੇਪਰਵਾਹ ਆਦਮੀ ਹੀ ਹੁਕਮ ਚੱਲ ਸਕਦਾ, ਲਾਪਰਵਾਹ ਪਾਣੀ 'ਚ ਨਹੀਂ ਚੱਲਦਾ, ਬੇਪਰਵਾਹ ਚੱਲੂ। ਜਿਹੜਾ ਪਰਵਾਹ ਨਹੀਂ ਕਰਦਾ ਜੰਮਣ ਮਰਨ ਦੀ, ਜਿਹੜਾ ਪਰਵਾਹ ਨਹੀਂ ਕਰਦਾ ਹਾਨੀ ਲਾਭ ਦੀ, ਜਿਹੜਾ ਪਰਵਾਹ ਨਹੀਂ ਕਰਦਾ ਜਸ ਅਪਜਸ ਦੀ, ਉਹ ਪਾਣੀ ਚੱਲਦਾ ਪਰ ਚੱਲਦਾ ਹੀ ਨਹੀਂ,
ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਪਰਵਾਹ ਨਹੀਂ ਕਿਸੇ ਗਰੀਬ ਸੱਚੇ
ਨਾਮ ਦੇ ਬਿਨਾਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ, ਨਾਮ ਦੀ ਪਰਵਾਹ ਕਰਦਾ, ਨਾਮ ਦੀ ਲਾਪਰਵਾਹੀ ਨਹੀਂ ਕਰਦਾ, ਬਾਕੀ ਸਭ ਦੀ ਲਾਪਰਵਾਹੀ ਹੈ,
ਉਹ ਬੇਪਰਵਾਹ,
ਉਹ ਬੇਪਰਵਾਹ।